रे आया फिर मेरा सोहे बंक दुआर बंक दुआर बंक दुआर याही कुलते प्रगट हो ताही कुल को पुन द्वादश गोरिंद को मेरी है परनाम आनंद गुण निदान आनंद गुण निदान गुरु गरीब ने बाज गरीब ने बाज गरीब ने बाज कल तारन गुरु नानक आया 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 सुनी पुकार दातार प्रभु सुनी पुकार दातार प्रभु गुरु नानक जग माहे पठाया
Bye.
एक दिखाया कल जो गया
अंदर एक
तारन गुरु नानक आया गुरु नानक आया कलकाती राजे का साई धर्म पंख कर उडरिया कूड़ अमावस सच चंद्रमा दिसे नहीं का चढ़िया दिसे नहीं का चढ़िया जी का तारन गुरु नानक पार ब्रह्म पूर्ण ब्रह्म कल युग अंदर एक दिखाया चारे पैर धर्म दे चार वर्ण एक वर्ण कराया राणा रंक बराबरी पैरी पवना जग वरताया उल्टा खेल परमदा पैरा ऊपर शीश निवाया कल युग कल युग बाबे तारिया बाबे तारिया चारे तारे बाबे चार चक तारे बाबे चार चक नौ खंड पृथ्वी सच्चा टोआ कल युग बाबे तारे आजी कल युग बाबे तारे कल युग बाबे तारे कल युग बाबे तारे कल युग बाबे तारे 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 कल युग बाबे तारे जी कल युग बाबे तारे सतनाम पढ़ मंत्र सुनाया सतनाम पढ़
मंत्र सुनाया
कल युग बाबे तारे कल युग बाबे तारे कल जुग बाबे तारिया सतनाम पढ़ मंत्र सुनाया सतनाम पढ़ मंत्र सुनाया कल तारन गोरे नानक परम सत्कार योग सतगुरु जी दे पावन ते पवित्र दरबार दियां हाजरियां भरदी होई सात संगत सब माई भाई आपो अपनी रसना नूं पवित्र करन लई मन बिरतियां नूं गुरु चरणां विच जोड़न वास्ते एक बार सब आखिए धन श्री गुरु नानक देव सच्चे पातशाह। किसे महापुरख ने लिखिया है कहिंदा तेनू आखन समझां वाले सांझा नबी जहान दा तू तेरे विच ना वख वखेवां सब नू एक है जान दा तू हिंदू होवे मुसलम होवे सब नू एक पछाण दा तू तेरे दिल दी दुनिया उदों पतझड़ वर्गी हो जावे जदों किसे दुखीए दी अखों अथरू एक भी चो जावे दुखी दिलां दियां दर्दां सुन के तू देवें दिल बरियां जा वे तेरे बाजों बाबर ताई केड़ा आखे खरियां जा दुनिया ते होया जुल्म किते तेरे तू कलेजे पैंदी रही दुनिया दे दुखड़े मेटन नू जिंद तेरी दुखड़े सहंदी रही होई सुतंत्र दुनिया देखा रीद तेरे दिल हसदी सी हसन जदों गरीब निमाने ते तेरी दुनिया वसदी सी। फिर आखिए धन श्री गुरु नानक देव सच्चे पातशाह जिन्ना दा विश्व भर दे विच कोने कोने दे विच दुनिया दे विच अज गुरु नानक देव सच्चे पातशाह जी का प्रादर भाव का दिहाड़ा मनाया जा रहा 543वां गुरपुरब दुनिया दे विच जिथे जिथे सिख समाज रहिंदा है बड़े धूमधाम दे नाल इस दिहाड़े नूं मनाया जांदा है। अज असीं वी मना रहे हां जिन्हां दी महान बख्शिश का सदका इत्थे हाजरी भरन का सुभाग प्राप्त होया है। नाम जपदिआं गुरबाणी कीर्तन श्रवण करदिआं दान पुन करदे अपना जीवन सफला करदे पए आ उन्हां नूं वी याद करिए सब आखिए धन श्री सतगुरु जगजीत सिंह सच्चे पातशाह। दुनिया दे उत्ते एक सिद्धांत बनिया होया है कि जदों जदों संसार दे उत्ते धर्म फैल जांदा ना धर्म दा प्रभाव घट जांदा है उदों उदों काल पुरख परमेश्वर संसार दे विच मनुखा दे लैके आउंदा है। जदों जदों धर्म दे उत्ते गल्याणता हुंदी है धर्म का प्रभाव वध जांदा है धर्म घट जांदा है उदों उदों अकाल पुरख आउंदा रहा है। अकाल पुरख दे दो रूप संसार विच वेखण नूं मिलदे है एक असी निराकार स्वरूप कह लैने आ जिहड़ा दिसदा नहीं जिन्नू निर्गुण आख लईदा है वह सब जगह पातशाह गुरबाणी च फरमान करदे ने ईबै बीठुल ऊबै बीठुल बीठुल बिन संसार नहीं अकाल पुरख तो बिना यह संसार हो नहीं सकता है जरूर पर वो दिसदा नहीं वो फुल्लां अंदर भी है पत्तियां अंदर भी है कंडियां अंदर भी है हर थां ते मौजूद है पर वो दिसदा नहीं उन्नू कह दिंदे ने निर्गुण रूप परमेश्वर का। ਇਹ ਰੂਪ ਹੈ ਤੇ ਜ਼ਰੂਰ ਸੰਸਾਰ ਵਿੱਚ, ਪਰ ਜੇ ਉਹਨੂੰ ਆਖੀਏ ਕਿ ਕੋਈ ਸੰਸਾਰ ਦੇ ਆ ਕੇ ਜੀਆਂ ਦਾ ਭਲਾ ਕਰ ਦੇ, ਉਹ ਨਹੀਂ ਕੁਝ ਕਰ ਸਕਦਾ। ਪਰਮੇਸ਼ਰ ਜ਼ਰੂਰ ਹੈ ਨਿਰਗੁਣ ਸਰੂਪ ਦੇ ਵਿੱਚ। ਤੇ ਜਦੋਂ ਜਦੋਂ ਸੰਸਾਰ ਦੇ ਉੱਤੇ ਧਰਮ ਫੈਲ ਜਾਂਦਾ ਹੈ, ਉਹ ਜਿਹੜਾ ਨਿਰਗੁਣ ਹੈ ਨਾ, ਉਹ ਫਿਰ ਸਰਗੁਣ ਦਾ ਸਰੂਪ ਲੈ ਕੇ ਸੰਸਾਰ ਵਿੱਚ ਆਉਂਦਾ। ਇਹਨਾਂ 'ਚ ਫਰਕ ਕੋਈ ਨਹੀਂ। ਪਾਤਸ਼ਾਹ ਕਹਿੰਦੇ ਨੇ ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਤਹਾਰ ਜਿਨ ਸਗਲੀ ਮੋਹੀ। ਨਿਰਗੁਣ ਵੀ ਉਹ ਆਪ ਹੈ, ਸਰਗੁਣ ਵੀ ਉਹ ਆਪ ਹੈ। ਭਾਵ ਦੇਹ ਦੇ ਵਿੱਚ ਜਦੋਂ ਆਉਂਦਾ, ਉਦੋਂ ਵੀ ਉਹ ਅਕਾਲ ਪੁਰਖ ਆਉਂਦਾ। ਨਿਰਗੁਣ ਦੇ ਕਰਕੇ ਤੇ ਉਹ ਸੰਸਾਰ ਵਿੱਚ ਹੈ ਹੀ, ਹਰ ਪਾਸੇ ਮੌਜੂਦ ਹੈ। ਸੰਸਾਰ ਦੇ ਵਿੱਚ ਅਜਿਹਾ ਕੋਈ ਵੀ ਸਮਾਂ ਨਹੀਂ ਸੀ ਜਦੋਂ ਇਹ ਦੋਵੇਂ ਰੂਪ ਅਕਾਲ ਪੁਰਖ ਦੇ ਨਹੀਂ ਸੀ। ਜਦੋਂ ਤੋਂ ਸ੍ਰਿਸ਼ਟੀ ਬਣੀ, ਨਿਰਗੁਣ ਵੀ ਆ ਰਿਹਾ, ਸਰਗੁਣ ਵੀ ਆ ਰਿਹਾ। ਸਰਗੁਣ ਦੇਹ ਲੈ ਕੇ ਆਉਂਦਾ, ਨਿਰਗੁਣ ਦੀ ਦੇਹ ਕੋਈ ਨਹੀਂ। ਉਹ ਵੇਖਣ ਵਿੱਚ ਨਹੀਂ ਆਉਂਦਾ, ਉਹਨੂੰ ਕੇਵਲ ਤੇ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਪਰਮੇਸ਼ਰ ਹੈ ਕਿਤੇ। ਮਹਿਸੂਸ ਕੀਤਾ ਜਾ ਸਕਦਾ, ਵੇਖਿਆ ਨਹੀਂ ਜਾਂਦਾ ਨਿਰਗੁਣ ਨੂੰ। ਮੈਂ ਅਰਜ਼ ਇਹ ਕਰਨੀ ਹੈ ਕਿ ਸੰਸਾਰ ਦੇ ਵਿੱਚ ਇੱਦਾਂ ਦਾ ਕੋਈ ਵੀ ਸਮਾਂ ਨਹੀਂ ਸੀ। ਚਾਰ ਯੁੱਗ ਮੰਨੇ ਗਏ, ਚਾਰਾਂ ਯੁੱਗਾਂ ਦੇ ਵਿੱਚ ਨਿਰਗੁਣ ਤੋਂ ਸਰਗੁਣ ਹੋ ਕੇ ਪਰਮੇਸ਼ਰ ਆਉਂਦਾ ਰਿਹਾ, ਜਿਹਦੇ ਬਾਰੇ ਪਾਤਸ਼ਾਹ ਬਿਆਨ ਕਰਦੇ ਨੇ। ਕਹਿੰਦੇ ਨੇ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਜੇ ਸਤਿਯੁਗ ਦਾ ਸਮਾਂ ਸੀ, ਸਤਿਯੁਗ ਦੇ ਵਿੱਚ ਭਗਵਾਨ ਬਾਵਨ ਦੇ ਰੂਪ ਵਿੱਚ ਸੰਸਾਰ ਵਿੱਚ ਆਏ, ਨਿਰਗੁਣ ਤੋਂ ਸਰਗੁਣ ਹੋ ਕੇ, ਭਾਵ ਦੇਹ ਲੈ ਕੇ ਆਏ। ਕੇਵਲ ਤੇ ਕੇਵਲ 52 ਉਂਗਲ ਦਾ ਕੱਦ ਸੀ ਭਗਵਾਨ ਬਾਵਨ ਦਾ, ਇਸੇ ਕਰਕੇ ਉਹਨਾਂ ਨੂੰ ਬਾਵਨ ਕਿਹਾ ਗਿਆ। ਕਹਿਣ ਲੱਗੇ ਕਿ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਜੇ ਤ੍ਰੇਤੇ ਯੁੱਗ ਦਾ ਸਮਾਂ ਆਇਆ ਤੇ ਤ੍ਰੇਤੇ ਦੇ ਵਿੱਚ ਭਗਵਾਨ ਰਾਮ ਸਰੀਰ ਲੈ ਕੇ ਆਏ, ਦੇਹ ਲੈ ਕੇ ਆਏ, ਭਾਵ ਨਿਰਗੁਣ ਤੋਂ ਸਰਗੁਣ ਹੋ ਕੇ ਆਏ। ਦੁਆਪਰ ਦਾ ਸਮਾਂ ਆਇਆ, ਭਗਵਾਨ ਕ੍ਰਿਸ਼ਨ ਆਏ, ਹੱਥ ਵਿੱਚ ਮੁਰਲੀ ਲੈ ਕੇ ਆਏ ਸੀ, ਦੇਹ ਲੈ ਕੇ ਆਏ ਸੀ ਭਾਵ। ਤੇ ਜਦੋਂ ਕਲਯੁੱਗ ਦਾ ਸਮਾਂ ਆਇਆ, ਕਲਯੁੱਗ ਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਕਿ ਇੱਦਾਂ ਦਾ ਸਮਾਂ ਸੀ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਨ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤਾ ਜਨ ਦੀਓ, ਕਲਯੁੱਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਇਹ ਜਿਹੜੇ ਤਿੰਨ ਗੁਰੂ ਸਾਹਿਬਾਨ ਪਹਿਲੇ ਯੁੱਗਾਂ ਵਿੱਚ ਆਏ, ਇਹਨਾਂ ਦੇ ਵਿੱਚ ਤੇ ਗੁਰੂ ਨਾਨਕ ਦੇ ਵਿੱਚ ਬਹੁਤ ਵੱਡਾ ਅੰਤਰ ਸੀ, ਬਹੁਤ ਵੱਡਾ ਫਰਕ ਸੀ। ਫਰਕ ਇਹ ਸੀ, ਉਹ ਤਿੰਨੇ ਸੰਸਾਰ ਵਿੱਚ ਆਏ ਤੇ ਆ ਕੇ ਚਲੇ ਗਏ, ਉਹਨਾਂ ਨੇ ਆਪਣਾ ਕੋਈ ਜਾਨਸ਼ੀਨ ਸਥਾਪਿਤ ਨਹੀਂ ਕੀਤਾ। ਪਰ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿੱਚ ਆਏ, ਉਹਨਾਂ ਨੇ ਦੂਜਿਆਂ ਗੁਰੂਆਂ ਦੇ ਨਾਲੋਂ ਵਿਲੱਖਣ ਕੰਮ ਇਹ ਕੀਤਾ ਕਿ ਆਪਣਾ ਜਾਨਸ਼ੀਨ ਪੈਦਾ ਕੀਤਾ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਸਾਰਾ ਕਲਯੁੱਗ ਦੇ ਵਿੱਚ ਮੇਰੀ ਜੋਤ ਜਗੇਗੀ, ਬੁੱਝੇਗੀ ਨਹੀਂ। ਮੈਂ ਅਰਜ਼ ਕਰਦਾ ਪਿਆ ਕਿ ਜਦੋਂ ਜਦੋਂ ਧਰਮ ਉੱਤੇ ਗਲਿਆਣਤਾ ਹੁੰਦੀ, ਉਦੋਂ ਉਦੋਂ ਪਰਮੇਸ਼ਰ ਆਉਂਦਾ ਰਿਹਾ ਸੰਸਾਰ ਦੇ ਵਿੱਚ। ਤੇ ਆਪਾਂ ਅੱਜ ਵਿਚਾਰ ਕਰਨੀ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਸੰਸਾਰ ਵਿੱਚ ਕਿਉਂ ਆਉਣਾ ਪਿਆ, ਕੀ ਕਾਰਨ ਸੀ, ਗੁਰੂ ਨਾਨਕ ਦੇਵ ਪਾਤਸ਼ਾਹ ਕਿਉਂ ਆਏ। ਉਹਨਾਂ ਦੇ ਬਾਰੇ ਲਿਖਿਆ, ਕਹਿੰਦੇ ਨੇ ਐਸਾ ਸਮਾਂ ਆ ਗਿਆ ਸੀ, ਭਾਈ ਜੀ ਲਿਖਦੇ ਨੇ, ਕਹਿੰਦੇ ਨੇ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡਰਿਆ। ਜਿਹੜਾ ਕਲਯੁੱਗ ਸੀ ਨਾ, ਉਹ ਛੁਰੀ ਦਾ ਰੂਪ ਧਾਰਨ ਕਰ ਲਿਆ ਸੀ। ਜਿਹੜੇ ਰਾਜੇ ਸੀ ਉਹਨਾਂ ਨੇ ਕਸਾਈਆਂ ਦਾ ਰੂਪ ਧਾਰਨ ਕਰ ਲਿਆ। ਜਦੋਂ ਇੱਦਾਂ ਦਾ ਸਮਾਂ ਹੋ ਗਿਆ ਤੇ ਫਿਰ ਜਿਹੜਾ ਧਰਮ ਸੀ ਉਹ ਖੰਭ ਲਾ ਕੇ ਉੱਡ ਗਿਆ, ਧਰਮ ਦਾ ਨਾਮੋ ਨਿਸ਼ਾਨ ਮਿਟ ਗਿਆ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ ਬਾਦਸ਼ਾਹ ਹੋਇਆ ਬਹਿਲੋਲ ਲੋਧੀ, ਕਹਿੰਦੇ ਨੇ ਬੜਾ ਹੀ ਜ਼ਾਲਮ ਬਾਦਸ਼ਾਹ ਸੀ। ਇਹਨੇ ਦੁਨੀਆਂ ਦੇ ਉੱਤੋਂ ਸਾਰੇ ਕਰਮ ਧਰਮ ਉਡਾ ਦਿੱਤੇ ਸੀ। ਜਿੱਦਾਂ ਔਰੰਗਜ਼ੇਬ ਨੇ ਆਖਿਆ ਸੀ ਨਾ ਕਿ ਮੈਂ ਦੁਨੀਆਂ ਦੇ ਵਿੱਚ ਕੇਵਲ ਤੇ ਕੇਵਲ ਇੱਕ ਧਰਮ ਕਰ ਦਿਆਂਗਾ, ਮੁਸਲਿਮ ਹੋਣਗੇ, ਹੋਰ ਕੋਈ ਦੂਜਾ ਧਰਮ ਨਹੀਂ ਹੋਏਗਾ। ਇਹਨੇ ਕਈ ਤਰ੍ਹਾਂ ਦੇ ਡੰਡ ਲਾ ਦਿੱਤੇ ਸਨ, ਜੇਜ਼ੀਏ ਲਾ ਦਿੱਤੇ ਕਿ ਕੋਈ ਹਿੰਦੂ 6 ਮਹੀਨੇ ਤੋਂ ਵੱਧ ਅਨਾਜ ਨਹੀਂ ਇਕੱਠਾ ਕਰ ਸਕਦਾ, ਕੋਈ ਹਿੰਦੂ ਘੋੜੀ ਉੱਤੇ ਨਹੀਂ ਚੜ ਸਕਦਾ, ਕੋਈ ਹਿੰਦੂ ਟੋਪੀ ਨਹੀਂ ਪਾ ਸਕਦਾ, ਕਿਸੇ ਹਿੰਦੂ ਦੇ ਘਰ ਸੁੰਦਰ ਇਸਤਰੀ ਨਹੀਂ ਹੋ ਸਕਦੀ। ਇੱਦਾਂ ਦੇ ਕਈ ਤਰ੍ਹਾਂ ਦੇ ਇਸਨੇ ਡੰਡ ਲਗਾ ਦਿੱਤੇ ਸੀ, ਭਾਵ ਧਰਮ ਨਾਮ ਦੀ ਕੋਈ ਚੀਜ਼ ਨਹੀਂ ਸੀ ਰਹਿ ਗਈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਮੈਨੂੰ ਆਉਣਾ ਪਿਆ। ਭਾਈ ਜੀ ਕਹਿੰਦੇ ਨੇ ਫਿਰ ਧਰਤੀ ਨੇ ਪੁਕਾਰ ਕੀਤੀ, ਹਾਲ ਪਾਰਿਆ ਕੀਤੀ, ਲੋਕਾਂ ਨੇ ਲੋਗਾਈ ਨੇ ਧਰਮ ਵਾਲੇ ਲੋਕਾਂ ਨੇ ਹਾਹਾਕਾਰ ਕੀਤੀ ਕਿ ਹੇ ਪਰਮੇਸ਼ਰ, ਸਾਡੇ ਕੋਲੋਂ ਇਹ ਪਾਪ ਝੱਲੇ ਨਹੀਂ ਜਾਂਦੇ। ਹੁਣ ਕਿਰਪਾ ਕਰ, ਇੱਥੇ ਸੰਸਾਰ ਤੇ ਆ ਕੇ ਧਰਮ ਦੀ ਸਥਾਪਨਾ ਕਰ, ਪਾਪਾਂ ਦਾ ਨਾਸ ਕਰੋ। ਤੇ ਭਾਈ ਜੀ ਕਹਿੰਦੇ ਨੇ, ਫਿਰ ਸੁਣੀ ਪੁਕਾਰ ਦਾ ਤਾਰ ਪ੍ਰਭ। ਉਸ ਪਰਮੇਸ਼ਰ ਨੇ ਜੀਆਂ ਦੀ ਪੁਕਾਰ ਸੁਣ ਲਈ। ਸੁਣੀ ਪੁਕਾਰ ਦਾ ਤਾਰ ਪ੍ਰਭ, ਕੀਤਾ ਕੀ? ਕਹਿੰਦੇ ਨੇ, ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਦੇ ਰੂਪ ਵਿੱਚ ਆਪਣਾ ਇੱਕ ਰਹਿਨੁਮਾ ਸੰਸਾਰ ਉੱਤੇ ਭੇਜ ਦਿੱਤਾ। ਆਖਿਆ ਵੀ ਇਹ ਸੰਸਾਰ ਵਿੱਚ ਆ ਕੇ ਧਰਮ ਦੀ ਸਥਾਪਨਾ ਕਰੇਗਾ। ਤੇ ਫਿਰ ਕਹਿੰਦੇ ਨੇ, ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਆਏ, ਉਹਨਾਂ ਨੇ ਸੰਸਾਰ ਵਿੱਚ ਆ ਕੇ ਕੀ ਕੀਤਾ? ਕਹਿੰਦੇ ਨੇ, ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਵਿੱਚ 1469 ਈਸਵੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਤੇ ਪਿਤਾ ਮਹਿਤਾ ਕਾਲੂ ਦੇ ਘਰ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਗੁਰੂ ਨਾਨਕ ਨੇ ਆਪਣਾ ਪ੍ਰਾਦਰ ਭਾਵ ਕੀਤਾ, ਭਾਵ ਅਵਤਾਰ ਲਿਆ। ਹਰ ਪਾਸੇ ਖੁਸ਼ੀਆਂ ਹੋਈਆਂ। ਗੁਰੂ ਨਾਨਕ ਨੂੰ ਜਨਮ ਦੇਣ ਵਾਲੀ, ਇਹਨਾਂ ਦਾ ਪ੍ਰਸੂਤ ਦਾ ਕੰਮ ਕਰਨ ਵਾਲੀ ਦਾਈ ਸੀ ਦੌਲਤਾਂ। ਕਹਿੰਦੇ ਨੇ, ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਾਦਰ ਭਾਵ ਹੋਇਆ, ਅਵਤਾਰ ਹੋਇਆ, ਕਰੋੜਾਂ ਹੀ ਸੂਰਜਾਂ ਦਾ ਪ੍ਰਕਾਸ਼ ਕਮਰੇ ਵਿੱਚ ਹੋ ਗਿਆ ਸੀ, ਅੱਖਾਂ ਚੁੰਦਿਆ ਗਈਆਂ ਸੀ। ਉਹ ਦੌਲਤਾਂ ਦਾਈ ਦੱਸਦੀ ਏ, ਕਹਿਣ ਲੱਗੀ ਕਿ ਇਤਨਾ ਚਮਕਾਰਾ ਆਖਿਆ ਹੋਇਆ ਕਿ ਦੇਖ ਕਰ ਦਾਈ ਸਭ ਸੁਰਤ ਭੁਲਾਈ। ਰੋਸ਼ਨੀ ਨਿਹਾਰ ਕਹਿਣੇ ਲੱਗੀ, ਨੂਰੋ ਨੂਰ ਹੈ ਬਾਲ ਨਹੀਂ ਅਕਾਲ ਹੈ ਜੇ, ਦੀਨੋ ਪੇ ਦਿਆਲ ਹੈ ਜੇ, ਸਰਬ ਗੁਣੋ ਕੀ ਗੁਣ ਖਾਣ ਭਰਪੂਰ ਹੈ, ਮੂਸਾ ਕੇ ਸਮਾਨ ਭਈ ਮੂਰਛਾ ਮੈਂ ਧਾਮ ਤੇਰੇ, ਮੇਰੇ ਲੀਏ ਤੇਰੋ ਧਾਮ ਜਾਪੇ ਕੋਹ ਤੂਰ ਹੈ, ਰਾਜਨ ਕਾ ਰਾਜਾ ਮਹਾਰਾਜਨ ਕਾ ਮਹਾਰਾਜਾ, ਬਲੀਓ ਕਾ ਬਲੀ ਜੇ ਤੋ ਅੱਲਾ ਬੇਨਜ਼ੂਰ ਹੈ। ਆਖਿਆ ਕਿ ਇਹ ਕੋਈ ਆਮ ਸਧਾਰਨ ਬੱਚਾ ਨਹੀਂ। ਤ੍ਰਿਪਤਾ ਨੂੰ ਆਖਿਆ, ਤ੍ਰਿਪਤਾ ਬਈ ਤੂੰ, ਤੇਰੇ ਬੜੇ ਵੱਡੇ ਭਾਗ, ਮੈਂ ਅੱਜ ਤੱਕ ਸੰਸਾਰ ਦੇ ਵਿੱਚ ਬੜੇ ਬੱਚਿਆਂ ਨੂੰ ਆਪਣੇ ਹੱਥਾਂ ਵਿੱਚ ਜਨਮ ਦਿੱਤਾ ਏ, ਪਰ ਅਕਾਲ ਪੁਰਖ ਨੂੰ ਪਹਿਲੀ ਵਾਰ ਆਪਣੇ ਹੱਥਾਂ ਵਿੱਚ ਵੇਖਿਆ। ਇਹ ਬੱਚਾ ਕੋਈ ਆਮ ਸਧਾਰਨ ਬੱਚਾ ਨਹੀਂ, ਇਹ ਦੂਜਿਆਂ ਦੇ ਨਾਲੋਂ ਵੱਖਰਾ ਏ। ਤੇ ਪੰਡਿਤ ਜੀ ਨੇ ਜਦੋਂ ਇੱਦਾਂ ਦੀਆਂ ਗੱਲਾਂ ਸੁਣੀਆਂ ਨਾ, ਹਰਦਿਆਲ ਹੋਰਾਂ ਨੇ, ਮਹਿਤਾ ਕਾਲੂ ਜੀ ਨੇ, ਉਹਨਾਂ ਆਖਿਆ ਦੌਲਤਾਂ ਦੀ ਤੇ ਇਹ ਗੱਲ ਕਹਿੰਦੀ ਏ, ਪਰ ਪੰਡਿਤ ਨੂੰ ਵੀ ਸੱਦੀਏ ਤੇ ਟੇਵਾ ਲਵਾ ਕੇ ਵੇਖੀਏ ਕਿ ਬੱਚੇ ਦਾ ਭਵਿੱਖ ਕੀ ਕਹਿੰਦਾ ਏ। ਕਹਿੰਦੇ ਨੇ, ਇਹਨਾਂ ਦਾ ਪੰਡਿਤ ਸੀ ਹਰਦਿਆਲ। ਹਰਦਿਆਲ ਜੀ ਨੂੰ ਸੱਦਿਆ, ਆਖਿਆ ਪੰਡਿਤ ਜੀ, ਗੁਰੂ ਨਾਨਕ ਦਾ ਟੇਵਾ ਲਾ ਕੇ ਦੱਸੋ ਬੱਚੇ ਦਾ ਭਵਿੱਖ ਕੀ ਕਹਿੰਦਾ, ਕਿੱਦਾਂ ਦਾ ਇਹਦਾ ਸੁਭਾਅ ਹੋਵੇਗਾ, ਕਿੱਦਾਂ ਦਾ ਚਾਲ ਚੱਲਣ ਹੋਏਗਾ। ਜਦੋਂ ਪੰਡਿਤ ਹਰਦਿਆਲ ਨੇ ਗੁਰੂ ਨਾਨਕ ਦਾ ਟੇਵਾ ਬਣਾਇਆ, ਪੱਤਰੀ ਬਣਾਈ, ਦੇਖ ਕੇ ਹੈਰਾਨ ਹੋ ਗਿਆ। ਕਹਿਣ ਲੱਗਾ, ਮਹਿਤਾ ਕਾਲੂ ਕੀ ਦੱਸਾਂ, ਇਹ ਜਿਹੜਾ ਬੱਚਾ ਆਇਆ ਨਾ ਤੇਰੇ ਘਰ, ਇਹਦੇ ਸਿਰ ਉੱਤੇ ਕਿਸੇ ਦਿਨ ਚੌਰ ਝੁੱਲੇਗਾ, ਛਤਰ ਝੁੱਲੇਗਾ, ਦੋਵੇਂ ਧਰਮ ਇਹਦੇ ਚਰਨਾਂ ਦੇ ਉੱਤੇ ਸਿੱਜਦੇ ਕਰਨਗੇ, ਬੜਾ ਹੀ ਪ੍ਰਤਾਪੀ ਬਾਲਕ ਹੋਵੇਗਾ, ਬੜਾ ਹੀ ਪ੍ਰਤਾਪੀ ਬਾਲਕ ਹੋਵੇਗਾ। ਤੇ ਪੰਡਿਤ ਹਰਦਿਆਲ ਜੀ ਇਸ ਤਰ੍ਹਾਂ ਕਹਿੰਦੇ ਸੀ, ਮੇਰੇ ਨਾਲ ਅੱਜ ਢੋਲਕੀ ਵਾਲਾ ਤੇ ਨਹੀਂ ਤਬਲੇ ਵਾਲਾ, ਉਹਦੇ ਨਾਲ ਥੋੜਾ ਬਹੁਤਾ ਜੇ ਮੈਂ ਰਲਣ ਦੀ ਕੋਸ਼ਿਸ਼ ਕਰਾਂਗਾ, ਰਲ ਗਿਆ ਤੇ ਸਤਿਗੁਰੂ ਜੀ ਕਿਰਪਾ ਕਰਨ। ਅਰਜ਼ ਕਰਦਾ ਪਿਆ ਸਾਂ, ਖੈਰ ਅੱਗੇ ਜਾ ਕੇ ਅਸੀਂ ਗਾ ਲਵਾਂਗੇ। ਉਹਨੇ ਆਖਿਆ ਕਿ ਇਹ ਕੋਈ ਸਧਾਰਨ ਬੱਚਾ ਨਹੀਂ, ਇਹ ਬਲੀਆਂ ਦਾ ਬਲੀ ਹੋਵੇਗਾ, ਪੀਰਾਂ ਦਾ ਪੀਰ ਹੋਵੇਗਾ, ਦੋਵੇਂ ਮਜ਼ਹਬ ਇਹਦੇ ਚਰਨਾਂ ਦੇ ਉੱਤੇ ਸਾਰੀ ਲੁਕਾਈ ਢਹਿ ਢਹਿ ਕੇ ਪਵੇਗੀ। ਇਸ ਤਰ੍ਹਾਂ ਦੇ ਬਚਨ ਕੀਤੇ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਲਈ। ਮਹਿਤਾ ਕਾਲੂ ਬੜੇ ਖੁਸ਼ ਹੋਏ। ਥੋੜਾ ਛੇਤੀ ਅੱਗੇ ਲੈ ਜਾਵਾਂ, ਗੁਰੂ ਨਾਨਕ ਨੂੰ 3 ਕੁ ਸਾਲਾਂ ਦਾ ਆਪਾਂ ਕਰ ਦਈਏ ਅੱਜ। 3 ਕੁ ਸਾਲਾਂ ਦੀ ਅਵਸਥਾ ਹੋਈ ਗੁਰੂ ਨਾਨਕ ਦੇਵ ਜੀ ਦੀ। ਇਹਨਾਂ ਦਾ ਸੁਭਾਅ ਦੂਜਿਆਂ ਬੱਚਿਆਂ ਨਾਲੋਂ ਸੱਚਮੁੱਚ ਵੱਖਰਾ ਸੀ। ਜਿਹੜੀ ਕਿਤੇ ਘਰ ਵਾਲਿਆਂ ਨੇ ਚੀਜ਼ ਦੇ ਦੇਣੀ, ਗੁਰੂ ਨਾਨਕ ਨੇ ਉਹ ਬਾਹਰ ਜਾ ਕੇ ਕਿਸੇ ਗਰੀਬਾਂ ਨੂੰ, ਕਿਸੇ ਦੁਖੀਏ ਦੁੱਖ ਵੰਡਾ ਬੰਦਾ ਨੂੰ, ਉਹਨਾਂ ਨੂੰ ਦਾਨ ਕਰ ਦੇਣੀ। ਜੇ ਕੋਈ ਬਸਤਰ ਮਿਲ ਜਾਣਾ, ਗੁਰੂ ਨਾਨਕ ਨੇ ਬਸਤਰ ਦੇ ਦੇਣੇ। ਘਰ ਦੇ ਵਿੱਚੋਂ ਭੜੋਲਿਆਂ ਦੇ ਵਿੱਚੋਂ ਕਣਕ ਕੱਢ ਕੱਢ ਕੇ ਗੁਰੂ ਨਾਨਕ ਨੇ ਦਾਨ ਕਰ ਦੇਣੀ। ਮਹਿਤਾ ਕਾਲੂ ਜੀ ਨੇ ਜਦੋਂ ਇੱਦਾਂ ਦਾ ਸੁਭਾਅ ਵੇਖਿਆ ਨਾ, ਕਹਿਣ ਲੱਗੇ ਪੰਡਿਤ ਝੂਠਾ ਹੋ ਗਿਆ। ਉਹ ਤੇ ਕਹਿੰਦਾ ਸੀ ਬੜਾ ਸਿਆਣਾ ਹੋਵੇਗਾ, ਬੜਾ ਹੀ ਵਧੀਆ ਬਾਲਕ ਹੋਵੇਗਾ, ਬੜੀ ਤਰੱਕੀ ਕਰੇਗਾ, ਬੜੇ ਇਹਦੇ ਸਿਰ ਤੇ ਚੌਰ ਛਤਰ ਝੁੱਲਣਗੇ, ਪਰ ਇਹ ਤੇ ਘਰ ਨੂੰ ਹੀ ਲੁਟਾਈ ਜਾਂਦਾ ਹੈ। ਇੱਦਾਂ ਦਾ ਸੁਭਾਅ ਵੇਖ ਕੇ ਮਹਿਤਾ ਕਾਲੂ ਜੀ ਬੜੀ ਚਿੰਤਾ ਕਰਿਆ ਕਰਦੇ ਸੀ ਕਿ ਗੁਰੂ ਨਾਨਕ ਦਾ ਕਿੱਦਾਂ ਦਾ ਸੁਭਾਅ ਹੈ। 3 ਕੁ ਸਾਲ ਦੇ ਸਨ, ਬੜੀਆਂ ਹੀ ਗਿਆਨ ਭਰੀਆਂ ਗੱਲਾਂ ਕਰਨੀਆਂ, ਸਾਧੂ ਸੰਤਾਂ ਦੇ ਬਚਨ ਸੁਣਾਉਣੇ, ਤੁਰੇ ਜਾਂਦੇ ਹੋਏ ਰਾਹੀ ਰੁਕ ਜਾਇਆ ਕਰਦੇ ਸਨ। ਆਖਣਾ ਗੁਰੂ ਨਾਨਕ ਬਈ ਕੋਈ ਸਾਨੂੰ ਬਚਨ ਸੁਣਾ। ਗੁਰੂ ਨਾਨਕ ਨੇ ਤੋਤਲੀ ਜੀ ਜ਼ੁਬਾਨ ਦੇ ਵਿੱਚੋਂ ਬੜੀਆਂ ਹੀ ਸਾਖੀਆਂ ਸੁਣਾਉਣੀਆਂ, ਲੋਕਾਂ ਨੇ ਮੱਥੇ ਟੇਕਣੇ। ਪਰ ਮਹਿਤਾ ਕਾਲੂ ਜੀ ਨੂੰ ਇਹ ਸੁਭਾਅ ਪਸੰਦ ਨਹੀਂ ਸੀ ਆਇਆ। ਇੱਕ ਦਿਨ ਇਹਨਾਂ ਦੀ ਮਾਸੀ ਘਰ ਆਈ, ਉਹਦਾ ਨਾਂ ਸੀ ਲੱਖੋ। ਲੱਖੋ ਘਰ ਆਈ, ਉਹਨੇ ਜਦੋਂ ਵੇਖਿਆ ਨਾ ਗੁਰੂ ਨਾਨਕ ਦਾ ਸੁਭਾਅ, ਗੁਰੂ ਨਾਨਕ ਦਾ ਰਵੱਈਆ, ਕਹਿਣ ਲੱਗੀ, ਭੈਣ ਤੇਰਾ ਪੁੱਤਰ ਕਾਹਦਾ ਹੈ, ਕਮਲਾ ਰਮਲਾ ਜਿਹਾ ਹੀ ਹੈ। ਜਿਹੜੀ ਚੀਜ਼ ਘਰ ਦੀ ਮਿਲਦੀ, ਇਹਨੂੰ ਕੋਈ ਪਛਾਣ ਹੀ ਨਹੀਂ ਚੰਗੀ ਮੰਦੀ ਦੀ, ਇਹ ਲੁਟਾ ਹੁੰਦਾ ਹੈ, ਬਾਹਰ ਦਾਨ ਕਰ ਦਿੰਦਾ ਹੈ, ਬੜਾ ਹੀ ਹੋਰ ਤਰ੍ਹਾਂ ਦਾ ਬੱਚਾ, ਇਹ ਸਿਆਣਾ ਨਹੀਂ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਜਦੋਂ ਇਹ ਬਚਨ ਸੁਣਿਆ ਨਾ, ਸੁਣਦੇ ਪਏ ਅਸੀਂ ਦੂਰ ਬੈਠੇ, ਤੇ ਇੱਕਦਮ ਉੱਠ ਕੇ ਬਚਨ ਕੀਤਾ, ਮਾਸੀ ਜੀ ਮੈਨੂੰ ਕਮਲਾ ਰਮਲਾ ਆਖਦੇ ਹੋ, ਧਿਆਨ ਰੱਖਿਓ ਤੁਹਾਡਾ ਪੁੱਤਰ ਤੇ ਮੇਰੇ ਨਾਲੋਂ ਵੀ ਅਧਿਕ ਕਮਲਾ ਰਮਲਾ ਹੋਵੇਗਾ। ਬਚਨ ਕਰ ਦਿੱਤਾ, ਕਹਿੰਦੇ ਨੇ, ਗਿਰਜੇ ਆਸਮਾਂ ਨੀਚੇ ਜ਼ਮੀਨ ਉਲਟੀ ਪਲਟ ਜਾਏ, ਸਮੁੰਦਰ ਆਪਣੀ ਹਸਤੀ ਲੇਕਰ ਕੁਜੇ ਮੈਂ ਸਿਮਟ ਜਾਏ, ਮੁਲਕ ਬਦਲੇ ਮਲਕ ਬਦਲੇ ਜ਼ਮੀਂ ਉਹ ਆਸਮਾਨ ਬਦਲੇ, ਮਗਰ ਮੁਮਕਿਨ ਨਹੀਂ ਕਿ ਸਤਿਗੁਰੂ ਕੀ ਜ਼ੁਬਾਨ ਬਦਲੇ। ਸਤਿਗੁਰੂ ਦੇ ਮੁੱਖ ਚੋਂ ਨਿਕਲਿਆ ਹੋਇਆ ਬਚਨ ਬਿਰਥਾ ਨਹੀਂ ਜਾਂਦਾ, ਭਾਵੇਂ ਉਹ 5 ਸਾਲ ਦੀ ਅਵਸਥਾ ਵਿੱਚ ਹੈ ਤੇ ਭਾਵੇਂ ਉਹ 93 ਵਰਿਆਂ ਦੀ ਅਵਸਥਾ ਵਿੱਚ ਹੈ, ਜਿਹੜਾ ਬਚਨ ਹੋ ਜਾਂਦਾ ਪੂਰਾ ਹੋ ਜਾਂਦਾ ਹੈ, ਕਿਉਂਕਿ ਸਤਿਗੁਰੂ ਧੁਰੋਂ ਸ਼ਕਤੀਆਂ ਲੈ ਕੇ ਆਉਂਦਾ ਹੈ। ਇਹ ਬਚਨ ਕੀਤਾ ਸੀ, ਕਹਿੰਦੇ ਨੇ, ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਾਸੀ ਦੇ ਘਰ ਜਿਹੜੇ ਪੁੱਤਰ ਨੇ ਜਨਮ ਲਿਆ, ਭਾਵ ਇਹਨਾਂ ਦਾ ਜਿਹੜਾ ਮਸੇਰ ਸੀ, ਮਾਸੀ ਦਾ ਪੁੱਤ ਭਰਾ ਸੀ, ਉਹ ਫਿਰ ਬੜਾ ਹੀ ਵੱਡਾ ਇੱਕ ਸੰਤ ਹੋਇਆ, ਫਕੀਰ ਹੋਇਆ, ਬਾਬਾ ਰਾਮ ਥੰਮਣ ਦੇ ਨਾਂ ਤੋਂ ਹੋਇਆ, ਬੜਾ ਹੀ ਵੱਡਾ ਫਕੀਰ ਬਣਿਆ। ਅੱਜ ਵੀ ਵਿਸਾਖੀ ਵਾਲੇ ਦਿਨ ਕਸੂਰ ਸ਼ਹਿਰ ਵਿੱਚ ਉਹਦੇ ਨਾਂ ਤੇ ਮੇਲੇ ਲੱਗਦੇ ਨੇ। ਭਾਵ ਬਚਨ ਜਿਹੜਾ ਕੀਤਾ ਸੀ ਉਹ ਗੁਰੂ ਨਾਨਕ ਦਾ ਪੂਰਾ ਹੋ ਗਿਆ ਸੀ, ਵਾਰਦ ਹੋ ਗਿਆ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਦੋਂ ਇੱਦਾਂ ਦੀ ਬਿਰਤੀ ਵੇਖੀ, ਮਹਿਤਾ ਕਾਲੂ ਜੀ ਬੜੇ ਚਿੰਤਿਤ ਸਨ, ਬਈ ਇਹ ਕਿੱਦਾਂ ਦਾ ਬੱਚਾ ਹੈ, ਸਾਰਾ ਦਿਨ ਕਮਲੀਆਂ ਰਮਲੀਆਂ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਕਿਉਂਕਿ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੋਲੋਂ ਕੋਈ ਵਿਹਾਰ ਕਰਾਉਣਾ ਚਾਹੁੰਦੇ ਸਨ ਦੁਨਿਆਵੀ। ਕਹਿਣ ਲੱਗੇ ਕਿ ਸਾਰਾ ਦਿਨ ਵਿਹਲਾ ਤੁਰਦਾ ਫਿਰਦਾ ਰਹਿੰਦਾ ਹੈ, ਵਧੀਆ ਗੱਲ ਹੈ, ਇਹਨੂੰ ਉੱਥੇ ਭੇਜੀਏ, ਮੌਲਵੀ ਦੇ ਕੋਲ ਪੜ੍ਹਨ ਪਾਈਏ, ਘੱਟੋ ਘੱਟ ਘਰ ਦਾ ਸਮਾਨ ਤੇ ਨਾ ਇਹ ਇਸੇ ਤਰ੍ਹਾਂ ਲੁਟਾਏਗਾ। ਗੁਰੂ ਨਾਨਕ ਨੂੰ ਇੱਕ ਬਸਤਾ ਲੈ ਕੇ ਦਿੱਤਾ, ਸਲੇਟ ਲੈ ਕੇ ਦਿੱਤੀ, ਦਵਾਤ ਲੈ ਕੇ ਦਿੱਤੀ, ਮੌਲਵੀ ਦੇ ਕੋਲ ਗਏ, ਕਹਿਣ ਲੱਗੇ, ਮੌਲਵੀ ਜੀ ਗੁਰੂ ਨਾਨਕ ਨੂੰ ਤੁਸੀਂ ਆਪਣਾ ਚੇਲਾ ਬਣਾਓ। ਮੌਲਵੀ ਬੜਾ ਖੁਸ਼ ਹੋਇਆ, ਕਹਿਣ ਲੱਗਾ, ਰਾਏ ਬੁਲਾਰ ਦਾ ਪਟਵਾਰੀ ਹੈ ਮਹਿਤਾ ਕਾਲੂ, ਤੇ ਉਹਦਾ ਲੜਕਾ ਮੇਰੇ ਕੋਲ ਪੜ੍ਹਨ ਲਈ ਆਇਆ, ਮੇਰੀ ਸ਼ਾਨ ਦੁੱਗਣੀ ਹੋ ਜਾਏਗੀ। ਕਹਿਣ ਲੱਗਾ, ਨਾਨਕ ਬਹਿ ਜਾ, ਤੇ ਜਿੱਦਾਂ ਜਿੱਦਾਂ ਮੈਂ ਬੋਲਾਂਗਾ ਨਾ, ਉਦਾਂ ਉਦਾਂ ਤੂੰ ਮੇਰੇ ਮਗਰ ਮਗਰ ਬੋਲਣਾ। ਗੁਰੂ ਨਾਨਕ ਕਹਿਣ ਲੱਗੇ, ਜੀ ਠੀਕ ਹੈ ਮੌਲਵੀ ਜੀ, ਤੁਸੀਂ ਬੋਲੋ, ਮੈਂ ਤੁਹਾਡੇ ਮਗਰ ਮਗਰ ਬੋਲਾਂਗਾ। ਮੌਲਵੀ ਨੇ ਆਖਿਆ, ਨਾਨਕ ਬੋਲ ਅਲਫ। ਗੁਰੂ ਨਾਨਕ ਨੇ ਬੜੇ ਪਿਆਰ ਵਿੱਚ, ਬੜੇ ਰੰਗ ਵਿੱਚ, ਬੜੀ ਮਸਤੀ ਵਿੱਚ, ਪ੍ਰੇਮ ਭਿੰਨੇ ਸ਼ਬਦਾਂ ਵਿੱਚ ਬੜੇ ਵਧੀਆ ਢੰਗ ਨਾਲ ਆਖਿਆ, ਮੌਲਵੀ ਜੀ ਅਲਫ, ਅਲਫ ਤੋਂ ਭਾਵ ਹੁੰਦਾ ਪਰਮੇਸ਼ਰ ਦਾ ਨਾਮ। ਗੁਰੂ ਨਾਨਕ ਨੇ ਬੜੇ ਵਧੀਆ ਢੰਗ ਦੇ ਨਾਲ ਅਲਫ ਆਖਿਆ। ਮੌਲਵੀ ਨੇ ਆਖਿਆ, ਨਾਨਕ ਬੋਲ ਬੇ, ਪਰ ਗੁਰੂ ਨਾਨਕ ਨੇ ਬੇ ਨਹੀਂ ਬੋਲਿਆ, ਚੁੱਪ ਕੀਤੇ ਰਹੇ। ਮੌਲਵੀ ਨੇ ਆਖਿਆ, ਨਾਨਕ ਮੈਂ ਤੈਨੂੰ ਕਹਿ ਰਿਹਾ ਕਿ ਆਖ ਬੇ, ਬੇ ਕਿਉਂ ਨਹੀਂ ਆਖਦਾ? ਗੁਰੂ ਨਾਨਕ ਕਹਿਣ ਲੱਗੇ, ਮੌਲਵੀ ਜੀ ਬੇ ਨਹੀਂ ਪੜ੍ਹਨਾ। ਆਖੇ ਕਿਉਂ? ਕਹਿਣ ਲੱਗੇ, ਅਲਫ ਪੜ੍ਹਨਾ ਹੈ ਮੁਝੇ, ਬੇ ਮੀਆਂ ਬੇਕਾਰ ਹੈ, ਬੇ ਬਗਾਵਤ ਹੈ ਖੁਦਾ ਕੀ, ਬੇ ਸੇ ਦਿਲ ਬੇਜ਼ਾਰ ਹੈ। ਓਏ ਅਲਫ ਅੱਲਾ ਅੱਲਾ ਵਾਲੇ, ਅੱਲਾ ਬਿਨ ਪੜ੍ਹਤੇ ਨਹੀਂ, ਅਲਫ ਉਲਫਤ ਹੈ ਖੁਦਾ ਕੀ, ਅਲਫ ਹੀ ਦਰਕਾਰ ਹੈ। ਤੇ ਮੌਲਵੀ ਨੂੰ ਇੱਦਾਂ ਕਰਕੇ ਸੇਧ ਦਿੱਤੀ ਸੀ ਗੁਰੂ ਨਾਨਕ ਨੇ, ਤੇ ਕੀ ਆਖਿਆ ਸੀ, ਜਿੰਨਾ ਪੜ੍ਹਿਆ ਅਲਫ ਅੱਲਾ ਓ ਨਾ ਪੜ੍ਹਨ ਕਿਤਾਬਾਂ ਨੂੰ, ਉਹ ਜਿੰਨਾ ਪੜ੍ਹਿਆ ਅਲਫ ਅੱਲਾ ਵੇ ਉਹ ਨਾ ਪੜ੍ਹਨ ਕਿਤਾਬਾਂ ਨੂੰ, ਜਿੰਨਾ ਪੜ੍ਹਿਆ ਅਲਫ ਅੱਲਾ ਉਹ ਨਾ ਪੜ੍ਹਨ ਕਿਤਾਬਾਂ ਨੂੰ, ਜਿੰਨਾ ਪੜ੍ਹਿਆ ਅਲਫ ਅੱਲਾ ਵੇ ਉਹ ਨਾ ਪੜ੍ਹਨ ਕਿਤਾਬਾਂ ਨੂੰ, ਕਿਸੇ ਪ੍ਰੇਮ ਪਿਆਲੇ ਵੇ ਉਹ ਨਾ ਪੀਣ ਸ਼ਰਾਬਾਂ ਨੂੰ, ਜਿੰਨਾ ਪੀਤੇ ਪ੍ਰੇਮ ਪਿਆਲੇ ਦੇ ਉਹ ਨਾ ਪੀਣ ਸ਼ਰਾਬਾਂ ਨੂੰ, ਜਿੰਨਾ ਪੀਤੇ ਪ੍ਰੇਮ ਪਿਆਲੇ ਦੇ ਉਹ ਨਾ ਪੀਣ ਸ਼ਰਾਬਾਂ ਨੂੰ, ਜਿਨ ਪੜਿਆ ਅਲਫ ਅਲਾ ਤੇ ਉਹ ਨਾ ਪੜਨ ਕਿਤਾਬਾਂ ਨੂੰ ਜਿਨ ਪੜਿਆ ਅਲਫ ਅਲਾ ਵੇ ਉਹ ਨਾ ਪੜਨ ਕਿਤਾਬਾਂ ਨੂੰ ਆਖਿਆ ਮੌਲਵੀ ਜੀ ਇਹ ਕਿਤਾਬੀ ਪੜ੍ਹਾਈ ਮੈਨੂੰ ਕੀ ਪੜ੍ਹਾ ਰਹੇ ਹੋ ਇਹ ਮੇਰੇ ਪੜ੍ਹਨ ਵਾਲੀ ਨਹੀਂ ਜਿਨ੍ਹਾਂ ਨੇ ਉਸ ਖੁਦਾ ਦਾ ਨਾਂ ਪੜ੍ਹ ਲਿਆ ਹੋਰ ਅੱਗੇ ਪੜ੍ਹਨ ਲਈ ਕੀ ਰਹਿ ਗਿਆ ਗੁਰੂ ਨਾਨਕ ਦੀ ਜਦੋਂ ਏਦਾਂ ਦੀ ਤਕਰੀਰ ਸੁਣੀ ਕਿ ਇਹ ਤੇ ਬੜੀਆਂ ਰੂਹਾਨੀ ਗੱਲਾਂ ਕਰਦਾ ਏ ਮੌਲਵੀ ਨੇ ਆਖਿਆ ਨਾਨਕ ਠੀਕ ਹੈ ਤੂੰ ਬੇ ਨਹੀਂ ਬੋਲਣਾ ਤੇ ਨਾ ਬੋਲ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਤੈਨੂੰ ਅਲਫ ਇੰਨਾ ਪਿਆਰਾ ਕਿਉਂ ਲੱਗਦਾ ਏ ਗੁਰੂ ਨਾਨਕ ਨੇ ਜਦੋਂ ਏਦਾਂ ਦਾ ਸਵਾਲ ਸੁਣਿਆ ਹੋਰ ਮਸਤੀ ਵਿੱਚ ਆ ਗਏ ਇਕਦਮ ਤਮਕ ਵਿੱਚ ਆ ਕੇ ਬੋਲਣ ਲੱਗੇ ਮੌਲਵੀ ਜੀ ਅਲਫ ਸੇ ਅੱਲਾ ਬਣਾ ਜਿਹੜਾ ਮੈਂ ਨਾਂ ਬੋਲਿਆ ਨਾ ਇਹਦੇ ਤੋਂ ਪਰਮਾਤਮਾ ਦੀ ਰਚਨਾ ਹੋਈ ਏ ਅਲਫ ਸੇ ਅੱਲਾ ਬਣਾ ਅੱਲਾ ਸੇ ਬਣਾ ਆਸਮਾ ਉਸ ਪਰਮਾਤਮਾ ਦੀ ਰਚਨਾ ਹੋਈ ਪਰਮਾਤਮਾ ਨੇ ਉੱਤੇ ਆਕਾਸ਼ ਬਣਾ ਦਿੱਤਾ ਗੁਰੂ ਨਾਨਕ ਤਕਰੀਰ ਕਰਦੇ ਪਏ ਨੇ ਕੇਵਲ ਤੇ ਕੇਵਲ 5 ਸਾਲ ਦੀ ਅਵਸਥਾ ਵਿੱਚ ਜਦੋਂ ਉਹਨੇ ਛੋਟੀ ਜਿਹੀ ਅਵਸਥਾ ਵੇਖੀ ਪਰ ਬੁੱਧੀ ਕਈ ਮੌਲਵੀਆਂ ਦੇ ਨਾਲੋਂ ਵੱਧ ਵੇਖੀ ਬੜਾ ਹੈਰਾਨ ਸੀ ਗੁਰੂ ਨਾਨਕ ਕਹਿ ਰਹੇ ਸੀ ਅਲਫ ਸੇ ਅੱਲਾ ਬਣਾ ਅੱਲਾ ਸੇ ਬਣਾ ਆਸਮਾ ਆਸਮਾ ਕੇ ਹੈ ਨੀਚੇ ਜਿਸਕੇ ਦੋਨੋਂ ਹੈ ਜਹਾਂ ਦੋਨੋਂ ਜਹਾਂ ਕਾ ਪਾਤਸ਼ਾਹ ਅਰਸ਼ਾਦੇ ਕੁਨ ਜਿਸਕੇ ਜਿਸਨੇ ਕੀਆ ਉਹ ਉਸੇ ਪਹਿਲੇ ਥਾ ਜੇ ਬਾਲਮ ਜੋ ਹੈ ਅਲਫ ਕਾ ਨਿਸ਼ਾਨ ਜਦੋਂ ਤੋਂ ਪਰਮਾਤਮਾ ਬਣਿਆ ਉਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸ੍ਰਿਸ਼ਟੀ ਦੀ ਰਚਨਾ ਹੋ ਕੇ ਦੋ ਜਹਾਨ ਬਣ ਗਏ ਦੋਵਾਂ ਜਹਾਨਾਂ ਤੋਂ ਵੀ ਬਣਨ ਤੋਂ ਪਹਿਲਾਂ ਇਹ ਅੱਲਾ ਦਾ ਨਾਮ ਸੀ ਇਸ ਕਰਕੇ ਮੈਨੂੰ ਪਿਆਰਾ ਲੱਗਦਾ ਜਦੋਂ ਉਹਨੇ ਇਹ ਗੱਲਾਂ ਸੁਣੀਆਂ ਉਹਨੇ ਗੁਰੂ ਨਾਨਕ ਦਾ ਬਸਤਾ ਆਪ ਚੁੱਕ ਲਿਆ ਕਹਿਣ ਲੱਗਾ ਨਾਨਕ ਤੂੰ ਪੜ੍ਹਨ ਦੇ ਲਾਇਕ ਨਹੀਂ ਤੂੰ ਤੇ ਪੜ੍ਹਿਆ ਲਿਖਿਆ ਨੂੰ ਪੜ੍ਹਾਉਣ ਲਈ ਆਇਆ ਬਸਤਾ ਚੁੱਕਿਆ ਮੈਂ ਤਾਂ ਕਾਲੂ ਜੀ ਦੇ ਘਰ ਛੱਡਣ ਲਈ ਚਲਾ ਗਿਆ ਮੈਂ ਤਾਂ ਕਾਲੂ ਜੀ ਹੋਰ ਡਾਂਗ ਲਈ ਖੜੇ ਸੀ ਕਿ ਗੁਰੂ ਨਾਨਕ ਨੂੰ ਪੜ੍ਹਨੇ ਪਾਇਆ ਪੜ੍ਹਿਆ ਫਿਰ ਨਹੀਂ ਹੈਗਾ ਉਹ ਹੀ ਕੰਮ ਇਹਦਾ ਅਜੇ ਤੇ 1 ਘੰਟੀ ਵੀ ਨਹੀਂ ਕਸੀ ਤੇ ਇਹ ਬਸਤਾ ਲੈ ਕੇ ਮੌਲਵੀ ਨਾਲ ਤੁਰਿਆ ਆ ਰਿਹਾ ਉਹਨੇ ਆਖਿਆ ਮੌਲਵੀ ਜੀ ਕੀ ਗੱਲ ਹੋਈ ਅਜੇ ਤੇ ਇਹਨੇ ਪੂਰੀਆਂ ਘੰਟੀਆਂ ਲਈਆਂ ਹੀ ਨਹੀਂ ਪੀਰੀਅਡ ਪੂਰੇ ਕੀਤੇ ਹੀ ਨਹੀਂ ਤੇ ਤੁਸੀਂ ਪਹਿਲਾਂ ਲਈ ਆ ਰਹੇ ਹੋ ਤੇ ਉਸ ਮੌਲਵੀ ਨੇ ਜਵਾਬ ਦਿੱਤਾ ਕਹਿਣ ਲੱਗਾ ਸੱਚ ਕਹਿਤਾ ਹੂੰ ਕਾਲੂ ਲੜਕਾ ਨਹੀਂ ਭਗਵਾਨ ਹੈ ਸੱਚ ਪੁੱਛੇ ਤੇ ਇਹ ਕੋਈ ਆਮ ਸਧਾਰਨ ਬੱਚਾ ਨਹੀਂ ਇਹ ਭਗਵਾਨ ਦਾ ਰੂਪ ਹੈ ਸੱਚ ਕਹਿਤਾ ਹੂੰ ਕਾਲੂ ਲੜਕਾ ਨਹੀਂ ਯੇ ਭਗਵਾਨ ਹੈ ਖੁਦ ਖੁਦਾ ਹੈ ਕਸਮੇ ਅੱਲਾ ਇਲਮ ਕਾ ਸੁਲਤਾਨ ਹੈ ਕਿਸਕੋ ਤਾਲਿਬ ਕਰੂੰ ਤਾਲਿਬ ਇਸਕੇ ਦੋ ਜਹਾਂ ਹੈ ਕਹਿਣ ਲੱਗਾ ਅੱਲਾ ਕਾ ਇਰਸ਼ਾਦ ਸਮਝੋ ਨਾਨਕ ਕਾ ਜੋ ਫਰਮਾਨ ਹੈ ਜਿਹੜਾ ਨਾਨਕ ਬੋਲਦਾ ਨਾ ਉਹ ਇਹ ਸਮਝ ਕੇ ਖੁਦਾ ਹੀ ਬੋਲਦਾ ਪਿਆ ਇਹਦੇ ਵਿੱਚੋਂ ਹੋਰ ਕੋਈ ਨਹੀਂ ਮੌਲਵੀ ਮਹਿਤਾ ਕਾਲੂ ਜੀ ਦੇ ਸਾਹਮਣੇ 5 ਸਾਲ ਦੀ ਅਵਸਥਾ ਦੇ ਨਾਨਕ ਦੇ ਚਰਨਾਂ ਦੇ ਉੱਤੇ ਬਾਰ ਬਾਰ ਸਿਜਦੇ ਕਰੀ ਜਾ ਰਿਹਾ ਸੀ ਕਹਿ ਰਿਹਾ ਸੀ ਨਾਨਕ ਤੂੰ ਕੋਈ ਆਮ ਸਧਾਰਨ ਬੱਚਾ ਨਹੀਂ ਤੂੰ ਖੁਦ ਪਰਮੇਸ਼ਰ ਆ ਗਿਆ ਤੂੰ ਅੱਲਾ ਦਾ ਰੂਪ ਆ ਗਿਆ ਤੇ ਏਦਾਂ ਕਹਿ ਰਿਹਾ ਸੀ ਉਹ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਉਹ ਤੇਰੇ ਨੈਣਾ ਵਿੱਚ ਪਿਆਰ ਦੀ ਬਹਾਰ ਨਾਨਕਾ ਤੇਰੇ ਨੈਣਾ ਵਿੱਚ ਪਿਆਰ ਦੀ ਬਹਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਆਖਿਆ ਤੇਰੇ ਵਿੱਚੋਂ ਉਹ ਪਰਮੇਸ਼ਰ ਬੋਲਦਾ ਕੋਈ ਹੋਰ ਨਹੀਂ ਤੂੰ ਤੇ ਆਪ ਖੁਦਾ ਦਾ ਰੂਪ ਸੰਸਾਰ ਵਿੱਚ ਆ ਗਿਆ ਇੱਕ ਕਵੀ ਲਿਖਦਾ ਕਹਿੰਦਾ ਸ਼ੇਸ਼ ਨਾਗ ਦੀ ਸੇਜ ਨੂੰ ਛੱਡ ਕੇ ਤੇ ਰਾਮ ਨਾਮ ਕਹਾਇਆ ਤਾਂ ਗੁਰੂ ਨਾਨਕ ਸ਼ਮਾ ਗਿਆਨ ਦਾ ਗੀਤਾ ਗ੍ਰੰਥ ਲੈ ਕੇ ਘਣ ਸ਼ਾਮ ਕਹਾਇਆ ਤਾਂ ਗੁਰੂ ਨਾਨਕ ਬਲੀ ਪੀਰ ਪੈਗੰਬਰ ਰਸੂਲ ਨਬੀ ਇਮਾਮ ਕਹਾਇਆ ਤਾਂ ਗੁਰੂ ਨਾਨਕ ਚੋਰਾਂ ਯਾਰਾਂ ਠੱਗਾਂ ਦੈਂਤਾਂ ਦੁਸ਼ਟਾਂ ਤਾਈਂ ਜੇਕਰ ਨਾਮ ਜਪਾਇਆ ਤਾਂ ਗੁਰੂ ਨਾਨਕ ਪੜ੍ਹਨ ਗਿਆ ਸੀ ਪਾਂਧੇ ਦੇ ਪਾਸ ਸਿੱਖਿਆ ਪਾਂਧੇ ਤਾਈਂ ਪੜ੍ਹਾਇਆ ਤੇ ਗੁਰੂ ਨਾਨਕ ਆਲਮ ਫਾਜ਼ਲਾਂ ਨੂੰ ਸਬਕ ਦੇਣ ਵਾਲਾ ਉਹ ਜੇਕਰ ਮੁੱਲਾ ਪੜ੍ਹਾਇਆ ਤੇ ਗੁਰੂ ਨਾਨਕ ਵੱਡੇ ਵੱਡੇ ਗੁਰੂ ਨਾਨਕ ਨੇ 5 ਸਾਲ ਦੀ ਅਵਸਥਾ ਵਿੱਚ ਚੁਕਾ ਦਿੱਤੇ ਆਪਣੀ ਗੁਫ਼ਤਗੂ ਦੇ ਨਾਲ, ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੇ ਗਿਆਨ ਦੇ ਨਾਲ ਵੱਡਿਆਂ ਵੱਡਿਆਂ ਨੂੰ ਨਿਵਾ ਲਿਆ। ਅੱਗੇ ਚੱਲੀਏ, ਮਹਿਤਾ ਕਾਲੂ ਜੀ ਨੇ ਅੰਦਾਜ਼ਾ ਲਾਇਆ ਵੀ ਇਹ ਪੜ੍ਹਨ ਦੇ ਲਾਇਕ ਨਹੀਂ, ਕਿਉਂਕਿ ਮੌਲਵੀ ਤੇ ਇਹਦੇ ਚਰਨਾਂ ਦੇ ਮੱਥਾ ਟੇਕਦਾ ਫਿਰਦਾ, ਇਹਨੂੰ ਕਿਸੇ ਹੋਰ ਕੰਮ ਧੰਦੇ ਲਾਉਣਾ ਚਾਹੀਦਾ। ਗੁਰੂ ਨਾਨਕ ਘਰ ਦੇ ਵਿੱਚ ਮੱਝਾਂ ਬੜੀਆਂ ਸੀ, ਆਖਿਆ ਗੁਰੂ ਨਾਨਕ ਤੂੰ ਡੰਗਰ ਚਾਰਿਆ ਕਰ, ਮੱਝਾਂ ਚਾਰਨ ਜਾਇਆ ਕਰ। ਕਹਿਣ ਲੱਗੇ ਜੀ ਸਤ ਬਚਨ ਪਿਤਾ ਜੀ। ਉਸੇ ਵੇਲੇ ਕਦੀ ਪਿਤਾ ਦੇ ਬਚਨ ਨੂੰ ਇੰਨਾ ਮੋੜਿਆ ਨਹੀਂ ਸੀ, ਨਾ ਨਹੀਂ ਸੀ ਕੀਤੀ। ਕਹਿਣ ਲੱਗੇ ਜੀ ਸਤ ਬਚਨ ਡਾਂਗ ਲੈ ਲਈ, ਡੰਗਰ ਚਾਰਨ ਜਾਣੇ, ਰੋਜ਼ ਮੱਝਾਂ ਚਾਰਨ ਜਾਣਾ। ਤੇ ਇੱਕ ਦਿਨ ਐਸਾ ਹੋਇਆ, ਉਹ ਵੀ ਮਸਤਾਨੇ ਕਮਲੇ ਰਮਲੇ ਜੇ ਕੰਮ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿਖਰ ਦੁਪਹਿਰ ਲੱਗੀ, ਗੁਰੂ ਨਾਨਕ ਨੇ ਇੱਕ ਰੁੱਖ ਦੀ ਛਾਂ ਵੇਖੀ, ਉਹਦੇ ਥੱਲੇ ਬਾਂਹ ਦਾ ਸਰਾਣਾ ਰੱਖ ਕੇ ਗੁਰੂ ਨਾਨਕ ਲੇਟ ਗਏ। ਇਹ ਪਤਾ ਹੀ ਨਹੀਂ ਕਿ ਮਾਲ ਕਿੱਥੇ ਚਰਦਾ ਪਿਆ, ਡੰਗਰ ਕਿੱਥੇ ਚਰਦੇ ਪਏ। ਲੋਕਾਂ ਦੇ ਖੇਤ ਉਜਾੜ ਦਿੱਤੇ, ਹਰੇ ਭਰੇ ਖੇਤ ਸੀ, ਗਾਵਾਂ ਚਰ ਗਈਆਂ, ਮੱਝਾਂ ਚਰ ਗਈਆਂ, ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਬੜਾ ਵੱਡਾ ਲਾਮਾ ਘਰ ਆ ਗਿਆ। ਮਹਿਤਾ ਜੀ ਆਪਣੇ ਪੁੱਤਰ ਨੂੰ ਸਾਂਭ ਕੇ ਰੱਖ, ਇਹਨੇ ਅੱਜ ਹੋਰ ਨਵਾਂ ਚੰਨ ਚੜਾ ਦਿੱਤਾ। ਅਖੇ ਜੀ ਕੀ, ਅਖੇ ਇਹਨੂੰ ਮੱਝਾਂ ਚਾਰਨ ਘੱਲਿਆ ਸੀ, ਇਹਨੇ ਤੇ ਸਾਰੀਆਂ ਮੱਝਾਂ ਦੇ ਨਾਲ ਮੇਰਾ ਖੇਤ ਹਰਿਆ ਭਰਿਆ ਖੇਤ ਸੀ ਉਹ ਉਜਾੜ ਕੇ ਰੱਖ ਦਿੱਤਾ ਏ। ਕਹਿਣ ਲੱਗੇ ਜਦੋਂ ਏਦਾਂ ਦੀ ਗੱਲ ਹੋਈ, ਮਹਿਤਾ ਕਾਲੂ ਜੀ ਨੇ ਫੇਰ ਬੜੀਆਂ ਝਿੜਕਾਂ ਦਿੱਤੀਆਂ। ਗੁਰੂ ਨਾਨਕ ਚੁੱਪ ਕਰਕੇ ਸੁਣਦੇ ਰਹਿੰਦੇ ਸੀ ਆਪਣੀ ਮਸਤੀ ਦੇ ਵਿੱਚ। ਇੱਕ ਦਿਨ ਇਸੇ ਤਰ੍ਹਾਂ ਮੱਝਾਂ ਚਾਰਿਆ ਕਰਦੇ ਸੀ ਤੇ ਇੱਕ ਦਿਨ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲਾ ਨਿਕਲ ਗਿਆ, ਗੁਰੂ ਨਾਨਕ ਅੱਜ ਉੱਠੇ ਨਹੀਂ, ਸੁੱਤੇ ਹੋਏ ਨੇ। ਸੂਰਜ ਗੋਡੇ ਗੋਡੇ ਚੜ ਆਇਆ, 10-11 ਵੱਜ ਗਏ। ਮਾਤਾ ਤ੍ਰਿਪਤਾ ਨੇ ਵੇਖਿਆ ਕਿ ਵੀ ਇਹ ਤੇ ਮਾਲ ਲੈ ਕੇ ਜਾਂਦਾ, ਡੰਗਰ ਚਾਰਨ ਜਾਂਦਾ, ਅੱਜ ਉੱਠਿਆ ਹੀ ਨਹੀਂ। ਆਵਾਜ਼ ਦਿੱਤੀ ਨਾਨਕ ਬਈ ਉੱਠ, ਗੁਰੂ ਨਾਨਕ ਫੇਰ ਘੂਕ ਸੁੱਤੇ ਹੋਏ ਨੇ। ਤੇ ਘਰ ਦੇ ਵਿੱਚ ਇੱਕ ਨੌਕਰਾਣੀ ਸੀ ਤੁਲਸਾ, ਤੁਲਸਾ ਨੂੰ ਆਖਿਆ, ਤੁਲਸਾ ਵੇਖ ਬਈ ਨਾਨਕ ਉੱਠਿਆ ਕਿਉਂ ਨਹੀਂ, ਉਹ ਸੁੱਤਾ ਕਿਉਂ ਪਿਆ ਹੈ, ਗੋਡੇ ਗੋਡੇ ਸੂਰਜ ਆ ਗਿਆ, ਡੰਗਰ ਕਦੋਂ ਲੈ ਕੇ ਜਾਏਗਾ, ਕਦੋਂ ਚਾਰ ਕੇ ਵਾਪਸ ਲਿਆਏਗਾ, ਕਦੋਂ ਧਾਰਾਂ ਕੱਢਾਂਗੇ। ਕਹਿਣ ਲੱਗੀ ਜਾ ਤੁਲਸਾ ਤੂੰ ਨਾਨਕ ਨੂੰ ਜਗਾ। ਤੁਲਸਾ ਨੌਕਰਾਣੀ ਹੈ ਹੁਣ ਘਰ ਦੇ ਵਿੱਚ। ਜਦੋਂ ਤੁਲਸਾ ਗਈ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਚਾਦਰ ਓੜ ਕੇ ਲੰਮੇ ਪਏ ਹੋਏ ਨੇ, ਬਰਾਜੇ ਹੋਏ ਨੇ। ਤੁਲਸਾ ਨੇ ਇੱਕ ਪਾਸਿਓਂ ਚਰਨਾਂ ਵਾਲੇ ਪਾਸਿਓਂ ਚਾਦਰ ਚੁੱਕੀ, ਮਨ ਵਿੱਚ ਵਿਚਾਰ ਆਈ, ਸੋਚਦੀ ਏ ਮਨਾ ਕੀ ਕਰਾਂ, ਗੁਰੂ ਨਾਨਕ ਭਜਨ ਬੰਦਗੀ ਕਰਨ ਵਾਲਾ ਏ, ਸਾਧੂ ਦੀ ਮੂਰਤ ਆ, ਤੇ ਮੈਂ ਸਾਰੀ ਦਿਹਾੜੀ ਗੋਹੇ ਕੂੜੇ ਦਾ ਕੰਮ ਕਰਦੀ, ਮੇਰੇ ਹੱਥ ਪਵਿੱਤਰ ਨਹੀਂ, ਤੇ ਇਹਨੂੰ ਕਿੱਦਾਂ ਮੈਂ ਬੁਲਾਵਾਂ, ਜੇ ਮੈਂ ਆਵਾਜ਼ ਦੇਵਾਂ ਤੇ ਗੁਰੂ ਨਾਨਕ ਅਬੜਵਾਏ ਉੱਠ ਪੈਣਗੇ। ਕਹਿਣ ਲੱਗੀ ਇਹ ਕੰਮ ਠੀਕ ਨਹੀਂ, ਜੇ ਮੈਂ ਹੱਥ ਨਾਲ ਲਾਉਂਦੀ ਹਾਂ ਤੇ ਤਾਂ ਗੁਰੂ ਨਾਨਕ ਅਪਵਿੱਤਰ ਹੋ ਜਾਣਗੇ, ਕਿਉਂਕਿ ਮੇਰੇ ਹੱਥ ਸ਼ੁੱਧ ਨਹੀਂ। ਕਵੀ ਲਿਖਦਾ ਕਹਿੰਦਾ ਤੁਲਸਾ ਨੌਕਰਾਨੀ ਜਾਨੀ ਪ੍ਰੀਤਮ ਹੈ ਗਿਆਨੀ ਧਿਆਨੀ। ਕਹਿਣ ਲੱਗੀ ਇਹ ਗੁਰੂ ਨਾਨਕ ਗਿਆਨੀ ਧਿਆਨੀ ਬੰਦਾ ਏ, ਕੈਸੇ ਅਬ ਪ੍ਰੇਮ ਕਰ ਪ੍ਰਭੂ ਕੋ ਉਠਾਊ, ਮੈਂ ਕਿੱਦਾਂ ਬੜੇ ਪ੍ਰੇਮ ਦੇ ਨਾਲ ਗੁਰੂ ਨਾਨਕ ਨੂੰ ਉਠਾਵਾਂ। ਕਹਿਣ ਲੱਗੀ ਆਵਾਜ਼ ਦੇ ਬੁਲਾਊ ਜਾਂ ਫਿਰ ਹੱਥ ਸੇ ਹਿਲਾਊ, ਹੱਥ ਹੈ ਅਸ਼ੁੱਧ, ਹੱਥ ਕੈਸੇ ਕਹਿ ਲਗਾਊ ਮੈਂ, ਖਟਿਆ ਕੇ ਆਸ ਪਾਸ ਘੂਮ ਘੂਮ। ਕਹਿਣੇ ਲੱਗੀ ਜਾਗ ਮੇਰੇ ਪ੍ਰਭੂ ਤੋਹੇ ਕਬ ਕੀ ਜਗਾਊ ਮੈਂ, ਸੋਚ 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 ਅੰਤ ਸੋਚ ਸੋਚੀ ਬਾਲਮ ਜੀ, ਉਹ ਚਰਨੋ ਕੇ ਸਾਥ ਜੀਬਾ ਆਪਣੀ ਕਸਾਊ ਮੈਂ। ਵਿਚਾਰ ਆਈ ਜੇ ਆਵਾਜ਼ ਦਿੱਤੀ ਅਬੜਵਾਏ ਉੱਠੇਗਾ, ਹੱਥ ਲਾਉਣੀ ਆ ਤੇ ਗੁਰੂ ਨਾਨਕ ਦਾ ਸਰੀਰ ਅਪਵਿੱਤਰ ਹੋ ਜਾਏਗਾ, ਕਿੱਦਾਂ ਜਗਾਵਾਂ। ਸੋਚਦੀ ਪਈ ਸੀ, ਵਿਚਾਰ ਆਈ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਮੈਂ ਆਪਣੀ ਜੀਭ ਕਸਾਉਣ ਲੱਗ ਜਾਵਾਂ। ਕਹਿੰਦੇ ਨੇ ਜਦੋਂ ਗੁਰੂ ਨਾਨਕ ਦੇ ਚਰਨਾਂ ਦੇ ਉੱਤੋਂ ਚਾਦਰ ਲਾ ਕੇ ਤੁਲਸਾ ਨੌਕਰਾਣੀ ਨੇ ਜੀਭ ਕਸਾਉਣੀ ਸ਼ੁਰੂ ਕੀਤੀ, ਜੀਭ ਲਾਉਣ ਦੀ ਦੇਰ ਸੀ, ਕਹਿੰਦੇ ਨੇ ਉਸੇ ਵੇਲੇ ਬ੍ਰਹਮ ਬਿਰਤੀ ਹੋ ਗਈ। ਕਵੀ ਜੀ ਲਿਖਦੇ ਨੇ, ਕਹਿੰਦੇ ਨੇ ਚਰਨ ਬੋਸੇ ਗੁਰੂ ਕੇ ਜਬ ਮੌਲਾ ਕੀ ਹਸਤੀ ਪਾ ਗਈ, ਖਾਦਮ ਸੇ ਹੋਈ ਖੁਦਾ ਅਬ ਅੱਲਾ ਕੀ ਹਸਤੀ ਪਾ ਗਈ। ਜਦੋਂ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਸਪਰਸ਼ ਕੀਤਾ, ਕਹਿੰਦੇ ਨੇ ਬ੍ਰਹਮ ਬਿਰਤੀ ਹੋ ਗਈ, ਸਾਰੇ ਬ੍ਰਹਮ ਦਾ ਗਿਆਨ ਹੋ ਗਿਆ, ਤੇ ਆਪਣੇ ਆਪ ਨੂੰ ਇਹ ਆਖਣ ਲੱਗ ਪਈ, ਕਹਿ ਰਹੀ ਸੀ ਕਿ ਮੈਂ ਨਾਨਕ, ਮੈਂ ਰਾਮ, ਮੈਂ ਸ਼ਾਮ, ਮੈਂ ਖੁਦਾ, ਮੈਂ ਅੱਲਾ। ਇਸ ਤਰ੍ਹਾਂ ਸਾਰੇ ਵਿਹੜੇ ਦੇ ਵਿੱਚ ਤੁਲਸਾ ਨੌਕਰਾਣੀ ਨੂੰ ਜਦੋਂ ਗਿਆਨ ਹੋ ਗਿਆ ਨਾ, ਫਿਰ ਭੱਜੀ ਫਿਰਦੀ ਆਖੀ ਜਾ ਰਹੀ ਸੀ ਮੈਂ ਨਾਨਕ, ਉਹ ਮੈਂ ਨਾਨਕ। ਜਦੋਂ ਏਦਾਂ ਦੀ ਗੱਲ ਸੁਣੀ, ਮਾਤਾ ਤ੍ਰਿਪਤਾ ਕਹਿਣ ਲੱਗੇ ਤੁਲਸਾ ਬਈ ਕੀ ਗੱਲ ਹੋਈ, ਐਵੇਂ ਕਿਉਂ ਤੂੰ ਵੀ ਕਮਲਿਆਂ ਰਮਲਿਆਂ ਦੇ ਵਾਂਗ ਰੌਲਾ ਪਾ ਰਹੀ ਹੈ, ਕੀ ਗੱਲ ਹੋ ਗਈ, ਮੈਂ ਤੈਨੂੰ ਆਖਿਆ ਸੀ ਗੁਰੂ ਨਾਨਕ ਨੂੰ ਉਠਾ। ਕਹਿਣ ਲੱਗੀ ਮਾਤਾ ਜੀ ਗੱਲ ਏਦਾਂ ਉਠਾਇਆ ਉਹਨੂੰ ਜਾ ਸਕਦਾ ਏ ਜਿਹੜਾ ਸੁੱਤਾ ਹੋਵੇ, ਜਿਹੜਾ ਸੌਂ ਰਿਹਾ ਹੋਵੇ ਉਠਾਇਆ ਉਹਨੂੰ ਜਾ ਸਕਦਾ ਏ, ਪਰ ਜਿਹੜਾ ਪਹਿਲਾਂ ਹੀ ਜਾਗਦਾ ਏ ਉਹਨੂੰ ਕਿੱਦਾਂ ਆਵਾਜ਼ ਮਾਰ ਕੇ ਮੈਂ ਉਠਾ ਦਾਂ? ਗੁਰੂ ਨਾਨਕ ਦੇ ਇੱਥੇ ਹੈ ਹੀ ਨਹੀਂ, ਭਾਵ ਸੋਝੀ ਹੋ ਗਈ ਸੀ। ਕਹਿਣ ਲੱਗੀ ਸੋਏ ਨਹੀਂ ਹੈ ਸਤਿਗੁਰੂ, ਹੈ ਦੂਰ ਕਹੀਂ ਜਾ ਰਹੇ, ਜਿਸ ਜਗ੍ਹਾ ਦਰਿਆ ਕਿਨਾਰੇ ਦੁਖੀ ਦਿਲ ਬੁਲਾ ਰਹੇ, ਜਹਾਜ਼ ਬਹਿਤਾ ਜਾ ਰਹਾ ਸਾਗਰ ਮੇਂ ਕੋਈ ਬਾਲਮ, ਕੰਧਾ ਲਗਾ ਕੇ ਸਤਿਗੁਰੂ ਜੀ ਹੈ ਕਿਨਾਰੇ ਲਾ ਰਹੇ। ਕਹਿਣ ਲੱਗੀ ਮਾਤਾ ਤੇਰਾ ਪੁੱਤਰ ਸੁੱਤਾ ਨਹੀਂ, ਇਹ ਤਾਂ ਕਿਸੇ ਆਪਣੇ ਸੇਵਕਾਂ ਦੇ ਬੇੜੇ ਪਾਰ ਕਰਦਾ ਜਾ ਰਿਹਾ ਏ, ਆਪਣੇ ਸੇਵਕਾਂ ਦੇ ਬੇੜੇ ਨੂੰ ਡੁੱਬਦੇ ਹੋਏ ਨੂੰ ਤਾਰਦਾ ਪਿਆ ਏ, ਅੱਖਾਂ ਮਿਲ ਗਈਆਂ। ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਅੱਜ ਅਸੀਂ ਆਪਣੇ ਮਨ ਦੇ ਵਿੱਚ ਬੜੀਆਂ ਵਿਚਾਰਾਂ ਬਣਾਉਂਦੇ ਆ, ਜਦੋਂ ਕਿਤੇ ਸਤਿਗੁਰੂ ਜੀ ਦਾ ਦਰਸ਼ਨ ਕਰਨ ਜਾਈਏ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ, ਸਤਿਗੁਰੂ ਜੀ ਨੂੰ ਬਰਾਜਿਆਂ ਵੇਖ ਕੇ ਮਨ ਵਿੱਚ ਆ ਹੀ ਜਾਂਦੀ, ਕਿਉਂਕਿ ਮਨੁੱਖੀ ਮਾਣੇ ਆ ਨਾ, ਆਖਲੀ ਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਬਿਰਾਜੇ ਹੋਏ ਆ। ਸਤਸੰਗੀਓ, ਸਤਿਗੁਰੂ ਬਰਾਜ ਦਾ ਨਹੀਂ। ਤੁਲਸਾਂ ਕਹਿ ਰਹੀ ਸੀ, ਦੇਖੋ ਏ ਮੇਰੀ ਮਾਂ ਭੁੱਲੀ ਮਲਨੀ ਹੈ, ਇਹ ਸਤਿਗੁਰ ਜਾਗਤਾ ਹੈ ਦਿਓ। ਸਤਿਗੁਰ ਵੀ ਕਦੀ ਸੁੱਤਾ ਏ? ਸਤਿਗੁਰ ਨਹੀਂ ਕਦੀ ਸੁਣਦਾ, ਇਹ ਸਾਡੀ ਮਤ ਥੋੜੀ ਹੈ, ਸਾਨੂੰ ਗਿਆਨ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਵੇਂ ਅੱਜ ਦੇਹ ਕਰਕੇ ਜਿੱਦਾਂ ਮਰਜ਼ੀ ਸਾਨੂੰ ਦਰਸ਼ਨ ਦਿੰਦੇ ਨੇ, ਸਾਨੂੰ ਇਹ ਜਣਾਉਂਦੇ ਨੇ ਕਿ ਮੈਂ ਸੁੱਤਾ ਹੋਇਆ, ਪਰ ਮੈਂ ਅਰਜ਼ ਕਰਾਂ ਪਤਾ ਹੀ ਨਹੀਂ ਕਿੱਥੇ ਕਿੱਥੇ ਜਾ ਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦਾ ਭਲਾ ਕਰਦੇ ਨੇ। ਇੱਕ ਦਿੱਲੀ ਦਾ ਬਚਨ ਮੈਨੂੰ ਯਾਦ ਆਇਆ, ਸੁਰਿੰਦਰ ਸਿੰਘ ਜੀ ਮਨਚੰਦਾ, ਉਹਨਾਂ ਦੇ ਭਰਾ ਹੁੰਦੇ ਨੇ ਦਿੱਲੀ ਦੇ ਵਿੱਚ ਬਿੱਟੂ ਮਨਚੰਦਾ ਜੀ, ਉਹਨਾਂ ਨੇ ਬਚਨ ਸੁਣਾਇਆ ਕਿ ਮੇਰੀ ਘਰਵਾਲੀ ਬੁਟੀਕ ਦਾ ਕੰਮ ਕਰਦੀ ਹੈ ਤੇ ਇੱਕ ਲੇਡੀ ਆਈ, ਉਹ ਉੱਥੇ ਦੁਕਾਨ ਦੇ ਉੱਤੇ ਕਾਲੇ ਰੰਗ ਦਾ ਸੂਟ ਦੇ ਗਈ, ਬੜੀ ਵਧੀਆ ਕਢਾਈ ਹੋਈ ਸੀ, ਕੱਪੜਾ ਬੜਾ ਵਧੀਆ ਸੀ। ਉਹਨੇ ਆਖਿਆ, ਭੈਣ ਗੱਲ ਏਦਾਂ ਹੈ ਕਿ ਮੈਂ ਇਹ ਕੱਪੜਾ ਪਾਉਣਾ ਨਹੀਂ, ਮੈਂ ਇਹਨੂੰ ਵੇਚਣਾ ਚਾਹੁੰਦੀ ਹਾਂ, ਤੇਰੀ ਬੁਟੀਕ ਦਾ ਕੰਮ ਹੈ, ਜੇ ਤੂੰ ਇਹ ਮੇਰਾ ਸੂਟ ਵੇਚ ਦਵੇਂ ਅੱਧੇ ਪੈਸੇ ਤੇਰੇ ਤੇ ਅੱਧੇ ਵੱਟ ਕੇ ਮੈਨੂੰ ਦੇ ਦੇਈਂ। ਉਹਨੇ ਆਖਿਆ, ਠੀਕ ਹੈ, ਬੜੀ ਵਧੀਆ ਗੱਲ ਹੈ, ਮੈਨੂੰ ਹੋਰ ਕੀ ਚਾਹੀਦਾ। ਕਹਿੰਦੇ ਨੇ ਉਹ ਸੂਟ ਤਕਰੀਬਨ ਨੀਲਾ ਕਾਲੇ ਰੰਗ ਦੀ ਜਿਹੜੀ ਕਢਾਈ ਹੋਈ ਸੀ 6 ਮਹੀਨੇ ਪਿਆ ਰਿਹਾ, ਨਾ ਵਿਕਿਆ ਤੇ ਨਾ ਕੋਈ ਖਰੀਦਣ ਵਾਲਾ ਆਇਆ। ਜਦੋਂ ਇਸ ਤਰ੍ਹਾਂ ਵਿਕਿਆ ਨਾ, ਇੱਕ ਦਿਨ ਮਨ ਵਿੱਚ ਵਿਚਾਰ ਆਈ ਕਿ ਕੱਪੜਾ ਬੜਾ ਵਧੀਆ ਏ, ਕਢਾਈ ਬੜੀ ਵਧੀਆ ਹੋਈ ਏ, ਤੇ ਇਹਨੂੰ ਕੋਈ ਨਾ ਖਰੀਦਣ ਵਾਲਾ, ਜੇ ਇਹਨੂੰ ਸਿਉਂ ਕੇ ਮੈਂ ਆਪ ਪਾ ਲਵਾਂ। ਇਹ ਵਿਚਾਰ ਹੀ ਅਜੇ ਮਨ ਵਿੱਚ ਆਈ, ਉਹ ਦਿਨ ਬੀਤਿਆ ਰਾਤ ਹੋਈ, ਜਦੋਂ ਉਹਨਾਂ ਦੇ ਘਰੋਂ ਬੀਬੀ ਹੋਰੀ ਸੁੱਤੇ ਤੇ ਕਹਿੰਦੇ ਨੇ ਉਸੇ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੁਪਨੇ ਵਿੱਚ ਆ ਕੇ ਦਰਸ਼ਨ ਦੇਣ ਲੱਗ ਪਏ। ਕੀ ਵੇਖਿਆ ਸੁਪਨੇ ਦੇ ਵਿੱਚ? ਕੀ ਦਰਬਾਰ ਲੱਗਾ ਹੋਇਆ ਏ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਕੀਰਤਨ ਦੀ ਸਮਾਪਤੀ ਹੋਈ, ਅਰਦਾਸਾ ਹੋਇਆ, ਜਕਾਰਾ ਛੱਡਿਆ, ਜਕਾਰੇ ਛੱਡਣ ਤੋਂ ਬਾਅਦ ਸੰਗਤਾਂ ਆਪੋ ਆਪਣਾ ਥਾਂ ਲਿਆ, ਅਸਥਾਨ ਗ੍ਰਹਿਣ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇੱਕ ਬਚਨ ਕੀਤਾ। ਕਹਿਣ ਲੱਗਿਆ, ਜਿੰਨੀ ਵੀ ਇੱਥੇ ਸੰਗਤ ਆਈ ਹੋਈ ਹੈ ਨਾ, ਜਿਹੜੇ ਦੂਜੇ ਰੰਗ ਦੇ ਕੱਪੜੇ ਪਾ ਕੇ ਆਏ ਨੇ ਮੈਨੂੰ ਉਹ ਪਸੰਦ ਨਹੀਂ, ਜਿਨ੍ਹਾਂ ਦੇ ਚਿੱਟੇ ਬਸਤਰ ਨੇ ਉਹਨਾਂ ਦੇ ਉੱਤੇ ਮੇਰੀਆਂ ਬੜੀਆਂ ਹੀ ਖੁਸ਼ੀਆਂ ਨੇ। ਕਹਿੰਦੇ ਨੇ ਅਜੇ ਇਹ ਸੁਪਨਾ ਆ ਹੀ ਰਿਹਾ ਸੀ, ਸਤਿਗੁਰਾਂ ਆਖਿਆ ਕਿ ਉਹ ਦਰਬਾਰ ਤੋਂ ਬਾਹਰ ਜਾ ਸਕਦੇ ਨੇ ਜਿਨ੍ਹਾਂ ਦੇ ਬਸਤਰ ਰੰਗ ਬਿਰੰਗੇ ਆ, ਮੈਨੂੰ ਉਹ ਪ੍ਰਵਾਨ ਨਹੀਂ। ਜਦੋਂ ਇਹ ਬਚਨ ਕੀਤਾ, ਕਹਿੰਦੇ ਨੇ ਉਹਨੇ ਬਚਨ ਸੁਪਨੇ ਵਿੱਚ ਹੋ ਰਿਹਾ ਸੀ, ਸੁਪਨਾ ਦੇਖ ਰਹੇ ਸੀ, ਇੱਕਦਮ ਜਾਗ ਖੁੱਲ ਗਈ, ਤਰੇਲੀਆਂ ਆ ਗਈਆਂ, ਮਨ ਵਿੱਚ ਵਿਚਾਰ ਆਈ ਕਿ ਮਨਾ ਇਹ ਸਤਿਗੁਰੂ ਜੀ ਨੇ ਮੇਰੇ ਲਈ ਬਚਨ ਕੀ ਕੀਤਾ ਹੈ। ਧਿਆਨ ਆ ਗਿਆ ਕਿ ਜਿਹੜਾ ਮੇਰੇ ਮਨ ਵਿੱਚ ਕੱਲ ਵਿਚਾਰ ਆਈ ਸੀ ਨਾ ਕਿ ਇਹ ਕਾਲੇ ਰੰਗ ਦਾ ਸੂਟ ਕਢਾਈ ਕੱਢਿਆ ਹੋਇਆ ਇਹ ਮੈਂ ਪਾ ਲਵਾਂ, ਮੈਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਵਰਜਿਆ ਕਿ ਇਹ ਸੂਟ ਨਹੀਂ ਪਾਉਣਾ। ਭਾਵ ਕਿ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਜਾਪਦੇ, ਇਸ ਤਰ੍ਹਾਂ ਸੋਚਦੇ ਹਾਂ ਕਿ ਸਤਿਗੁਰੂ ਜੀ ਬਰਾਜੇ ਹੋਏ ਨੇ, ਪਰ ਮੈਂ ਅਰਜ਼ ਕਰਾਂ ਸਾਨੂੰ ਨਹੀਂ ਪਤਾ, ਸਾਨੂੰ ਸਤਿਗੁਰੂ ਦੀ ਗੱਤ ਦਾ ਨਹੀਂ ਪਤਾ, ਕਿੱਥੇ ਕਿੱਥੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੁਪਨਿਆਂ ਦੇ ਵਿੱਚ ਹੀ ਜੀਆਂ ਦਾ ਭਲਾ ਕਰੀ ਜਾ ਰਹੇ। ਉਸੇ ਤਰ੍ਹਾਂ ਮਾਤਾ ਤ੍ਰਿਪਤਾ ਕਹਿ ਰਹੀ ਸੀ, ਉਹਦੇ ਕੋਲ ਦੁਨਿਆਵੀ ਅੱਖਾਂ ਸੀ, ਕਹਿ ਰਹੀ ਸੀ ਇਹ ਸੁੱਤਾ ਹੋਇਆ 11 ਵਜੇ, ਪਰ ਜਦੋਂ ਤੁਲਸਾ ਨੇ ਚਰਨ ਸਪਰਸ਼ ਕੀਤੇ ਗਿਆਨ ਹੋ ਗਿਆ ਕਿ ਗੁਰੂ ਨਾਨਕ ਸੁੱਤਾ ਨਹੀਂ, ਇਹ ਤਾਂ ਜਾਗਦਾ ਹੋਇਆ, ਸਤਿਗੁਰ ਸੁਣਦਾ ਨਹੀਂ। ਕਿਸੇ ਨੇ ਆਖਿਆ, ਇਹ ਅੱਖੀਆਂ ਉਹ ਅੱਖੀਆਂ ਨਾਹੀਂ, ਇਹ ਅੱਖੀਆਂ ਉਹ ਨਾਹੀਂ, ਇਹ ਅੱਖੀਆਂ ਸਹਿ ਕੰਡੇ ਵੇਖਣ ਰੱਬ ਪਛਾਨਣ ਨਾਹੀਂ। ਸਾਡੇ ਕੋਲ ਮਾਤਾ ਤ੍ਰਿਪਤਾ ਦੇ ਵਾਂਗ ਗੁਰੂ ਨਾਨਕ ਨੂੰ ਪਛਾਨਣ ਵਾਲੀਆਂ ਅੱਖਾਂ ਨਹੀਂ, ਸਾਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਪਛਾਨਣ ਵਾਲੀਆਂ ਅੱਖਾਂ ਨਹੀਂ ਮਿਲੀਆਂ। ਜੇ ਕਿਤੇ ਤੁਲਸਾ ਵਾਂਗ ਸਾਡਾ ਵੀ ਭਾਗ ਸਵਾਲੇ ਹੋ ਜਾਣ, ਕਿਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾਨੂੰ ਵੀ ਲਖਤਾ ਦੇ ਦੇਣ ਤੇ ਸਾਡੇ ਮਨ ਵਿੱਚ ਵੀ ਇਹ ਵਿਚਾਰ ਬਣ ਸਕਦੀ ਹੈ ਕਿ ਸਤਿਗੁਰ ਕਦੀ ਸੌਂਦਾ ਨਹੀਂ, ਸਤਿਗੁਰੂ ਕਦੀ ਬਿਰਾਜਦਾ ਨਹੀਂ। ਇਹ ਤੇ ਉਹਨਾਂ ਨੇ ਇੱਕ ਰਜ਼ਾ ਧਾਰਨ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਸਾਨੂੰ ਵੱਧ ਤੋਂ ਵੱਧ ਨਾਮ ਜਪਾ ਸਕਦੇ ਹੈ। ਮੈਨੂੰ ਇੱਥੇ ਵੇਖਣ ਵਿੱਚ ਮਿਲਦਾ ਹੈ ਕਿ ਕਿਸ ਤਰ੍ਹਾਂ ਇੰਨੇ ਕਾਰਾਂ ਵਿਹਾਰਾਂ ਦੇ ਹੁੰਦਿਆਂ ਹੋਇਆਂ ਵੀ ਸੰਗਤਾਂ ਗੁਰਦੁਆਰੇ ਆ ਕੇ ਸਤਿਗੁਰੂ ਜੀ ਦੇ ਨਿਮਿੱਤ ਜਾਂ ਕਿਸੇ ਢੰਗ ਦੇ ਨਾਲ ਆ ਕੇ ਕਿੰਨਾ ਨਾਮ ਸਿਮਰਨ ਕਰਦੀਆਂ ਨੇ, ਵਰਨੀਆਂ ਚੱਲ ਰਹੀਆਂ ਨੇ, ਅਖੰਡ ਪਾਠ ਕੀਤੇ ਜਾ ਰਹੇ ਨੇ। ਇਹ ਕੇਵਲ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹਾਨਾ ਬਣਾਇਆ ਕਿ ਸਾਨੂੰ ਕਿਸ ਤਰ੍ਹਾਂ ਨਾਮ ਜਪਾ ਸਕਦੇ ਨੇ। ਸਾਨੂੰ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਜਿਹੜਾ ਤੁਸੀਂ ਇਹ ਰੂਪ ਧਾਰਨ ਕੀਤਾ ਹੈ ਨਾ, ਕਿਰਪਾ ਕਰੋ ਜਿੱਦਾਂ ਪਹਿਲਾਂ ਕਿਰਪਾ ਕਰਿਆ ਕਰਦੇ ਸੀ ਬੋਲ ਕੇ ਆਪਣੇ ਸਿੱਖਾਂ ਨੂੰ ਨਿਵਾਜਣਾ, ਉਸੇ ਤਰ੍ਹਾਂ ਕਿਰਪਾ ਕਰੋ। ਕਿਸੇ ਕਵੀ ਨੇ ਇਸ ਤਰ੍ਹਾਂ ਲਿਖਿਆ ਹੈ, ਆਓ ਰਲ ਕੇ ਗਾਈਏ। ਜੀ ਤੇਰੀ ਚੁੱਪ ਨਾ ਅਸਾਨੂੰ ਪਾਵੇ, ਉਹ ਗੁਰੂ ਜਗਜੀਤ ਸਿੰਘ ਜੀ। ਤੇਰੀ ਚੁੱਪ ਨਾ ਅਸਾਨੂੰ ਪਾਵੇ, ਜੀ ਗੁਰੂ ਜਗਜੀਤ ਸਿੰਘ ਜੀ। ਤੇਰੀ ਚੁੱਪ ਨਾ ਅਸਾਨੂੰ ਪਾਵੇ, ਗੁਰੂ ਜਗਜੀਤ ਸਿੰਘ ਜੀ। ਬੋਲੋ ਬੋਲ ਮਿੱਠੇ ਬੋਲ ਕੇ ਸੁਣਾਵੋ, ਜੀ ਗੁਰੂ ਜਗਜੀਤ ਸਿੰਘ ਜੀ। ਬੋਲੋ ਬੋਲ ਮਿੱਠੇ ਜੀ ਤਰਸਾਵੇ, ਓ ਗੁਰੂ ਜਗਜੀਤ ਸਿੰਘ ਜੀ। ਤੇਰੀ ਚੁੱਪ ਨਾ ਗੁਰੂ ਜਗਜੀਤ ਸਿੰਘ ਜੀ। ਤੁਸੀਂ ਤਾਂ ਨੀ ਰੁੱਸੇ ਪਰ ਸਾਨੂੰ ਜਾਪੇ ਰੁੱਸੇ ਹੋ, ਤੁਸਾਂ ਦੀ ਮੌਜ ਪਰ ਸਾਨੂੰ ਜਾਪੇ ਗੁੱਸੇ ਹੋ। ਤੁਸੀਂ ਤਾਂ ਨੀ ਰੁੱਸੇ ਪਰ ਸਾਨੂੰ ਜਾਪੇ ਰੁੱਸੇ ਹੋ, ਤੁਸਾਂ ਦੀ ਮੌਜ ਪਰ ਸਾਨੂੰ ਜਾਪੇ ਗੁੱਸੇ ਹੋ। ਸਾਡੀ ਮੱਤ ਥੋੜੀ ਕੌਣ ਸਮਝਾਵੇ, ਓ ਗੁਰੂ ਜਗਜੀਤ ਸਿੰਘ ਜੀ। ਤੇਰੀ ਚੁੱਪ ਨਾ ਸਾਨੂੰ ਪਾਵੇ, ਓ ਗੁਰੂ ਜਗਜੀਤ। ਭਾਵ ਇਹ ਸਤਿਗੁਰੂ ਜੀ ਨੇ ਰਜ਼ਾ ਬਣਾਈ ਹੋਈ ਏ। ਤੁਲਸਾ ਕਹਿ ਰਹੀ ਸੀ ਮਾਤਾ ਜੀ ਗੁਰੂ ਨਾਨਕ ਕਦੀ ਸੌਂਦਾ ਨਹੀਂ, ਉਹ ਤੇ ਜਾਗਦਾ ਏ, ਉਹਨੂੰ ਉਠਾਇਆ ਜਾ ਸਕਦਾ ਜਿਹੜਾ ਸੁੱਤਾ ਹੋਵੇ। ਭਾਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਾਗਦੇ ਨਹੀਂ ਸਨ, ਗੁਰੂ ਨਾਨਕ ਦੇਵ ਪਾਤਸ਼ਾਹ ਸੁੱਤੇ ਨਹੀਂ ਸਨ। ਗੁਰੂ ਨਾਨਕ ਦੇ ਜੀਆਂ ਦਾ ਭਲਾ ਕਰਦਿਆਂ ਹੋਇਆਂ ਜਹਾਜ਼ਾਂ ਨੂੰ ਬੇੜਿਆਂ ਨੂੰ ਪਾਰ ਕਰਨ ਵਿੱਚ ਸੱਚੇ ਪਾਤਸ਼ਾਹ ਗਏ ਹੋਏ ਸੀ। ਜਦੋਂ ਇਸ ਤਰ੍ਹਾਂ 11 ਵਜੇ ਪਹਿਲਾਂ ਤੇ ਮਾਤਾ ਤ੍ਰਿਪਤਾ ਸੀ ਨਾ, ਬੜੇ ਪ੍ਰੇਮ ਨਾਲ ਸਮਝਾ ਰਹੀ, ਹੁਣ ਦਾੜੀ ਵਾਲਾ ਭਾਊ ਆ ਗਿਆ, ਭਾਵ ਪਿਤਾ ਆ ਗਿਆ ਮਹਿਤਾ ਕਾਲੂ, ਤੇ ਇਹਨਾਂ ਦਾ ਸੁਭਾਅ ਕੁਝ ਹੋਰ ਹੀ ਸੀ। ਆ ਕੇ ਗੁਰੂ ਨਾਨਕ ਦੇ ਉੱਤੋਂ ਚਾਦਰ ਲਾਈ, ਬਾਹਵਾਂ ਫੜ ਕੇ ਖੜਾ ਕਰ ਦਿੱਤਾ, ਆਖਿਆ ਨਾਨਕ ਵੇਖ ਸਮਾਂ ਕੀ ਹੋ ਗਿਆ, ਲੋਕਾਂ ਦੇ ਪੁੱਤਰ ਆਪੋ ਆਪਣੇ ਵਿਹਾਰ ਕਰਨ ਚਲੇ ਗਏ ਆ ਤੇ ਤੂੰ ਅਜੇ ਤੱਕ ਸੁੱਤਾ ਹੋਇਆ। ਜੇ ਤੈਨੂੰ ਮੈਂ ਪੜ੍ਹਨੇ ਪਾਇਆ, ਤੂੰ ਪੜ੍ਹਾਈ ਵਿੱਚ ਕਾਮਯਾਬ ਨਹੀਂ ਹੋ ਸਕਿਆ। ਜੇ ਮੈਂ ਤੈਨੂੰ ਮੱਝਾਂ ਚਾਰਨ ਲਾਇਆ, ਤੂੰ ਮੱਝਾਂ ਨਹੀਂ ਚਾਰੀਆਂ। ਜੇ ਮੈਂ ਤੈਨੂੰ ਕੋਈ ਕਾਰ ਵਿਹਾਰ ਦੇ ਵਿੱਚ ਲਾਇਆ, ਤੂੰ ਕੋਈ ਕੰਮ ਕਰਨ ਦੇ ਲਾਇਕ ਨਹੀਂ ਬਣਿਆ, ਮੈਂ ਤੇਰਾ ਕਰਾਂ ਕੀ। ਦੁਨੀਆਂ ਦੇ ਪੁੱਤਰ, ਲੋਕਾਂ ਦੇ ਪੁੱਤਰ ਵੇਖ ਕਿੰਨੇ ਵਧੀਆ ਵਧੀਆ ਵਿਵਹਾਰ ਕਰਦੇ ਆ। ਕਹਿ ਰਿਹਾ ਸੀ ਗੁਰੂ ਨਾਨਕ ਦੇ ਪੂਜ ਪਿਤਾ ਜੀ ਇੱਕ ਦਿਨ ਮਹਿਤਾ ਕਾਲੂ ਰਾਏ ਗੁਰੂ ਨਾਨਕ ਨੂੰ ਕੋਲ ਬੁਲਾ ਕੇ ਆਪਣੇ ਮੁੱਖੋਂ ਇੰਜ ਲਾਏ, ਲਾਲ ਜੀਓ ਇਹ ਕੀ ਕਾਰਨ ਆ, ਉਹ ਤੂੰ ਕਿਉਂ ਰਹਿੰਦਾ ਆ ਚੁੱਪ ਚਪੀਤਾ, ਸਾਰਾ ਦਿਨ ਚੁੱਪ ਧਾਰੀ ਰੱਖਦਾ ਹੈ, ਕੀ ਕਾਰਨ ਆ, ਕਿਉਂ ਰਹਿੰਦਾ ਆ ਚੁੱਪ ਚਪੀਤਾ, ਘਰ ਦਾ ਧੰਦਾ ਹੋ ਚੁੱਕਾ, ਤੂੰ ਨਹੀਂ ਕੌਡੀ ਦਾ ਧੰਦਾ ਕੀਤਾ, ਪਾਂਧੇ ਤੈਨੂੰ ਸਬਕ ਪੜਾਇਆ, ਉਹ ਵੀ ਬੀਬਾ ਪੜ੍ਹ ਨਾ ਸਕਿਓ, ਓਏ ਅੰਬਰ ਉੱਤੇ ਚੜ੍ਹਨ ਵਾਲਿਆ ਕਿਸੇ ਜਮਾਤੇ ਚੜ੍ਹ ਨਾ ਸਕਿਓ, ਮੱਝਾਂ ਚਾਰਨ ਤੈਨੂੰ ਲਾਇਆ ਉਹ ਵੀ ਨਾ ਤੂੰ ਪੂਰੀ ਪਾਈ, ਧਾਨ ਉਜੜ ਗਏ ਜੱਟਾਂ ਦੇ ਪਰ ਧਨ ਧਨ ਕਰਦੀ ਫਿਰੇ ਲੁਕਾਈ ਉਹ ਰਾਏ ਬੁਲਾਰ ਵੀ ਭੋਲਾ ਭਾਲਾ ਵਾਰ ਦਿੱਤਾ ਜਿਨ ਜੀਓ ਤੇ ਜਾਮਾ ਤੇ ਇੱਕ ਬਾਲਕ ਨੂੰ ਰੱਬ ਸਮਝ ਕੇ ਝੁਕ ਝੁਕ ਕਰਦਾ ਫਿਰੇ ਸਲਾਮਾ ਕਹਿਣ ਲੱਗਾ ਕੀ ਹੋਇਆ ਜੇ ਫਨੀਅਰ ਸੱਪ ਨੇ ਛਾਂ ਕੀਤੀ ਏ ਮੁੱਖ ਤੇ ਤੇਰੇ ਉਹ ਮੈਂ ਡਿੱਠੇ ਆ ਜੰਗਲ ਦੇ ਵਿੱਚ ਸੱਪ ਕੀਲ ਦੇ ਕਈ ਸਪੇਰੇ ਭਾਵੇਂ ਤੇਰੇ ਉੱਤੇ ਬੀਬਾ ਸਾਰੀ ਦੁਨੀਆਂ ਲੱਟੂ ਹੋਵੇ ਪਰ ਉਸ ਪਿਤਾ ਦਾ ਕੀ ਆ ਜੇ ਆਉਣਾ ਜਿਸ ਦਾ ਪੁੱਤ ਨਖੱਟੂ ਹੋਵੇ ਦੁਨੀਆਂ ਰੱਬ ਮੰਨਦੀ ਹੈ ਗੁਰੂ ਨਾਨਕ ਨੂੰ ਪਰ ਮਹਿਤਾ ਕਾਲੂ ਕਹਿੰਦੇ ਨੇ ਨਿਖੱਟੂ ਹੈ ਕਿਸੇ ਕੰਮ ਦਾ ਨਹੀਂ ਕਿਉਂਕਿ ਕਿਸੇ ਕੰਮ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਕਹਿਣ ਲੱਗਾ ਸਮਝਾ ਰਿਹਾ ਸੀ ਪੁੱਤਰ ਦੌਲਤ ਵਾਲੇ ਦੌਲਤ ਬਾਝੋਂ ਉੱਚਾ ਕੋਈ ਨਹੀਂ ਕੂਕਣ ਦਿੰਦੇ ਬਿਨਾਂ ਪੈਸਿਓ ਮੜੀਆਂ ਦੇ ਵਿੱਚ ਮੁਰਦਾ ਤੱਕ ਨਹੀਂ ਫੂਕਣ ਦਿੰਦੇ ਮੁਰਦਾ ਵੀ ਪੈਸਿਆਂ ਨਾਲ ਫੂਕਿਆ ਜਾਂਦਾ ਪੁੱਤਰ ਕੋਈ ਵਿਹਾਰ ਕਰਿਆ ਕਰ ਕੋਈ ਕੰਮ ਕਰਿਆ ਕਰ ਕਿਉਂਕਿ ਗ੍ਰਿਸਤ ਏਦਾਂ ਨਹੀਂ ਚੱਲਦੀ ਸਮਝਾ ਰਹੇ ਸਨ ਗੁਰੂ ਨਾਨਕ ਨੂੰ ਜਦੋਂ ਮਾਤਾ ਤ੍ਰਿਪਤਾ ਨੇ ਏਦਾਂ ਦੀਆਂ ਸਮਝਾਉਣਾ ਸੁਣਿਆ ਆਖਿਰ ਮਾਵਾਂ ਫਿਰ ਪੱਖ ਕਰਿਆ ਹੀ ਕਰਦੀਆਂ ਨੇ ਪੁੱਤਰਾਂ ਦਾ ਮਾਂ ਨੇ ਆਖਿਆ ਸਵਾਮੀ ਜੀ ਗੁਰੂ ਨਾਨਕ ਨੂੰ ਆਖਦੇ ਹੋ ਕੋਈ ਵਿਹਾਰ ਕਰਿਆ ਕਰੇ ਵਿਹਾਰ ਕੋਈ ਏਦਾਂ ਹੀ ਚੱਲ ਪੈਂਦੇ ਆ ਵਿਹਾਰ ਦੇ ਲਈ ਬੜੀ ਮਾਇਆ ਦੀ ਲੋੜ ਹੁੰਦੀ ਹੈ ਕੋਈ ਤੁਸੀਂ ਵੀ ਆਪਣੀ ਜੇਬ ਢਿੱਲੀ ਕਰੋ ਇਹ ਮੰਡੀ ਵਿੱਚ ਜਾਵੇਗਾ ਉੱਥੋਂ ਸਸਤੇ ਭਾਅ ਤੇ ਖਰੀਦ ਕੇ ਇੱਥੇ ਮਹਿੰਗੇ ਭਾਅ ਤੇ ਵੇਚੇਗਾ ਵਿਹਾਰ ਏਦਾਂ ਹੀ ਚੱਲਦੇ ਆ ਨਾ ਗੱਲਾਂ ਨਾਲ ਵਿਹਾਰ ਨਹੀਂ ਚੱਲਦੇ ਤੁਸੀਂ ਵੀ ਕੁਝ ਆਪਣੀ ਜੇਬ ਢਿੱਲੀ ਕਰੋ ਗੁਰੂ ਨਾਨਕ ਦੇ ਕੁਝ ਖਾਤੇ ਵਿੱਚ ਪਾਓ ਇਹਦੇ ਹੱਥ ਤੇ ਰੱਖੋ ਤੇ ਮਹਿਤਾ ਕਾਲੂ ਕਹਿ ਰਹੇ ਸੀ ਕੀ ਦੱਸਾਂ ਇਹ ਅੱਜ ਤੱਕ ਕਿਸੇ ਕੰਮ ਦੇ ਵਿੱਚ ਕਾਮਯਾਬ ਹੀ ਨਹੀਂ ਹੋਇਆ ਸਾਰੀ ਦਿਹਾੜੀ ਮੰਜੇ ਉੱਤੇ ਬੈਠ ਕੇ ਵਿਹਲਾ ਮਾਲਾ ਹੀ ਘੁਮਾਈ ਜਾਂਦਾ ਹੋਰ ਇਹਨੂੰ ਕੋਈ ਕੰਮ ਨਹੀਂ ਕਰਨਾ ਹੁੰਦਾ ਤੇ ਮਹਿਤਾ ਕਾਲੂ ਜੀ ਕਹਿ ਰਹੇ ਸੀ ਸੁਣ ਮੇਰੀ ਗੱਲ ਨਾਨਕਾ ਕੋਈ ਕਾਰ ਘੁਮਾ ਲੈ ਹੁਣ ਨਹੀਂ ਸਰਦਾ ਵੇਲਿਆ ਕੰਮ ਨੂੰ ਹੱਥ ਪਾ ਲੈ ਸੁਣ ਮੇਰੀ ਗੱਲ ਨਾਨਕਾ ਕੋਈ ਕਾਰ ਘੁਮਾ ਲੈ ਓਵੇ ਹੁਣ ਨਹੀਂ ਸਰਦਾ ਵੇਲਿਆ ਕੰਮ ਹੱਥ ਨੂੰ ਪਾ ਲੈ ਹੁਣ ਨਹੀਂ ਸਰਦਾ ਵੇਲਿਆ ਕੰਮ ਨੂੰ ਹੱਥ ਪਾ ਲੈ ਸੁਰਤ ਘਰੇਲੂ ਧੰਦਿਆਂ ਵਿੱਚ ਆਪਣੀ ਪਾ ਲੈ ਹੁਣ ਤੂੰ ਬੁੱਢੜੇ ਬਾਪ ਦਾ ਕੋਈ ਹੱਥ ਵਟਾ ਲੈ ਹੁਣ ਤੂੰ ਬੁੱਢੜੇ ਬਾਪ ਦਾ ਕੋਈ ਹੱਥ ਵਟਾ ਲੈ ਹੁਣ ਮੇਰੀ ਗੱਲ ਨਾਨਕਾ ਕੋਈ ਕਾਰ ਘੁਮਾ ਲੈ ਤੇ ਹੁਣ ਨਹੀਂ ਸਰਦਾ ਵੇਲਿਆ ਕੰਮ ਨੂੰ ਹੱਥ ਪਾ ਲੈ ਹੁਣ ਨਹੀਂ ਸਰਦਾ ਵੇਲਿਆ ਕੰਮ ਨੂੰ ਹੱਥ ਪਾ ਲੈ ਪਿਓ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਵਡਾ ਲੈ ਪਿਓ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਵਡਾ ਲੈ ਓਏ ਲੋਕ ਨਿਕੰਮਾ ਆਖਦੇ ਕੰਮ ਅਖਵਾ ਲੈ ਜੀ ਲੋਕ ਨਿਕੰਮਾ ਆਖਦੇ ਕੰਮ ਅਖਵਾ ਲੈ ਹੁਣ ਨਹੀਂ ਸਰਦਾ ਵੇਲਿਆ ਕੰਮ ਨੂੰ ਹੱਥ ਪਾ ਲੈ ਹੁਣ ਨਹੀਂ ਸਰਦਾ ਵੇਲਿਆ ਕੰਮ ਨੂੰ ਹੱਥ ਪਾ ਲੈ ਆਖਿਆ ਕੋਈ ਕੰਮ ਕਰਿਆ ਕਰ ਮਾਤਾ ਤ੍ਰਿਪਤਾ ਕਹਿ ਰਹੀ ਸੀ ਸਵਾਮੀ ਜੀ ਤੁਸੀਂ ਵੀ ਜੇਬ ਢਿੱਲੀ ਕਰੋ ਕੁਝ ਕੱਢ ਕੇ ਹੱਥ ਤੇ ਰੱਖੋ ਤਾਂ ਹੀ ਵਿਹਾਰ ਕਰੇਗਾ ਨਾ ਤਾਂ ਹੀ ਕੋਈ ਵਧੀਆ ਵਣਜ ਕਰ ਸਕਦਾ ਏ ਕਹਿੰਦੇ ਨੇ ਮਹਿਤਾ ਕਾਲੂ ਨੇ ਸੜੂ ਬਲੂ ਕਰਦਿਆਂ ਹੋਇਆ ਜੇਬ ਚ ਹੱਥ ਮਾਰਿਆ 20 ਰੁਪਈਏ ਆ ਗਏ ਹੱਥ ਵਿੱਚ 20 ਰੁਪਈਏ ਗੁਰੂ ਨਾਨਕ ਨੂੰ ਦਿੱਤੇ ਆਖਿਆ ਪੁੱਤਰ ਕੋਈ ਚੰਗਾ ਵਿਹਾਰ ਕਰਕੇ ਦਿਖਾ ਤੇਰੀ ਮਾਂ ਆਖਦੀ ਹੈ ਕਿ ਇਹ ਪੈਸੇ ਨਹੀਂ ਦਿੰਦਾ ਪੁੱਤਰ ਨੂੰ ਵਿਹਾਰ ਕੀ ਕਰੇ ਕਵੀ ਲਿਖਦਾ ਕਹਿੰਦਾ ਮਹਿਤਾ ਕਾਲੂ 20 ਰੁਪਈਏ ਗੁਰੂ ਨਾਨਕ ਦੇ ਬੋਝੇ ਪਾਏ ਤੇ 20 ਤਕੀਦਾਂ ਕਰਕੇ ਅੱਗੋਂ 20-20 ਕਰੜੇ ਸ਼ਬਦ ਸੁਣਾਏ ਕਹਿਣ ਲੱਗਾ ਸੱਚ ਸੁੱਚ ਜੇ ਪੱਲੇ ਹੈ ਤੇ ਕਰ ਕੋਈ ਜਾ ਕੇ ਸੱਚਾ ਸੌਦਾ ਉਹ ਕੱਚੀ ਤੈਥੋਂ ਪਾਸ ਨਾ ਹੋਈ ਤੇ ਕਰਨਾ ਐਵੀਂ ਕੱਚਾ ਸੌਦਾ ਖੱਤਰੀ ਪੁੱਤਰ ਹੋ ਕੇ ਬੀਬਾ ਖਰੀ ਖਰੀ ਕੋਈ ਬਾਤ ਬਣਾਈ ਤੂੰ ਖੱਤਰੀਆਂ ਦਾ ਪੁੱਤਰ ਆ ਬਾਣੀਆਂ ਨੂੰ ਤੇ ਹਿਸਾਬ ਹੀ ਬੜਾ ਹੁੰਦਾ ਸੌਦਾ ਵੇਚਣ ਦਾ ਕਹਿਣ ਲੱਗਾ ਖੱਤਰੀ ਪੁੱਤਰ ਹੋ ਕੇ ਬੀਬਾ ਖਰੀ ਖਰੀ ਕੋਈ ਬਾਤ ਬਣਾਈ ਵੇਖੀ ਕਿਧਰੇ ਘਾਟਾ ਪਾਉਂਦਾ ਖੱਟ ਕਮਾ ਕੇ ਘਰ ਨਾ ਆਈ ਸਾਰਾ ਵਿਹਾਰ ਕਰਨ ਦਾ ਤਰੀਕਾ ਸਮਝਾਇਆ ਪੁੱਤਰ ਆਪਣੀ ਰਾਏ ਭੋਏ ਦੀ ਤਲਵੰਡੀ ਵਿੱਚ ਵੇਖ ਜਾ ਮੰਡੀ ਵਿੱਚ ਵੇਖੀ ਜਾ ਕੇ ਜਿਹੜੀ ਚੀਜ਼ ਮਹਿੰਗੀ ਏ ਉੱਥੋਂ ਸਸਤੀ ਖਰੀਦ ਲਿਆਈ ਤੇ ਇੱਥੇ ਆ ਕੇ ਮਹਿੰਗੀ ਵੇਚ ਦਈ। ਕਹਿਣ ਲੱਗੇ ਪਿਤਾ ਜੀ ਏਦਾਂ ਹੀ ਕਰਾਂਗਾ। ਮੈਂ ਅਰਜ਼ ਪਹਿਲਾਂ ਕੀਤੀ, ਗੁਰੂ ਨਾਨਕ ਨੇ ਕੋਈ ਵੀ ਕੰਮ ਕਰਨ ਲੱਗਿਆ ਨਾ ਕੀਤੀ ਨਹੀਂ, ਪਰ ਕੰਮ ਕੀਤਾ ਵੀ ਕੋਈ ਨਹੀਂ, ਕਰਕੇ ਵੀ ਕੁਝ ਨਹੀਂ ਵਿਖਾਇਆ, ਏਦਾਂ ਦਾ ਸੁਭਾਅ ਸੀ। ਕਹਿਣ ਲੱਗੇ ਜੀ ਠੀਕ ਹੈ। 20 ਰੁਪਈਏ ਲਏ, ਇਹਨਾਂ ਦਾ ਸਾਥੀ ਸੀ ਬਾਲਾ, ਬਾਲੇ ਨੂੰ ਨਾਲ ਮਿਲਾਇਆ। ਕਹਿਣ ਲੱਗੇ ਬਾਲਿਆ, ਬਈ ਪਿਤਾ ਜੀ ਹੋਰਾਂ ਨੇ ਮੈਨੂੰ 20 ਰੁਪਈਏ ਦਿੱਤੇ ਨੇ, ਆਖਿਆ ਕੋਈ ਖਰਾ ਸੌਦਾ ਖਰੀਦ ਕੇ ਲਿਆਉਣਾ, ਨਫੇ ਬੰਦਾ ਸੌਦਾ ਖਰੀਦ ਕੇ ਲਿਆਉਣਾ, ਸੱਚਾ ਸੌਦਾ ਕਰਨਾ ਏ। ਬਾਲਿਆ ਤੇਰਾ ਕੀ ਖਿਆਲ ਹੈ, ਕੀ ਖਰੀਦਣਾ ਚਾਹੀਦਾ? ਬਾਲਾ ਕਹਿਣ ਲੱਗਾ ਜੀ ਮੈਂ ਤੇ ਜੱਟ ਪੁੱਤਰ ਆ, ਮੇਰੇ ਕੋਲੋਂ ਵਾਹੀ ਦਾ ਕੰਮ ਜਿਹੜਾ ਮਰਜ਼ੀ ਪੁੱਛ ਲਓ, ਬਾਣੀਆਂ ਵਾਲਾ ਕੰਮ ਮੈਨੂੰ ਨਹੀਂ ਆਉਂਦਾ। ਗੁਰੂ ਨਾਨਕ ਕਹਿਣ ਲੱਗੇ ਬਾਲਾ ਫਿਰ ਵੀ ਦੱਸ, ਚਾਹੀਦਾ ਕੀ ਹੈ, ਕੀ ਖਰੀਦਣਾ, ਕੀ ਚਾਹੀਦਾ? ਬਾਲਾ ਰਹਿ ਦਿੰਦਾ ਹੈ। ਕਹਿਣ ਲੱਗਾ ਜੀ ਬਾਲਾ ਕਹਿੰਦਾ ਖਟਨਾ ਜੇ ਤੇ ਮੰਡੀ ਵਿੱਚੋਂ ਧਾਨ ਖਰੀਦੋ। ਮਹਾਰਾਜ ਕਣਕ ਖਰੀਦ ਲਿਆਓ, ਬੜੀ ਸਸਤੀ ਮਿਲੇਗੀ, ਇੱਥੇ ਮਹਿੰਗੀ ਵੇਚ ਲਵਾਂਗੇ। ਬਾਲਾ ਕਹਿੰਦਾ ਖਟਨਾ ਜੇ ਤੇ ਮੰਡੀ ਵਿੱਚੋਂ ਧਾਨ ਖਰੀਦੋ, ਸਤਿਗੁਰ ਬੋਲੇ ਇਸ ਜਗਤ ਚੋਂ ਨੇਕੀ ਦਾ ਸਾਮਾਨ ਖਰੀਦੋ। ਕਹਿਣ ਲੱਗਾ ਜੀ ਫਿਰ ਜੇ ਚੌਣੀ ਕੀਮਤ ਵਟਣੀ ਹੈ ਤੇ ਮੰਡੀ ਵਿੱਚੋਂ ਚੌਲ ਖਰੀਦੋ, ਚੌਲ ਲੈ ਲਓ। ਡੈਲਟਾ ਦੇ ਜਿਹੜੇ ਆਉਂਦੇ ਨਾ ਇੱਥੇ, ਐਨ ਲੱਗਾ ਜੀ ਉਹਨਾਂ ਚ ਸੌਦਾ ਜ਼ਿਆਦਾ ਨਫੇ ਬਣਦਾ ਹੈ। ਬਾਲਾ ਕਹਿ ਰਿਹਾ ਸੀ ਚੌਣੀ ਕੀਮਤ ਵਟਣੀ ਜੇ ਤੇ ਮੰਡੀ ਵਿੱਚੋਂ ਚੌਲ ਖਰੀਦੋ, ਸਤਿਗੁਰ ਬੋਲੇ ਜਨਤਾ ਭੁੱਖੀ ਨਾ ਧਰਤੀ ਦੇ ਹੌਲ ਖਰੀਦੋ। ਕਹਿਣ ਲੱਗਾ ਜੀ ਜੇ ਫਿਰ ਵਧੀਆ ਸੌਦਾ ਕਰਨਾ ਜੇ ਤੇ ਬੜੇ ਬਾਜ਼ਾਰੋਂ ਖੰਡ ਖਰੀਦੋ, ਸਤਿਗੁਰ ਬੋਲੇ ਇਸ ਜਗਤ ਚੋਂ ਨਾ ਪਾਪਾਂ ਦੀ ਪੰਡ ਖਰੀਦੋ। ਕਹਿਣ ਲੱਗਾ ਮਹਾਰਾਜ ਜਿਹੜਾ ਸੌਦਾ ਮੈਂ ਦੱਸਦਾ ਉਹਨੂੰ ਤਾਂ ਤੁਸੀਂ ਨਾ ਕਰ ਦਿੰਦੇ, ਫਿਰ ਖਰੀਦਣਾ ਕੀ ਆ? ਗੁਰੂ ਨਾਨਕ ਕਹਿਣ ਲੱਗੇ ਸੁਣੋ ਬਾਲੇ ਕੀ ਕਰਨਾ ਏ, ਕੱਚਾ ਸੌਦਾ ਤੈਨੂੰ ਪਤਾ ਨਹੀਂ, ਪੂਜ ਪਿਤਾ ਨੇ ਘੱਲਿਆ ਸਾਨੂੰ ਕਰਨ ਵਾਸਤੇ ਸੱਚਾ ਸੌਦਾ। ਆਖਿਆ ਸੱਚਾ ਸੌਦਾ ਖਰੀਦਣ ਆਏ ਆ, ਇਹ ਦੁਨੀਆਂ ਦੇ ਝੂਠੇ ਸੌਦੇ ਥੋੜੀ ਖਰੀਦਣੇ ਆ। ਪਿਤਾ ਜੀ ਨੇ ਆਖਿਆ ਕਿ ਸੱਚਾ ਸੱਚਾ ਸੌਦਾ ਕਰਨਾ, ਖਰਾ ਸੌਦਾ ਕਰਨਾ, ਇਹ ਸੌਦੇ ਸਾਡੇ ਖਰੀਦਣ ਵਾਲੇ ਨਹੀਂ। ਗੁਰੂ ਨਾਨਕ ਤੁਰੇ ਜਾਂਦੇ ਨੇ, ਘੋੜੀ ਦੇ ਉੱਤੇ ਸਨ, ਬਾਲਾ ਨਾਲ ਤੁਰਿਆ ਜਾਂਦਾ ਏ। ਤੁਰਦਿਆਂ ਤੁਰਦਿਆਂ ਜਦੋਂ ਚੂੜਕਾਣੇ ਦੀ ਮੰਡੀ 20 ਕੁ ਮੀਲ ਤੇ ਪੈਂਦੀ ਸੀ, ਉੱਥੇ ਜਾਣਾ ਸੀ, ਅੱਧ ਕੁ ਪੈਂਡਾ ਹੋਇਆ ਤੇ ਰਾਹ ਵਿੱਚ ਗੁਰੂ ਨਾਨਕ ਨੇ ਸਾਧਾਂ ਦੀ ਜਮਾਤ ਬੈਠੀ ਵੇਖ ਲਈ। ਸਾਧਾਂ ਦੀ ਜਮਾਤ ਬੈਠੀ ਏ, ਕਥਾ ਕੀਰਤਨ ਹੋ ਰਿਹਾ। ਗੁਰੂ ਨਾਨਕ ਨੂੰ ਤੇ ਭੁੱਖ ਹੀ ਇਸ ਰੂਹ ਰੂਹਾਨੀਅਤ ਦੀ ਲੱਗਿਆ ਕਰਦੀ ਸੀ, ਉਹਨਾਂ ਨੂੰ ਤਨ ਦੀ ਭੁੱਖ ਨਹੀਂ ਸੀ। ਤਨ ਕਰਕੇ ਭੁੱਖ ਘੱਟ ਲੱਗਦੀ ਸੀ, ਮਨ ਕਰਕੇ ਭੁੱਖ ਜ਼ਿਆਦਾ ਲੱਗਦੀ ਸੀ। ਕਿਤੇ ਇੱਦਾਂ ਦਾ ਸੌਦਾ ਮਿਲ ਜਾਣਾ, ਗੁਰੂ ਨਾਨਕ ਉਸੇ ਵੇਲੇ ਖਰੀਦ ਲੈਂਦੇ ਸਨ। ਸੰਤਾਂ ਦੀ ਮੰਡਲੀ ਦੇਖੀ, ਆਖਿਆ ਬਾਲਿਆ ਮੈਨੂੰ ਕਿਤੋਂ ਆਵਾਜ਼ ਆਉਂਦੀ ਸੁਣਦੀ ਏ, ਸੰਤਾਂ ਦਾ ਕੀਰਤਨ ਹੋ ਰਿਹਾ ਲੱਗਦਾ ਜਿਵੇਂ ਕਿਤੇ। ਬਾਲਾ ਕਹਿਣ ਲੱਗਾ ਜੀ ਛੱਡੋ ਪਰਾਂ, ਆਪਾਂ ਨੂੰ ਜਿਹੜੇ ਕੰਮ ਭੇਜਿਆ ਉੱਥੇ ਚੱਲੀਏ, ਕਿਉਂਕਿ ਬਾਲੇ ਨੂੰ ਪਤਾ ਸੀ ਜੇ ਗੁਰੂ ਨਾਨਕ ਇਹਨਾਂ ਕੋਲ ਜਾ ਕੇ ਬਹਿ ਗਿਆ ਇਹ ਤੇ ਹਿੱਲਣਾ ਹੀ ਨਹੀਂ ਇਹਨੇ ਉੱਥੋਂ। ਗੁਰੂ ਨਾਨਕ ਕਹਿਣ ਲੱਗੇ ਨਹੀਂ ਬਾਲਿਆ, ਆਪਾਂ ਜਾਣਾ ਜ਼ਰੂਰ ਏ। ਇੱਕ ਵਾਰ ਉਹਨਾਂ ਦੇ ਸੰਤਾਂ ਮਹਾਂਪੁਰਖਾਂ ਦੇ ਬੜੀ ਦੇਰ ਬਾਅਦ ਸੁਭਾਗ ਪ੍ਰਾਪਤ ਹੋਇਆ, ਆਪਾਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਆ। ਚਲੇ ਗਏ, ਕਹਿੰਦੇ ਨੇ ਉੱਥੇ ਜਾ ਕੇ ਕੁਝ ਆਪ ਸੁਣਾਇਆ, ਕੁਝ ਉਹਨਾਂ ਕੋਲੋਂ ਸੁਣਿਆ। ਪਾਤਸ਼ਾਹ ਕਹਿੰਦੇ ਨੇ ਸੰਤ ਮਿਲਿਆ, ਕੁਝ ਸੁਣੀਆਂ ਕਹੀਏ, ਜੇ ਕੋਈ ਸੰਤਾਂ ਮਹਾਂਪੁਰਖਾਂ ਦੀ ਮੰਡਲੀ ਮਿਲ ਜਾਏ, ਸਾਧੂ ਪੁਰਖ ਮਿਲ ਜਾਏ, ਕੁਝ ਉਹਦੇ ਕੋਲੋਂ ਸੁਣਨਾ ਚਾਹੀਦਾ ਤੇ ਕੁਝ ਸੁਣਾਉਣਾ ਚਾਹੀਦਾ, ਭਾਵ ਗੁਣ ਹਾਸਲ ਕਰਨਾ ਚਾਹੀਦਾ ਚੰਗਾ। ਗੁਰੂ ਨਾਨਕ ਉੱਥੇ ਜਾ ਕੇ ਬਹਿ ਗਏ, ਕੁਝ ਸੁਣਿਆ ਕੁਝ ਸੁਣਾਇਆ, 3-4 ਘੰਟੇ ਉੱਦਾਂ ਹੀ ਲੰਘ ਗਏ। ਬਾਲੇ ਨੇ ਕੋਲ ਡੋਲ ਜੇ ਕਰਕੇ ਨਾ ਪੈਰ ਕੁੱਟਿਆ, ਕਹਿਣ ਲੱਗਾ ਮਹਾਰਾਜ ਵੇਖੋ ਸੂਰਜ ਢਲ ਕੇ ਦੂਜੇ ਪਾਸੇ ਆ ਗਿਆ, ਆਪਾਂ ਅਜੇ ਮੰਡੀ 'ਚ ਜਾਣਾ, ਕਿਹੜੇ ਵੇਲੇ ਸੌਦਾ ਖਰੀਦਾਂਗੇ, ਕਿਹੜੇ ਵੇਲੇ ਘਰ ਪਹੁੰਚਾਂਗੇ? ਗੁਰੂ ਨਾਨਕ ਕਹਿਣ ਲੱਗੇ ਬਾਲਿਆ ਚੱਲਦੇ ਹਾਂ। ਆਖਿਰਕਾਰ ਸੰਤਾਂ ਕੋਲੋਂ ਆ ਗਿਆ, ਮੰਗੀ, ਆਖਿਆ ਸੰਤ ਜੀ ਬੜੇ ਵੱਡੇ ਭਾਗ ਕਿ ਤੁਹਾਡੇ ਮਹਾਂਪੁਰਖਾਂ ਦਾ ਸਤਸੰਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਸਾਡੀ ਨਗਰੀ ਵਿੱਚ ਬੜੀ ਦੇਰ ਬਾਅਦ ਕੋਈ ਇਸ ਤਰ੍ਹਾਂ ਦਾ ਸਮਾਗਮ ਹੋਇਆ, ਪਰ ਹੁਣ ਅਸੀਂ ਜਾਣਾ, ਕੋਈ ਮੇਰੇ ਲਈ ਸੇਵਾ ਹੋਵੇ, ਕੋਈ ਪਦਾਰਥ ਚਾਹੀਦੇ ਹੋਣ, ਵਸਤਰ ਚਾਹੀਦੇ ਹੋਣ ਤੇ ਹੁਕਮ ਕਰੋ। ਤੇ ਕਹਿੰਦੇ ਨੇ ਉਸ ਮੰਡਲੀ ਦੇ ਸੰਤ ਸਨ ਮਹੰਤ ਸੰਤ ਰੇਣ ਜੀ, ਉਹਨਾਂ ਆਖਿਆ ਨਾਨਕ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਪਰ ਕਈਆਂ ਦਿਨਾਂ ਤੋਂ ਅਸੀਂ ਛਕਿਆ ਕੁਝ ਨਹੀਂ, ਪਰਮਾਤਮਾ ਦੀ ਬੰਦਗੀ ਕਰਨ ਦੇ ਵਿੱਚ ਲੀਨ ਹੋਏ ਪਏ, ਅੱਜ ਭੁੱਖ ਬੜੀ ਲੱਗੀ, ਜੇ ਸੇਵਾ ਕਰਨੀ ਚਾਹੁੰਦਾ ਸਾਨੂੰ ਕੁਝ ਛਕਾ ਦੇ। ਗੁਰੂ ਨਾਨਕ ਨੇ ਬਾਲੇ ਵੱਲ ਵੇਖਿਆ ਕਿ ਬਾਲਿਆ ਸੌਦਾ ਬੜਾ ਵਧੀਆ ਮਿਲਦਾ ਪਿਆ, ਪਿਤਾ ਜੀ ਨੇ ਆਖਿਆ ਸੀ ਨਾ ਸੱਚਾ ਸੌਦਾ ਕਰਨਾ ਏ। ਬਾਲਾ ਕਹਿਣ ਲੱਗਾ ਮਹਾਰਾਜ ਗੱਲ ਏਦਾਂ ਕਿ ਮਾਇਆ ਵੀ ਤੁਹਾਡੀ ਤੇ ਬਾਲਾ ਵੀ ਤੁਹਾਡਾ, ਜੋ ਤੁਸੀਂ ਖਰੀਦਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ, ਪਰ ਮੇਰੀ ਇੱਕ ਗੱਲ ਜ਼ਰੂਰ ਸੁਣ ਲਓ। ਗੁਰੂ ਨਾਨਕ ਕਹਿਣ ਲੱਗੇ ਬਾਲਿਆ ਕੀ ਆਖਣਾ ਚਾਹੁੰਦਾ ਹੈ? ਬਾਲਾ ਕਹਿਣ ਲੱਗਾ ਜੀ ਮਹਾਰਾਜ ਤੁਹਾਡੇ ਲਈ ਇਹ ਜਿਹੜਾ ਸੌਦਾ ਹੈ ਨਾ, ਸੰਤਾਂ ਸਾਧਾਂ ਨੂੰ ਪਦਾਰਥ ਛਕਾਉਣਾ ਸੱਚਾ ਹੋ ਸਕਦਾ ਹੈ, ਪਰ ਜੇ ਕਿਤੇ ਤੁਹਾਡੇ ਪਿਤਾ ਨੂੰ ਲੱਗ ਗਿਆ ਉਹਦੇ ਲਈ ਇਸ ਤੋਂ ਵੱਡਾ ਕੱਚਾ ਸੌਦਾ ਕੋਈ ਨਹੀਂ। ਗੁਰੂ ਨਾਨਕ ਕਹਿਣ ਲੱਗੇ, ਬਾਲਿਆ ਮੈਨੂੰ ਪਤਾ ਮੇਰੇ ਪਿਤਾ ਦਾ ਸੁਭਾਅ ਕਿ ਉਹਨਾਂ ਦਾ ਸੁਭਾਅ ਕਿੱਦਾਂ ਦਾ ਏ। ਜੇ ਉਹ ਨਹੀਂ ਸੁਭਾਅ ਬਦਲ ਸਕਦੇ ਤਾਂ ਸੁਭਾਅ ਮੈਂ ਵੀ ਨਹੀਂ ਬਦਲਿਆ, ਤੈਨੂੰ ਮੇਰੇ ਸੁਭਾਅ ਦਾ ਵੀ ਪਤਾ। ਪਿਤਾ ਜੀ ਨੂੰ ਯੈਸ ਜ਼ਰੂਰ ਕਹੀ ਹੈ ਪਰ ਕੀਤਾ ਵੀ ਕਦੇ ਨਹੀਂ ਕੰਮ। ਗੁਰੂ ਨਾਨਕ ਕਹਿਣ ਲੱਗੇ ਕਿ ਕੋਈ ਨਹੀਂ, ਮੈਂ ਸਾਂਭ ਲਵਾਂਗਾ, ਆਪਾਂ ਇਹਨਾਂ ਦੀ ਸੇਵਾ ਕਰਨੀ ਹੈ ਸਾਧਾਂ ਦੀ। ਗੁਰੂ ਨਾਨਕ ਮੰਡੀ ਦੇ ਵਿੱਚ ਗਏ, ਸੌਦਾ ਖਰੀਦਿਆ, ਸੌਦਾ ਖਰੀਦ ਕੇ ਚੌਲ ਲਏ, ਦਾਲਾਂ ਲਈਆਂ, ਆਟਾ ਲਿਆ, ਹੋਰ ਬਰਤਨ ਲਏ, ਬਸਤਰ ਲਏ, ਸਾਧਾਂ ਸੰਤਾਂ ਦੇ ਲਈ ਗੱਡੇ ਲੱਦ ਕੇ ਮਹਾਂਪੁਰਖਾਂ ਦੇ ਕੋਲ ਆ ਗਏ। ਤੇ ਕਹਿੰਦੇ ਨੇ ਸਾਰੀ ਦਿਹਾੜੀ ਗੁਰੂ ਨਾਨਕ ਦੇਵ ਪਾਤਸ਼ਾਹ ਪਕਾ ਰਹੇ ਸੀ, ਬਾਲਾ ਨਾਲ ਵਰਤਾ ਰਿਹਾ ਸੀ, ਸਾਧ ਸੰਤ ਛਕ ਰਹੇ ਸਨ, ਆਉਂਦੇ ਜਾਂਦੇ ਰਾਈਆਂ ਨੂੰ ਸਾਰੀ ਦਿਹਾੜੀ ਲੰਗਰ ਛਕਾਇਆ, ਖੀਰਾਂ ਰਿੰਨ ਰਿੰਨ ਕੇ ਦਿੱਤੀਆਂ, ਖਿਚੜੀਆਂ ਬਣਾਈਆਂ। ਕਿਹੜਾ ਪਦਾਰਥ ਗੁਰੂ ਨਾਨਕ ਨੇ ਨਹੀਂ ਉਹਨਾਂ ਸਾਧਾਂ ਨੂੰ ਛਕਾਇਆ, ਬੜੀ ਸੇਵਾ ਕੀਤੀ। ਜਦੋਂ ਸੇਵਾ ਕੀਤੀ ਨਾ, ਛਾਵਾਂ ਪਈਆਂ ਤੇ ਜਿਹੜੇ ਪਦਾਰਥ ਬਚ ਗਏ ਕੁਝ, ਗੁਰੂ ਨਾਨਕ ਨੇ ਸਾਧਾਂ ਨੂੰ ਦੇ ਦਿੱਤੇ, ਆਖਿਆ ਜੀ ਮੌਜਾਂ ਕਰੋ, ਇਹ ਛਕੋ ਤੇ ਤੁਸੀਂ ਪਰਮੇਸ਼ਰ ਦੀ ਇਬਾਦਤ ਕਰਿਆ ਕਰੋ। ਤੇ ਜਦੋਂ ਛਾਵਾਂ ਪੈ ਗਈਆਂ ਤੇ ਗੁਰੂ ਨਾਨਕ ਨੇ ਬਾਲੇ ਵੱਲ ਵੇਖਿਆ, ਕਹਿਣ ਲੱਗਾ ਜੀ, ਗੁਰੂ ਨਾਨਕ ਕਹਿਣ ਲੱਗੇ ਬਾਲਿਆ ਚੱਲੀਏ ਹੁਣ। ਗੁਰੂ ਨਾਨਕ ਕਹਿਣ ਲੱਗੇ ਜਾਣਾ ਹੀ ਪੈਣਾ, ਪੈਸਾ ਤੇ ਕੋਈ ਰਿਹਾ ਨਹੀਂ, ਫੋਂਗੂ ਹੋ ਗਏ ਹਾਂ, ਹੁਣ ਕਰਨਾ ਕੀ ਏ, ਵਾਪਸ ਜਾਣਾ ਪੈਣਾ। ਗੁਰੂ ਨਾਨਕ ਬਾਲੇ ਦੇ ਨਾਲ ਤਲਵੰਡੀ ਨੂੰ ਵਾਪਸ ਮੁੜ ਗਏ, ਸੰਤਾਂ ਸਾਧਾਂ ਨੂੰ ਲੰਗਰ ਛਕਾ ਕੇ। ਮੈਂ ਅਰਜ਼ ਕਰਾਂ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੀ ਮਰਿਆਦਾ ਅੱਜ ਵੀ ਸਾਡੇ ਸਿੱਖ ਸਮਾਜ ਵਿੱਚ ਵੇਖੀ ਜਾਂਦੀ ਹੈ, ਲੰਗਰ ਦੀ ਮਰਿਆਦਾ ਪੰਗਤ ਵਿੱਚ ਬਿਠਾ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸ ਦਿਨ ਸ਼ੁਰੂ ਕੀਤੀ ਸੀ, ਜਿੱਦਣ 20 ਰੁਪਈਆਂ ਦਾ ਖਰਾ ਸੌਦਾ ਕਰਕੇ ਉਹਨਾਂ ਸੰਤਾਂ ਨੂੰ ਭੋਜਨ ਛਕਾਇਆ ਸੀ। ਅੱਜ ਵੀ ਗੁਰੂ ਨਾਨਕ ਦੀ ਉਸ ਰਵਾਇਤ ਨੂੰ ਉਸੇ ਤਰ੍ਹਾਂ ਸਿੱਖ ਸਮਾਜ ਵਿੱਚ ਵੇਖਿਆ ਜਾਂਦਾ ਹੈ। ਗੁਰੂ ਨਾਨਕ ਵਾਪਸ ਆਏ ਤਲਵੰਡੀ ਦੇ ਵਿੱਚ, ਜੂਹ ਦੇ ਉੱਤੇ ਆਏ ਤੇ ਗੁਰੂ ਨਾਨਕ ਇੱਕ ਪੀਲੂ ਦਾ ਰੁੱਖ ਸੀ ਤਲਵੰਡੀ ਪਿੰਡ ਦੇ ਨਾਲ ਹੀ ਤਲਾਬ ਦੇ ਕੋਲ। ਗੁਰੂ ਨਾਨਕ ਢੋਲ ਆ ਕੇ ਉਸ ਰੁੱਖ ਕੋਲ ਬਹਿ ਗਏ। ਬਾਲਾ ਕਹਿਣ ਲੱਗਾ ਜੀ ਹੁਣ ਤੁਰਦੇ ਨਹੀਂ। ਗੁਰੂ ਨਾਨਕ ਕਹਿਣ ਲੱਗੇ ਬਾਲਿਆ ਤੂੰ ਹੀ ਜਾ, ਮਾਰ ਬੜੀ ਪੈਣੀ ਹੈ, ਅੱਜ ਪਿਤਾ ਦੀ ਜਿੰਨੀ ਕੀਤੀ ਕਮਾਈ ਉਹਨਾਂ ਦਿੱਤੀ ਸੀ ਨਾ ਸਾਰੀ ਮੈਂ ਲਾ ਆਇਆ, ਅੱਜ ਮਾਰ ਬੜੀ ਪੈਣੀ ਹੈ, ਤੂੰ ਜਾ। ਬਾਲਾ ਕਹਿਣ ਲੱਗਾ ਜੀ ਮਹਾਰਾਜ ਗੱਲ ਏਦਾਂ, ਮੈਨੂੰ ਪਹਿਲਾਂ ਹੀ ਪਤਾ ਸੀ ਜਿੱਥੇ ਔਖਾ ਵੇਲਾ ਹੁੰਦਾ ਉੱਥੇ ਬਾਲੇ ਨੂੰ ਡਾਹ ਦਿੰਦੇ ਹਾਂ, ਠੀਕ ਹੈ ਤੁਸੀਂ ਬੈਠੋ ਮੈਂ ਜਾਵਾਂਗਾ। ਬਾਲਾ ਗਿਆ ਘਰ, ਮਹਿਤਾ ਕਾਲੂ ਜੀ ਡੀਕ ਰਹੇ ਸੀ, ਆਖਿਆ ਬਾਲਿਆ ਆ ਗਿਆ, ਨਾਨਕ ਕਿੱਥੇ ਆ? ਬਾਲਾ ਕਰੀ ਜਾਂਦਾ ਜੀ ਨਾਨਕ ਤੇ ਨਾ ਜੀ, ਨਾਨਕ ਨਾ ਜੀ ਉੱਥੇ, ਅਖੇ ਨਾਨਕ ਕਿੱਥੇ ਉੱਥੇ? ਅਖੇ ਨਾਨਕ ਜੀ ਉੱਥੇ ਪਿੰਡ ਦੇ ਬਾਹਰ ਜਿਹੜਾ ਪੀਲੂ ਦਾ ਰੁੱਖ ਹੈ ਨਾ, ਉਹਦੇ ਥੱਲੇ ਬੈਠਾ, ਤੁਹਾਡੇ ਕੋਲੋਂ ਲੁਕਿਆ ਬੈਠਾ। ਜਦੋਂ ਇਹ ਗੱਲ ਆਖੀ ਮਹਿਤਾ ਕਾਲੂ ਜੀ ਨੂੰ ਉਸੇ ਵੇਲੇ ਪਤਾ ਲੱਗ ਗਿਆ ਕਿ ਕੋਈ ਕੰਮ ਏਦਾਂ ਦਾ ਹੀ ਹੋਇਆ। ਪੁੱਛਦੇ ਨੇ ਬਾਲਿਆ ਨਾਨਕ ਮੇਰੀ ਕੀਤੀ ਹੋਈ ਕਮਾਈ ਕਿਤੇ ਰੋਡ ਤੇ ਨਹੀਂ ਆਇਆ? ਬਾਲਾ ਕਹਿਣ ਲੱਗਾ ਜੀ ਮਹਾਰਾਜ ਗੱਲ ਏਦਾਂ ਦੀ ਹੀ ਹੋਈ ਹੈ, ਮੈਂ ਬੜਾ ਸਮਝਾਇਆ ਸੀ ਕਿ ਆਪਾਂ ਸੌਦਾ ਕੋਈ ਹੋਰ ਖਰੀਦਣਾ, ਪਰ ਗੁਰੂ ਨਾਨਕ ਨੇ ਜਿਹੜਾ ਵੀ ਸੌਦਾ ਖਰੀਦਿਆ ਉਹ ਸੰਤਾਂ ਸਾਧਾਂ ਨੂੰ ਹੀ ਛਕਾ ਦਿੱਤਾ। ਕਹਿਣ ਲੱਗੇ ਜਦੋਂ ਇੰਨੀ ਗੱਲ ਸੁਣੀ ਮਹਿਤਾ ਕਾਲੂ ਜੀ ਨੇ ਹੱਥ ਵਿੱਚ ਡਾਂਗ ਫੜ ਲਈ, ਲਾਲੋ ਲਾਲ ਹੋ ਗਏ ਗੁੱਸੇ ਦੇ ਵਿੱਚ। ਕਹਿਣ ਲੱਗੇ ਦੱਸ ਮੈਨੂੰ ਕਿੱਥੇ ਹੈ? ਅੱਗੇ ਅੱਗੇ ਬਾਲਾ ਤੁਰਿਆ ਜਾਂਦਾ ਹੈ, ਪਿੱਛੇ ਪਿੱਛੇ ਮਹਿਤਾ ਕਾਲੂ ਤੁਰੇ ਜਾਂਦੇ ਨੇ ਗੁੱਸੇ ਦੇ ਵਿੱਚ। ਤੇ ਜਦੋਂ ਏਦਾਂ ਤੁਰੇ ਜਾਂਦੇ ਆ ਨਾ, ਜਦੋਂ ਨਾਨਕੀ ਦੀਆਂ ਸਹੇਲੀਆਂ ਨੇ ਜਾ ਕੇ ਫਿਰ ਦੂਜੇ ਪਾਸੇ ਬੇਬੇ ਨਾਨਕੀ ਨੂੰ ਦੱਸਿਆ, ਨਹੀਂ ਨਾਨਕੀ ਅੱਜ ਤੇਰੇ ਵੀਰ ਨੂੰ ਬੜੀ ਮਾਰ ਪੈਣੀ। ਨਾਨਕੀ ਕਹਿਣ ਲੱਗੀ, ਨਹੀਂ ਅੜੀਓ ਏਦਾਂ ਕਿਉਂ ਆਖਦੀਆਂ ਜੀ, ਮੇਰੇ ਸੁੱਖਾਂ ਲੱਦੇ ਵੀਰ ਨੂੰ ਕਿਉਂ ਮਾਰ ਪੈਣੀ? ਕਿਉਂਕਿ ਮੈਂ ਅਰਜ਼ ਕਰਾਂ ਭੈਣ, ਨਾਨਕੀ ਇੱਕ ਐਸੇ ਸਿੱਖ ਹੋਏ ਨੇ, ਸਭ ਤੋਂ ਪਹਿਲੇ ਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੀਰ ਨਹੀਂ ਜਾਣਿਆ, ਉਹਨਾਂ ਨੇ ਗੁਰੂ ਨਾਨਕ ਨੂੰ ਅਕਾਲ ਪੁਰਖ ਜਾਣਿਆ, ਅਕਾਲ ਪੁਰਖ। ਕਹਿਣ ਲੱਗੀ, ਕਿਉਂਕਿ ਬੇਬੇ ਨਾਨਕੀ 4 ਸਾਲ ਵੱਡੇ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ। ਤੇ ਜਿੱਦਾਂ ਬੇਬੇ ਨਾਨਕੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਲਈ ਸੁਖਨਾ ਸੁਖੀਆਂ, ਸਾਰੀਆਂ ਹੀ ਭੈਣਾਂ ਸੁਖ ਦੀਆਂ ਨੇ ਜਿਨ੍ਹਾਂ ਦੇ ਕੋਲ ਵੀਰ ਨਹੀਂ ਹੁੰਦੇ। ਬੇਬੇ ਨਾਨਕੀ 4 ਸਾਲ ਦੇ ਸਨ ਤੇ ਜਦੋਂ ਇਹ ਗੁਆਂਢੀਆਂ ਦੇ ਘਰ ਗਏ, ਉਹਨਾਂ ਦੇ ਘਰ ਕਾਕੇ ਦਾ ਜਨਮ ਹੋਇਆ, ਬੇਬੇ ਨਾਨਕੀ ਨੇ ਬਾਹਾਂ ਅੱਗੇ ਅੱਡੀਆਂ, ਨਹੀਂ ਆਪਣੇ ਵੀਰ ਨੂੰ ਮੈਨੂੰ ਵੀ ਥੋੜ੍ਹੀ ਦੇਰ ਖੜਾ ਲੈਣ ਦੇ। ਉਹਨੇ ਆਖਿਆ, ਨਾਨਕੀ ਤੇਰੇ ਹੱਥਾਂ ਦੇ ਵਿੱਚ ਮੈਂ ਆਪਣੇ ਵੀਰ ਨੂੰ ਨਹੀਂ ਦੇਣਾ, ਮੈਨੂੰ ਮੇਰੇ ਮਾਤਾ ਪਿਤਾ ਆਖਦੇ ਸੀ ਕਿ ਇਹਨਾਂ ਦੇ ਘਰ ਵੀਰ ਨਹੀਂ ਹੋਇਆ ਕਿਉਂਕਿ ਤੂੰ ਪਹਿਲਾਂ ਆ ਗਈ। ਜਦੋਂ ਏਦਾਂ ਦੀ ਗੱਲ ਆਖੀ ਨਾ, ਬੇਬੇ ਨਾਨਕੀ ਦੇ ਮਨ ਤੇ ਬਹੁਤ ਵੱਡੀ ਠੇਸ ਵੱਜੀ। ਬੇਬੇ ਨਾਨਕੀ ਰੋਂਦੇ ਰੋਂਦੇ ਆਪਣੀ ਮਾਤਾ ਦੇ ਕੋਲ ਆਏ, ਕਹਿਣ ਲੱਗੇ, ਮਾਂ ਆਪਣੇ ਘਰ ਵੀਰਾ ਕਿਉਂ ਨਹੀਂ ਹੈਗਾ? ਤੇ ਉਹਨੇ ਆਖਿਆ ਸੀ, ਪੁੱਤਰ ਤੂੰ ਵੀ ਅਰਦਾਸ ਕਰਿਆ ਕਰ, ਪਰਮੇਸ਼ਰ ਤੈਨੂੰ ਵੀ ਵੀਰਾ ਦੇਵੇਗਾ। ਬਹੁਤ ਚਾਅ ਹੁੰਦਾ ਹੈ ਭੈਣਾਂ ਨੂੰ ਕਿਉਂਕਿ ਬੜਾ ਹੀ ਮਾਣ ਕਰਦੀਆਂ ਨੇ ਜਿਨ੍ਹਾਂ ਦੇ ਵੀਰ ਹੁੰਦੇ ਆ, ਭੈਣਾਂ ਆਪਣੇ ਵੀਰਾਂ ਉੱਤੇ ਮਾਣ ਕਰਦੀਆਂ ਨੇ। ਉਹਨਾਂ ਨੂੰ ਪੁੱਛ ਕੇ ਵੇਖੀਏ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਵੀਰ ਨਹੀਂ। ਜਦੋਂ ਕਿਤੇ ਰੱਖੜੀ ਵਾਲਾ ਦਿਨ ਆਉਂਦਾ ਹੈ ਨਾ, ਫਿਰ ਪਤਾ ਲੱਗਦਾ ਕਿ ਵੀਰਾਂ ਦੀ ਕਦਰ ਕੀ ਹੁੰਦੀ ਹੈ। ਭੈਣਾਂ ਬੜੇ ਚਾਵਾਂ ਦੇ ਨਾਲ ਵੀਰਾਂ ਦੇ ਗੁੱਟ ਉੱਤੇ ਗਾਨੇ ਬਣਦੀਆਂ ਨੇ, ਭਾਵ ਰੱਖਿਆ ਬੰਧਨ ਦਾ ਤਿਉਹਾਰ ਮਨਾਇਆ ਜਾਂਦਾ ਹੈ। ਵੀਰ ਦੇ ਗੁੱਟ ਉੱਤੇ ਬਣਦੀਆਂ ਨੇ, ਉਸ ਤੋਂ ਇਹ ਭਾਵ ਹੁੰਦਾ ਕਿ ਇਹ ਵੀਰ ਮੇਰੀ ਰੱਖਿਆ ਕਰੇਗਾ। ਸਾਰੀ ਉਮਰ ਦੇ ਲਈ ਵਚਨਬੱਧ ਕੀਤਾ ਜਾਂਦਾ ਹੈ। ਤੇ ਜਿੱਦਣ ਫਿਰ ਵੀਰ ਦਾ ਵਿਆਹ ਹੁੰਦਾ ਹੈ, ਭੈਣਾਂ ਬੜੇ ਚਾਅ ਮਲਾਰ ਕਰਦੀਆਂ ਨੇ, ਘੋੜੀ ਦੇ ਉੱਤੇ ਵੀਰ ਚੜਿਆ ਹੁੰਦਾ ਤੇ ਘੋੜੀ ਦੀ ਵਾਗ ਗੁੰਦਦੀਆਂ ਨੇ। ਤੇ ਇਸੇ ਤਰ੍ਹਾਂ ਬੇਬੇ ਨਾਨਕੀ ਨੇ ਬੜੀਆਂ ਅਰਜੋਈਆਂ ਕੀਤੀਆਂ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਅਕਾਲ ਪੁਰਖ ਦੇ ਚਰਨਾਂ ਵਿੱਚ। ਹੇ ਅਕਾਲ ਪੁਰਖ, ਮੈਨੂੰ ਵੀ ਵੀਰ ਦੇ। ਕਿੱਦਾਂ ਬੇਨਤੀ ਕੀਤੀ ਸੀ ਬੇਬੇ ਨਾਨਕੀ ਨੇ, ਭੈਣ ਨਾਨਕੀ ਨੇ, ਏਦਾਂ ਆਖਦੀ ਸੀ। ਖੈਰ ਪਾ ਦੇ ਚੋਲੀ ਦੇ ਵਿੱਚ ਮੇਰੇ, ਇੱਕ ਵੀਰ ਦੇ ਦੇ ਦਾਤਿਆ। ਖੈਰ ਪਾ ਦੇ ਚੋਲੀ ਦੇ ਵਿੱਚ ਮੇਰੇ, ਇੱਕ ਵੀਰ ਦੇ ਦੇ ਦਾਤਿਆ। ਖੈਰ ਪਾ ਦੇ ਚੋਲੀ ਦੇ ਵਿੱਚ ਮੇਰੇ, ਇੱਕ ਵੀਰ ਦੇ ਦੇ ਦਾਤਿਆ। ਇੱਕ ਵੀਰ ਦੇ ਦੇ, ਇੱਕ ਵੀਰ ਦੇ ਦੇ ਮੈਨੂੰ, ਇੱਕ ਵੀਰ ਦੇ ਦੇ ਮੈਨੂੰ, ਇੱਕ ਵੀਰ ਦੇ ਦੇ ਮੈਨੂੰ। ਪਾ ਦੇ ਚੋਲੀ ਦੇ ਵਿੱਚ ਮੇਰੇ, ਇੱਕ ਵੀਰ ਦੇ ਦੇ ਦਾਤਿਆ। ਖੈਰ ਪਾ ਦੇ ਚੋਲੀ ਦੇ ਵਿੱਚ ਮੇਰੇ, ਇੱਕ ਵੀਰ ਦੇ ਦੇ ਦਾਤਿਆ। ਬੜੀਆਂ ਬੇਨਤੀਆਂ ਕੀਤੀਆਂ ਤੇ ਤਾਂ ਭੈਣ ਨਾਨਕੀ ਨੂੰ ਗੁਰੂ ਨਾਨਕ ਜੈਸਾ ਵੀਰ ਮਿਲਿਆ। ਜਦੋਂ ਪਤਾ ਲੱਗਿਆ ਕਿ ਮੇਰੇ ਵੀਰ ਨੂੰ ਅੱਜ ਬੜੀ ਮਾਰ ਪੈਣੀ ਹੈ, ਜਿਹਦੇ ਲਈ ਤੇ ਮੈਂ ਪਰਮੇਸ਼ਰ ਦੇ ਚਰਨਾਂ ਵਿੱਚ ਬੜੀਆਂ ਅਰਜੋਈਆਂ ਕੀਤੀਆਂ, ਬੜੇ ਹੱਥ ਜੋੜੇ ਸਨ, ਅੱਜ ਉਸ ਸੁੱਖਾਂ ਲੱਦੇ ਦੇ ਮੇਰੇ ਵੀਰ ਨੂੰ ਮਾਰ ਪੈਣੀ ਹੈ। ਕਹਿਣ ਲੱਗੇ ਬੇਬੇ ਨਾਨਕੀ, ਉਸੇ ਵੇਲੇ ਜੁੱਤੀ ਵੀ ਨਹੀਂ ਸੀ ਪਾਈ, ਉਦਾਂ ਹੀ ਦੌੜ ਪਏ। ਅੱਗੇ ਅੱਗੇ ਬਾਲਾ ਤੁਰਿਆ ਜਾਂਦਾ ਹੈ, ਪਿੱਛੇ ਪਿੱਛੇ ਮਹਿਤਾ ਕਾਲੂ ਤੇ ਸਭ ਤੋਂ ਪਿੱਛੇ ਬੇਬੇ ਨਾਨਕੀ ਭੱਜੇ ਜਾਂਦੇ ਨੇ। ਮਹਿਤਾ ਕਾਲੂ ਨੇ ਜਾ ਕੇ ਵੇਖਿਆ ਕਿ ਗੁਰੂ ਨਾਨਕ ਪੀਲੂ ਦੇ ਰੁੱਖ ਓਲੇ ਲੁਕਿਆ, ਜਾ ਫੜਿਆ ਕੰਨ ਤੋਂ ਦੋ ਤਿੰਨ ਚਪੇੜਾਂ ਮਾਰ ਦਿੱਤੀਆਂ। ਆਖਿਆ ਕਿ ਉਡਾ ਆਇਆ, ਕਰ ਆਇਆ ਖੇ ਮੇਰੀ ਕੀਤੀ ਹੋਈ ਕਮਾਈ ਦੀ ਨੂੰ ਖੇ ਕਰਕੇ ਆਇਆ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ, ਇੱਕ ਚਪੇੜ ਇੱਧਰ ਮਾਰੀ, ਇੱਕ ਦੂਜੇ ਪਾਸੇ ਮਾਰੀ। ਜਿਹੜੇ ਮੁਖੜੇ ਦਾ ਦਰਸ਼ਨ ਕਰਕੇ ਦੁੱਖ ਦੂਰ ਹੁੰਦੀ ਸੀ ਨਾ ਮਹਾਂਪੁਰਖੋ, ਅੱਜ ਗੁਰੂ ਨਾਨਕ ਦੇ ਦੋਵੇਂ ਗੱਲਾਂ ਦੇ ਉੱਤੇ ਚਪੇੜਾਂ ਦੇ ਨਿਸ਼ਾਨ ਛਪ ਗਏ। ਗੁਰੂ ਨਾਨਕ ਅੱਗੋਂ ਬੜੇ ਠਾਮੇ ਨਾਲ ਫਿਰ ਵੀ ਕਹਿ ਰਹੇ ਸੀ, ਪਿਤਾ ਜੀ ਮੈਂ ਕੋਈ ਕਮਾਈ ਰੋੜ ਕੇ ਨਹੀਂ ਆਇਆ, ਜਿੱਦਾਂ ਤੁਸੀਂ ਮੈਨੂੰ ਆਖਿਆ ਸੀ ਨਾ ਕਿ ਖਰਾ ਸੌਦਾ ਖਰੀਦਣਾ ਹੈ, ਮੈਂ ਤੇ ਖਰਾ ਸੌਦਾ ਖਰੀਦ ਕੇ ਆਇਆ, ਮੈਨੂੰ ਇਸ ਤੋਂ ਵਧੀਆ ਚੰਗਾ ਸੌਦਾ ਕੋਈ ਨਹੀਂ ਮਿਲਿਆ, ਤੇ ਇਸ ਕਰਕੇ ਮੈਂ ਇਹ ਸੌਦਾ ਕੀਤਾ ਹੈ। ਮਹਿਤਾ ਕਾਲੂ ਨੇ ਫਿਰ ਹੱਥ ਚੁੱਕਿਆ, ਇਹਨਾਂ ਨੂੰ ਬੇਬੇ ਨਾਨਕੀ ਭੱਜ ਕੇ ਆ ਗਈ, ਰੋ ਰੋ ਕੇ ਮਹਿਤਾ ਕਾਲੂ ਨੂੰ ਆਪਣੇ ਪਿਤਾ ਨੂੰ ਸਮਝਾਉਂਦੀ ਹੈ। ਕਹਿਣ ਲੱਗੀ ਬਾਪੂ, ਕਹਿੰਦੇ ਨੇ ਭੈਣ ਨਾਨਕੀ ਭੱਜੀ ਆਈ, ਵੀਰੇ ਨੂੰ ਗੱਲ ਵੱਖਰੀ ਪਾਈ। ਕਹਿਣ ਲੱਗੀ ਬਾਪੂ, ਹਾਲੇ ਤੀਕ ਵੀ ਭੈਣ ਨਾਨਕੀ ਭੱਜੀ ਆਈ, ਵੀਰੇ ਨੂੰ ਗੱਲ ਵੱਖਰੀ ਪਾਈ। ਬਾਪੂ ਤੈਨੂੰ ਹਾਲੇ ਤੀਕ ਵੀ ਇਸ ਰਾਜ ਦੀ ਸਮਝ ਨਹੀਂ ਆਈ, ਜਿਹੜੇ ਭੁੱਖੇ ਸੰਤਾਂ ਤਾਈ ਨਾਨਕ ਆਇਆ ਅੰਨ ਛਕਾ ਕੇ, ਸੰਤ ਨਹੀਂ ਪਰਮੇਸ਼ਰ ਹੀ ਕੋਈ ਬੈਠਾ ਹੋਣਾ ਰੂਪ ਵਟਾ ਕੇ। ਬਾਪੂ ਤੇਰੀ ਐਨੇ ਨਹੀਂ ਉਹ ਨਾਨਕ ਰਾਸ ਲੁਟਾ ਕੇ ਆਇਆ, ਉਹ ਯਾਦ ਕਰੇਗੀ ਦੁਨੀਆਂ ਸਾਰੀ ਜਿਹੜੇ ਪੂਰਨੇ ਪਾ ਕੇ ਆਇਆ। ਬਾਪੂ ਇਹ ਜਿਹੜੀ ਕਮਾਈ ਕਰਕੇ ਆਇਆ ਸਾਰੀ ਦੁਨੀਆਂ ਯਾਦ ਕਰੇਗੀ ਕਿਸੇ ਦੇ ਨਾਨਕ ਨੂੰ, ਐਵੇਂ ਨਹੀਂ ਤੇਰੀ ਇਹ ਦੁਨੀਆਂ, ਤੇਰੀ ਇਹ ਮਾਇਆ ਉਜਾੜ ਕੇ ਆਇਆ। ਕਹਿਣ ਲੱਗੀ, ਕਿਸੇ ਕਵੀ ਨੇ ਲਿਖਿਆ, ਕਹਿੰਦਾ ਉਹ ਦੁਨੀਆਂ ਦੇ ਧਰਮੀ ਬੰਦਿਓ ਸਮਝ ਕਰੋ ਨਾ ਧਰਮੋਂ ਹਾਰੋ, ਗੁਰੂ ਨਾਨਕ ਦੇ ਸੱਚੇ ਸੌਦੇ ਵਾਲੀ ਵੀ ਕੋਈ ਬਾਤ ਵਿਚਾਰੋ, ਨੇਕ ਕਮਾਈ ਵਾਲੇ ਸਫਰੀ ਤਰਦੇ ਤਰਦੇ ਤਰ ਜਾਵਣਗੇ, ਇਸ ਦੁਨੀਆਂ ਦੇ ਡੋਬੂ ਲੋਟੂ ਬੰਦੇ ਡੁੱਬਦੇ ਡੁੱਬਦੇ ਡੁੱਬ ਜਾਵਣਗੇ। ਇਹ ਗੁਰੂ ਨਾਨਕ ਨੇ ਸਾਡੇ ਲਈ ਮਿਸਾਲ ਪੈਦਾ ਕੀਤੀ ਸੀ, ਕਿਸ ਤਰ੍ਹਾਂ ਦਾਨ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਵੰਡ ਛਕਣਾ ਚਾਹੀਦਾ, ਕਿਸ ਤਰ੍ਹਾਂ ਦਸਾਂ ਨੌਵਾਂ ਦੀ ਕਿਰਤ ਕਰਕੇ ਆਪਣਾ ਜੀਵਨ ਦਾ ਨਿਰਵਾਹ ਕਰਨਾ। ਅੱਜ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਪਏ ਹਾਂ, ਉਹਨਾਂ ਦੇ ਕੀਤੇ ਹੋਏ ਕਾਰਨਾਮਿਆਂ ਤੋਂ ਸੇਧ ਲੈ ਕੇ ਆਪਣੇ ਜੀਵਨ ਦੇ ਵਿੱਚ ਤਬਦੀਲੀਆਂ ਲਿਆਉਣੀਆਂ ਨੇ। ਤੇ ਜਦੋਂ ਮੈਂ ਅਰਜ਼ ਕਰਾਂ, ਰਾਏ ਬੁਲਾਰ ਮਹਿਤਾ ਕਾਲੂ ਜੀ ਨੇ ਮਾਰਿਆ ਨਾ, ਇਸੇ ਪਰਗਨੇ ਦਾ ਮਾਲਕ ਸੀ ਰਾਏ ਬੁਲਾਰ, ਉਹਨੂੰ ਪਤਾ ਲੱਗਿਆ ਕਿ ਅੱਜ ਨਾਨਕ ਨੂੰ ਮਾਰ ਬੜੀ ਪਈ, ਇਹ ਮੁਸਲਮਾਨ ਹੈ। ਪਰ ਗੁਰੂ ਨਾਨਕ ਨੂੰ ਇਹ ਅਕਾਲ ਪੁਰਖ ਜਾਣਦਾ ਸੀ, ਅੱਲਾ ਦਾ ਰੂਪ ਜਾਣਦਾ ਸੀ, ਕਿਉਂਕਿ ਇਹਨੇ ਦੇਖਿਆ ਸੀ ਜਦੋਂ ਗੁਰੂ ਨਾਨਕ ਮੱਝਾਂ ਚਾਰਨ ਜਾਂਦੇ ਸੀ ਨਾ, ਗਰਮੀ ਦੇ ਦਿਨ ਹੁੰਦੇ ਸੀ, ਮੱਝਾਂ ਚਰੀ ਜਾਣੀਆਂ, ਗੁਰੂ ਨਾਨਕ ਨੇ ਰੁੱਖ ਥੱਲੇ ਬੈਠ ਜਾਣਾ। ਇੱਕ ਦਿਨ ਗੁਰੂ ਨਾਨਕ ਰੁੱਖ ਥੱਲੇ ਲੇਟੇ ਤੇ ਸੂਰਜ ਢਲ ਕੇ ਪਰਛਾਵਾਂ ਦੂਜੇ ਪਾਸੇ ਆ ਗਿਆ, ਗੁਰੂ ਨਾਨਕ ਦੇ ਮੁਖੜੇ ਉੱਤੇ ਸੂਰਜ ਸਿੱਧੀਆਂ ਕਿਰਨਾਂ ਪਾ ਰਿਹਾ ਸੀ। ਜਦੋਂ ਇੱਦਾਂ ਵੇਖਿਆ, ਕਹਿੰਦੇ ਨੇ ਇੱਕ ਨਾਗ ਕਾਲੇ ਰੰਗ ਦੇ ਸੱਪ ਨੇ ਆ ਕੇ ਆਪਣੀ ਫਣ ਖਿਲਾਰ ਕੇ ਗੁਰੂ ਨਾਨਕ ਦੇ ਚਿਹਰੇ ਦੇ ਉੱਤੇ ਛਤਰੀ ਬਣਾ ਦਿੱਤੀ, ਭਾਵ ਗੁਰੂ ਨਾਨਕ ਦੇ ਮੁਖੜੇ ਤੇ ਗਰਮੀ ਨਾ ਪਵੇ। ਜਦੋਂ ਰਾਏ ਬੁਲਾਰ ਨੇ ਵੇਖਿਆ ਨਾ ਕਿ ਇਹ ਤੇ ਸੱਪ ਸੁੰਘ ਗਿਆ ਗੁਰੂ ਨਾਨਕ ਨੂੰ, ਰਾਏ ਬੁਲਾਰ ਨੇ ਵੇਖਿਆ, ਦੂਰੋਂ ਵੇਖਿਆ ਕਿ ਗੁਰੂ ਨਾਨਕ ਦੇ ਮੂੰਹ ਦੇ ਉੱਤੇ ਸੱਪ ਨੇ ਛਾਇਆ ਕੀਤੀ ਹੋਈ ਏ। ਦਿਲ ਵਿੱਚ ਰੁੱਗ ਭਰਿਆ ਗਿਆ ਕਿ ਇਹ ਤੇ ਖੁਦਾ ਦਾ ਰੂਪ ਸੀ, ਖੁਦਾ ਦਾ ਪੁੱਤਰ ਹੈ, ਦੁਨੀਆਂ ਨੂੰ ਤਾਰਨ ਲਈ ਆਇਆ, ਇਹਨੂੰ ਤੇ ਸੱਪ ਸੁੰਘ ਗਿਆ, ਚਿੰਤਾਵਾਨ ਹੋ ਗਿਆ ਸੀ। ਜਦੋਂ ਗੁਰੂ ਨਾਨਕ ਦੇ ਕੋਲ ਪਹੁੰਚਿਆ, ਸੱਪ ਦੂਜੇ ਪਾਸੇ ਚਲਾ ਗਿਆ, ਫਿਰ ਉਹਨੇ ਵੇਖਿਆ ਕਿ ਇਹ ਕੋਈ ਆਮ ਨਹੀਂ, ਗਿਆਨ ਹੋ ਗਿਆ ਸੀ ਰਾਏ ਬੁਲਾਰ ਨੂੰ। ਉਸ ਦਿਨ ਤੋਂ ਗੁਰੂ ਨਾਨਕ ਦੇ ਚਰਨਾਂ ਦਾ ਉਪਾਸ਼ਕ ਹੋ ਗਿਆ ਸੀ। ਉਹਨੇ ਜਦੋਂ ਮਹਿਤਾ ਕਾਲੂ ਜੀ ਦੇ ਕੋਲੋਂ ਇਹ ਗੱਲ ਸੁਣੀ ਨਾ, ਅੱਜ ਮਹਿਤੇ ਨੇ ਮਾਰਿਆ 20 ਰੁਪਈਆਂ ਦੇ ਬਦਲੇ, ਉਹਨੇ ਮਹਿਤਾ ਕਾਲੂ ਜੀ ਨੂੰ ਸੱਦਿਆ, ਕਹਿੰਦਾ ਸੁਣਕਰ ਬੁਲਾਇਆ ਮਹਿਤੇ ਕੋ ਰਾਏ ਬੁਲਾਰ ਨੇ, ਕਿਉਂ ਲੱਗਾ ਥਾ ਤੂੰ ਨਾਨਕ ਕੋ ਮਾਰਨੇ। ਕਹਿਣ ਲੱਗਾ, ਕਿਉਂ ਮਾਰਿਆ ਤੂੰ ਗੁਰੂ ਨਾਨਕ ਨੂੰ, ਤੁਝਕੋ ਨਹੀਂ ਖਬਰ ਕਿ ਯਹ ਅੱਲਾ ਕਾ ਪਿਆਰਾ ਹੈ, ਦੁਨੀਆਂ ਕੇ ਤਾਰਨੇ ਕੋ ਅਵਤਾਰ ਧਾਰਾ ਹੈ, ਉਹ ਤੈਨੂੰ ਨਹੀਂ ਪਤਾ, ਇਹ ਤੇ ਖੁਦਾ ਦਾ ਪੁੱਤਰ ਹੈ, ਇੱਕ ਖੁਦਾ ਉੱਤੇ ਹੱਥ ਚੁੱਕਿਆ ਈ। ਆਖਿਆ ਮਹਿਤਾ, ਅੱਗੇ ਤੋਂ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ, ਕਿ ਜਦ ਜਿੰਨੇ ਪੈਸਿਆਂ ਦਾ ਤੇਰਿਆਂ ਦਾ ਨੁਕਸਾਨ ਤੈਨੂੰ ਲੱਗੇ ਨਾ ਗੁਰੂ ਨਾਨਕ ਨੇ ਕੀਤਾ ਏ, ਉਹ ਤੂੰ ਮੇਰੇ ਖਜ਼ਾਨੇ ਵਿੱਚੋਂ ਲੈ ਸਕਦਾ ਏ, ਪਰ ਅੱਗੇ ਤੋਂ ਗੁਰੂ ਨਾਨਕ ਉੱਤੇ ਹੱਥ ਨਾ ਚੁੱਕੀ, ਕਿਉਂ ਕਿ ਇਹ ਦੁਨੀਆਂ ਨੂੰ ਤਾਰਨ ਲਈ ਆਇਆ ਏ, ਇਹ ਅਰਸ਼ੀ ਨੂਰ ਸਿਤਾਰਾ ਹੈ। ਕਹਿਣ ਲੱਗਾ, ਕਿਉਂ ਲੱਗਾ ਥਾ ਤੂੰ ਨਾਨਕ ਕੋ ਮਾਰਨੇ, ਤੁਝਕੋ ਨਹੀਂ ਖਬਰ ਕਿ ਯਹ ਅੱਲਾ ਕਾ ਪਿਆਰਾ ਹੈ, ਉਹ ਦੁਨੀਆਂ ਕੇ ਤਾਰਨੇ ਕੋ ਅਵਤਾਰ ਧਾਰਾ ਹੈ, ਦੌਲਤ ਇਸਕੀ ਦੁਨੀਆਂ ਕੀ ਇੱਕ ਨਜ਼ਰ ਕਾ ਇਸ਼ਾਰਾ ਹੈ, ਆਇਆ ਅਰਸ਼ ਸੇ ਨੂਰ ਕਾ ਰੋਸ਼ਨ ਸਿਤਾਰਾ ਹੈ। ਐਨ ਲੱਗਾ, ਇਹ ਕੋਈ ਆਮ ਬੱਚਾ ਨਹੀਂ, ਤੂੰ ਦੁਨਿਆਵੀ ਪਿਤਾ ਵਾਂਗ ਨਾ ਇਹਦੇ ਨਾਲ ਰਸੂਖ ਕਰ, ਇਹਦੇ ਨਾਲ ਚੰਗਾ ਵਰਤਿਆ ਕਰ। ਤੇ ਉਹਨੇ ਫਿਰ ਗੁਰੂ ਨਾਨਕ ਨੂੰ ਵੀ ਸੱਦਿਆ ਕੋਲ, ਕਹਿਣ ਲੱਗਾ, ਨਾਨਕ ਅੱਗੇ ਤੋਂ ਤੂੰ ਮਾਰ ਨਹੀਂ ਖਾਣੀ, ਤੈਨੂੰ ਜਿੰਨੇ ਪੈਸਿਆਂ ਦੀ ਲੋੜ ਹੋਵੇ, ਜਿੰਨੀ ਮਾਇਆ ਦੀ ਲੋੜ ਹੋਵੇ, ਕੇਵਲ ਤੇ ਕੇਵਲ ਠਿਕਰੀ ਉੱਤੇ ਆਪਣੇ ਇੱਕ ਸਿਗਨੇਚਰ ਕਰ ਦੇਣੇ ਹੈ, ਉਸ ਅਭਿਆਗਤ ਨੂੰ ਮੇਰੇ ਕੋਲ ਭੇਜ ਦਈ, ਉਨਾ ਫਰੀ ਅੰਨ ਉਨੀ ਫਰੀ ਮਾਇਆ ਮੈਂ ਦੇ ਦਿਆਂਗਾ। ਕਹਿਣ ਲੱਗਾ, ਬਾਬਾ ਜੀ ਮੁਝ ਪਰ ਇੱਕ ਨਜ਼ਰ ਕਰਮ ਕੀਜੀਏ, ਜੋ ਕੁਛ ਕਿਸੀ ਕੋ ਦੇਣਾ ਹੋ ਵੋ ਮੁਝਸੇ ਲੈ ਲੀਜੀਏ, ਏਕ ਠੀਕਰੀ ਤੇ ਆਪਣਾ ਇੱਕ ਨਿਸ਼ਨ ਕੀਜੀਏ, ਆਏ ਸਵਾਲੀ ਉਸਕੋ ਦੇਕਰ ਭੇਜ ਦੀਜੀਏ। ਕਹਿੰਦੇ ਨੇ ਉਸ ਦਿਨ ਸੇ ਹੋਈ ਨਾਨਕ ਕੀ ਸ਼ਾਨ ਥੀ ਬੜੀ, ਬਾਬਰ ਕੇ ਦਮ ਚਲਤੇ ਥੇ ਬਾਬੇ ਕੀ ਠੀਕਰੀ। ਉਹਦੇ ਤੇ ਰੁਪਈਏ ਚੱਲਦੇ ਸੀ, ਗੁਰੂ ਨਾਨਕ ਦੀ ਟੁੱਟੀ ਫੁੱਟੀ ਠੀਕਰੀ ਉਹਨਾਂ ਰੁਪਈਆਂ ਦੇ ਮੁੱਲ ਤੇ ਚੱਲ ਜਾਇਆ ਕਰਦੀ ਸੀ। ਐਸੇ ਗੁਰੂ ਨਾਨਕ ਜਿਨ੍ਹਾਂ ਨੇ ਸਾਰੀ ਦੁਨੀਆਂ ਦੇ ਵਿੱਚ ਆ ਕੇ, ਇਸ ਕਲਯੁੱਗ ਦੇ ਵਿੱਚ ਆ ਕੇ, ਕੇਵਲ ਹਿੰਦੁਸਤਾਨ ਦੇ ਵਿੱਚ ਹੀ ਨਹੀਂ, ਹਿੰਦੁਸਤਾਨ ਤੋਂ ਬਾਹਰ ਜਾ ਕੇ ਆਪਣੇ ਸਿਧਾਂਤਾਂ ਦਾ ਡੰਕਾ ਵਜਾਇਆ, ਉਹਨਾਂ ਕਾਜ਼ੀਆਂ ਦੇ ਨਾਲ, ਉਹਨਾਂ ਗਾਜ਼ੀਆਂ ਦੇ ਨਾਲ, ਉਹਨਾਂ ਹਾਜ਼ੀਆਂ ਦੇ ਨਾਲ ਗੁਫ਼ਤਗੂ ਕੀਤੀ, ਔਰ ਆਪਣੇ ਸ਼ਬਦਾਂ ਦੇ ਨਾਲ, ਆਪਣੇ ਗਿਆਨ ਦੇ ਨਾਲ ਸਾਰੀ ਦੁਨੀਆਂ ਨੂੰ ਨਵਾਇਆ ਸੀ। ਕਿਸੇ ਕਵੀ ਨੇ ਇੱਦਾਂ ਲਿਖਿਆ, ਆਓ ਇੱਕੋ ਹੀ ਤਾਰਨ ਗਾ ਕੇ ਫਿਰ ਖਿਮਾ ਦਾ ਜਾ ਚੁਕਾਵਾਂਗਾ। ਤੇ ਕਵੀ ਇੱਦਾਂ ਲਿਖਦਾ, ਫਿਰ ਫਿਰ ਕੇ ਦੁਨੀਆਂ ਨੂੰ ਤਾਰਿਆ ਉਹ ਨਾਨਕੀ ਦੇ ਵੀਰ ਨੇ, ਫਿਰ ਫਿਰ ਕੇ ਦੁਨੀਆਂ ਨੂੰ ਤਾਰਿਆ ਨਾਨਕੀ ਦੇ ਵੀਰ ਨੇ, ਫਿਰ ਫਿਰ ਕੇ ਦੁਨੀਆਂ ਨੂੰ ਤਾਰਿਆ ਨਾਨਕੀ ਦੇ ਵੀਰ ਨੇ, ਨਾਨਕੀ ਦੇ ਵੀਰ ਨੇ ਬਈ, ਨਾਨਕੀ ਦੇ ਵੀਰ ਨੇ, ਨਾਨਕੀ ਦੇ ਵੀਰ ਨੇ, ਨਾਨਕੀ ਦੇ ਵੀਰ ਨੇ, ਫਿਰ ਫਿਰ ਕੇ ਦੁਨੀਆਂ ਨੂੰ ਤਾਰਿਆ ਨਾਨਕੀ ਦੇ ਵੀਰ ਨੇ, ਫਿਰ ਫਿਰ ਕੇ ਦੁਨੀਆਂ ਨੂੰ ਤਾਰਿਆ ਨਾਨਕੀ ਦੇ ਵੀਰ ਨੇ। ਜਾ ਸੁੱਤਾ ਵਿੱਚ ਤੁਲੁੰਬੇ ਜਾ ਕੇ ਇੱਕ ਵਾਰੀ ਗੁਰੂ ਨਾਨਕ ਬਾਬਾ ਵਿੱਚ ਤੁਲੁੰਬੇ ਆਇਆ ਸੀ ਸੱਜਣ ਜੈਸੇ ਠੱਗਾਂ ਤਾਈ ਹਰ ਕਾ ਨਾਮ ਜਪਾਇਆ ਸੀ ਘੱਟ ਘੱਟ ਦੇ ਵਿੱਚ ਹਰ ਜੀ ਬਸਦਾ ਘੱਟ ਘੱਟ ਦੇ ਵਿੱਚ ਹਰ ਜੀ ਬਸਦਾ ਸਭ ਨੂੰ ਸੀ ਪ੍ਰਚਾਰਿਆ ਨਾਨਕੀ ਦੇ ਵੀਰ ਨੇ ਫਿਰ ਫਿਰ ਕੇ ਦੁਨੀਆ ਨੂੰ ਤਾਰਿਆ ਨਾਨਕੀ ਦੇ ਵੀਰ ਨੇ ਜਾ ਸੁੱਤਾ ਵਿੱਚ ਮੱਕੇ ਜਾ ਕੇ ਬਾਂਸਰਾਣੇ ਧਰ ਕੇ ਤੇ ਬਾਂਸਰਾਣੇ ਧਰ ਕੇ ਤੇ ਜਾ ਸੁੱਤਾ ਵਿੱਚ ਮੱਕੇ ਜਾ ਕੇ ਬਾਂਸਰਾਣੇ ਧਰ ਕੇ ਤੇ ਬਾਂਸਰਾਣੇ ਧਰ ਕੇ ਮੱਕੇ ਗਏ ਭਾਵ ਮੁਸਲਮਾਨਾਂ ਦੇ ਗੜ ਮੰਨਿਆ ਜਾਂਦਾ ਹੈ ਬਗਦਾਦ ਨੂੰ ਹਿੰਦੁਸਤਾਨ ਤੋਂ ਬਾਹਰ ਵੀ ਗਏ ਭਾਈ ਜੀ ਕਹਿੰਦੇ ਨੇ ਸਾਰਿਆਂ ਨੂੰ ਨਿਵਾਇਆ ਗੜ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭੇ ਨਿਵਾਇਆ ਮੱਕੇ ਦੇ ਵਿੱਚ ਗਏ ਗੁਰੂ ਨਾਨਕ ਥੱਕੇ ਹੋਏ ਸਨ ਦਿਨ ਦੀ ਯਾਤਰਾ ਕਰਕੇ ਰਾਤ ਨੂੰ ਬਰਾਜ ਗਏ ਪਰ ਬਰਾਜੇ ਕਿਸ ਢੰਗ ਦੇ ਨਾਲ ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨ ਮੱਕੇ ਦੇ ਵੱਲ ਨੇ ਸਿਰ ਦੂਜੇ ਪਾਸੇ ਵੱਲ ਜੀਵਨ ਆਇਆ ਉਹਨੇ ਵੇਖਿਆ ਵੀ ਇਹ ਕੌਣ ਆ ਸੁੱਤਾ ਹੋਇਆ ਇਤਨਾ ਵੱਡਾ ਕਾਫਰ ਤੇ ਕਿਸੇ ਕਵੀ ਨੇ ਇੱਦਾਂ ਲਿਖਿਆ ਜਿਤ ਤੱਕ ਕੇ ਮਜ਼ੋਰਾਂ ਨੇ ਕਿਹਾ ਤੱਕ ਕੇ ਮਜ਼ੋਰਾਂ ਨੇ ਕਿਹਾ ਤੱਕ ਕੇ ਮਜ਼ੋਰਾਂ ਨੇ ਕਿਹਾ ਸੁੱਤਾ ਕਾਫਰ ਕੌਣ ਹੈ ਜੇ ਸੁੱਤਾ ਕਾਫਰ ਕੌਣ ਹੈ ਅੱਲਾ ਦੇ ਘਰ ਵੱਲ ਪੈਰ ਕਰ ਤੋਬਾ ਕਿਹੜਾ ਸੌਣ ਹੈ ਤੱਕ ਕੇ ਮਜ਼ੋਰਾਂ ਨੇ ਕਿਹਾ ਤੱਕ ਕੇ ਮਜ਼ੋਰਾਂ ਨੇ ਕਿਹਾ ਉਹ ਸੁੱਤਾ ਕਾਫਰ ਕੌਣ ਹੈ ਅੱਲਾ ਦੇ ਘਰ ਵੱਲ ਪੈਰ ਕਰ ਤੋਬਾ ਕਿਹੜਾ ਸੌਣ ਹੈ ਤੱਕ ਕੇ ਮਜ਼ੋਰਾਂ ਨੇ ਕਿਹਾ ਤੱਕ ਕੇ ਮਜ਼ੋਰਾਂ ਨੇ ਤੱਕ ਕੇ ਮਜ਼ੋਰਾਂ ਨੇ ਕਿਹਾ ਉਹ ਸੁੱਤਾ ਏ ਕਾਫਰ ਕੌਣ ਆ ਅੱਲਾ ਦੇ ਘਰ ਵੱਲ ਪੈਰ ਕਰ ਤੋਬਾ ਇਹ ਕਿਹੜਾ ਸੌਣ ਹੈ ਇੱਕ ਨੇ ਮਾਰੀ ਲੱਤ ਦੂਜੇ ਨੇ ਟੰਗਾਂ ਤੋਂ ਫੜ ਕੇ ਧੂਲਿਆ ਤੀਜੇ ਕਿਹਾ ਉਹ ਕਰਦੇ ਹੋ ਕੀ ਭੰਨੋ ਜੋ ਇਹਦੀ ਧੌਣ ਆ ਕੌਣ ਸੁੱਤਾ ਏ ਏਡੀ ਵੱਡੀ ਸਾਡੇ ਮੱਕੇ ਦੀ ਇਸਨੇ ਨਿਰਾਦਰੀ ਕੀਤੀ ਹੈ ਉਹਦੇ ਵੱਲ ਚਰਨ ਕਰਕੇ ਆਪਣੇ ਪੈਰ ਕਰਕੇ ਸੁੱਤਾ ਹੋਇਆ ਰੌਲਾ ਪੈ ਗਿਆ ਜੀ ਇਹ ਕਿਹੜਾ ਕਾਫਰ ਏ ਇਹ ਕਿਹੜਾ ਆ ਗਿਆ ਇੱਥੇ ਜਿਹਨੇ ਸਾਡੀ ਨਰਾਦਰੀ ਕੀਤੀ ਹੈ ਕਹਿੰਦਾ ਇੱਕ ਨੇ ਮਾਰੀ ਲੱਤ ਦੂਜੇ ਨੇ ਟੰਗਾਂ ਤੋਂ ਫੜ ਕੇ ਧੂਲਿਆ ਤੀਜੇ ਕਿਹਾ ਕਰਦੇ ਹੋ ਕੀ ਭੰਨੋ ਜੋ ਇਹਦੀ ਧੌਣ ਆ ਕੌਣ ਸੁੱਤਾ ਏ ਜਦੋਂ ਏਦਾਂ ਰੌਲਾ ਪਿਆ ਨਾ ਗੁਰੂ ਨਾਨਕ ਅਚਨਚੇਤ ਚੁੱਕ ਉੱਠ ਪਏ ਵੇਖਿਆ ਭੀੜ ਬੜੀ ਹੋਈ ਹੈ ਤੇ ਗੁਰੂ ਨਾਨਕ ਅੱਗੋਂ ਜਵਾਬ ਦੇ ਰਹੇ ਸੀ ਉਹਨਾਂ ਆਖਿਆ ਤੈਨੂੰ ਕਾਫਰਾ ਪਤਾ ਨਹੀਂ ਤੂੰ ਸਾਡੇ ਅੱਲਾ ਤਾਲਾ ਦੇ ਵੱਲ ਮੱਕੇ ਵੱਲ ਪੈਰ ਕਰਕੇ ਸੁੱਤਾ ਹੋਇਆ ਗੁਰੂ ਨਾਨਕ ਨੇ ਅੱਗੋਂ ਬਚਨ ਕੀਤਾ ਉੱਠ ਕਾ ਸਮੇਂ ਉੱਠ ਬੋਲਿਆ ਤੁਸੀਂ ਮਾਫ ਮੈਨੂੰ ਕਰ ਦਿਓ ਉਹ ਜਿੱਧਰ ਨਾ ਰੱਬ ਦਾ ਘਰ ਹੈ ਚੁੱਕ ਪੈਰੇ ਉਧਰ ਨੂੰ ਕਰ ਦਿਓ ਚੁੱਕ ਪੈਰੇ ਉਧਰ ਨੂੰ ਕਰ ਦਿਓ ਤੱਕ ਕੇ ਮਜ਼ੋਰਾਂ ਨੇ ਕਿਹਾ ਤੱਕ ਕੇ ਮਜ਼ੋਰਾਂ ਨੇ ਕਿਹਾ ਸੁੱਤਾ ਸਮੇਂ ਸੁੱਤਾ ਸਮੇਂ ਉੱਠ ਬੋਲਿਆ ਸੁੱਤਾ ਸਮੇਂ ਉੱਠ ਬੋਲਿਆ ਮਾਫ ਮੈਨੂੰ ਕਰ ਦਿਓ ਜਿੱਧਰ ਨਾ ਰੱਬ ਦਾ ਘਰ ਹੈ ਚੁੱਕ ਪੈਰ ਉਧਰ ਨੂੰ ਕਰ ਦਿਓ ਚੁੱਕ ਪੈਰ ਉਧਰ ਨੂੰ ਕਰ ਦਿਓ ਤੱਕ ਕੇ ਮਜ਼ੋਰਾਂ ਨੇ ਕਿਹਾ ਸੁੱਤਾ ਕਾਫਰ ਕੌਣ ਹੈ ਅੱਲਾ ਦੇ ਘਰ ਵੱਲ ਪੈਰ ਕਰ ਤੋਬਾ ਕਿਹੜਾ ਸੌਣ ਹੈ ਤੋਬਾ ਕਿਹੜਾ ਸੌਣ ਆਖਿਆ ਕੋਈ ਸੋਹਣਾ ਚੁੱਕ ਕੇ ਦੋਵੇਂ ਲੱਤਾਂ ਤੋਂ ਫੜ ਕੇ ਗੁਰੂ ਨਾਨਕ ਨੂੰ ਧੂ ਕੇ ਦੂਜੇ ਪਾਸੇ ਕਰ ਦਿੱਤਾ। ਜਦੋਂ ਇਸ ਤਰ੍ਹਾਂ ਧੂ ਕੇ ਪਾਸੇ ਕੀਤਾ ਨਾ ਤੇ ਕਵੀ ਮੈਂ ਅਰਜ ਕਰਦਾ ਪਿਆ ਸੀ ਇੱਕ ਵਾਰੀ ਗੁਰੂ ਨਾਨਕ ਬਾਬਾ ਵਿੱਚ ਮੱਕੇ ਦੇ ਆਇਆ ਸੀ, ਵਿੱਚ ਮੱਕੇ ਦੇ ਆਇਆ ਸੀ। ਇੱਕ ਵਾਰੀ ਗੁਰੂ ਨਾਨਕ ਬਾਬਾ ਜਾ ਸੁਤਾ ਵਿੱਚ ਮੱਕੇ ਜਾ ਕੇ ਬਾਂਸੁਰਾਣੇ ਧਰ ਕੇ ਤੇ, ਬਾਂਸੁਰਾਣੇ ਧਰ ਕੇ ਤੇ ਜੀਵਨ ਆ ਕੇ ਲੱਤ ਪੁਆਈ, ਜੀਵਨ ਆ ਕੇ ਲੱਤ ਪੁਆਈ। ਇੱਕ ਵਾਰੀ ਗੁਰੂ ਨਾਨਕ ਬਾਬਾ ਜਾ ਸੁਤਾ ਵਿੱਚ ਮੱਕੇ ਜਾ ਕੇ ਬਾਂਸੁਰਾਣੇ ਧਰ ਕੇ ਤੇ, ਬਾਂਸੁਰਾਣੇ ਧਰ ਕੇ ਤੇ ਉਹ ਜੀਵਨ ਫੜ ਕੇ ਲੱਤ ਪੁਆਈ, ਜੀਵਨ ਫੜ ਕੇ ਲੱਤ ਪੁਆਈ ਤੇ ਮੱਕਾ ਫਿਰਦਾ ਜਾ ਰਿਹਾ ਨਾਨਕੀ ਦੇ ਵੀਰ ਨੇ ਫਿਰ ਫਿਰ ਕੇ ਦੁਨੀਆ ਨੂੰ ਤਾਰਿਆ, ਨਾਨਕੀ ਦੇ ਵੀਰ ਨੇ ਫਿਰ ਫਿਰ ਕੇ ਦੁਨੀਆ ਨੂੰ ਤਾਰਿਆ, ਨਾਨਕੀ ਦੇ ਵੀਰ ਨੇ ਜੀ, ਨਾਨਕੀ ਦੇ ਵੀਰ ਨੇ, ਨਾਨਕੀ ਦੇ ਵੀਰ ਨੇ। ਜਿੱਧਰ ਮੱਕੇ ਵੱਲ ਘੁਮਾਏ, ਜਿੱਧਰ ਗੁਰੂ ਨਾਨਕ ਦੇ ਚਰਨ ਕਰਦੇ ਸੀ ਮੱਕਾ ਉਸ ਪਾਸੇ ਵੱਲ ਘੁੰਮ ਜਾਂਦਾ ਸੀ। ਗੁਰੂ ਨਾਨਕ ਨੇ ਆਪਣੇ ਐਸੀਆਂ ਜਾਰੀਆਂ ਕਰਾਮਾਤਾਂ ਵਿਖਾਈਆਂ ਸਾਰੀ ਦੁਨੀਆ ਚਰਨਾਂ ਤੇ ਝੁੱਕ ਗਈ। ਮੈਂ ਅਰਜ਼ ਕਰਦਾ ਪਿਆ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਆਪਣੇ ਸਿਧਾਂਤ ਦੱਸੇ, ਆਪਣੇ ਨਾਲ ਜੋੜਿਆ। ਅੱਜ ਵੀ ਕਿਤੇ ਮੱਕੇ ਮਦੀਨੇ ਜਾਈਏ ਉੱਥੇ ਇੱਕ ਪਾਸੇ ਜਿੱਥੇ ਮੱਕਾ ਆ ਨਾ, ਦੂਜੇ ਪਾਸੇ ਗੁਰੂ ਨਾਨਕ ਦੀਆਂ ਵੀ ਯਾਦਾਂ ਉੱਥੇ ਨਾਲ ਜੁੜੀਆਂ ਹੋਈਆਂ ਨੇ, ਅੱਜ ਜਾਹਰ ਜੱਗ ਦੇ ਵਿੱਚ ਪ੍ਰਗਟ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆ ਕੇ ਸਾਰੀ ਦੁਨੀਆਂ ਦੇ ਵਿੱਚ ਸ਼੍ਰੀ ਲੰਕਾ, ਤਿੱਬਤ ਦੀ ਖਾੜੀ, ਸੁਮੇਰ ਪਰਬਤ, ਜੇ ਕਿਤੇ ਪੀਲੀ ਭੀਤ ਜਾਈਏ ਉੱਥੇ ਰੇਠੇ ਮਿੱਠੇ ਕੀਤੇ, ਸੁਮੇਰ ਪਰਬਤ ਉੱਤੇ ਸਿੱਧਾਂ ਦੇ ਨਾਲ ਗੋਸ਼ਟੀ। ਮੈਂ ਕਹਿੰਦਾ ਸਾਰੀ ਦੁਨੀਆਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਫਿਰ ਫਿਰ ਕੇ ਤਾਰਿਆ ਸੀ। ਭਾਈ ਜੀ ਕਹਿ ਰਹੇ ਨੇ, ਕਹਿੰਦੇ ਨੇ ਕੱਲ ਤਾਰਨ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ ਚਾਰ ਵਰਨ। ਇਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਦੇ ਉੱਤੇ ਜਦੋਂ ਧਰਮ ਦੀ ਸਥਾਪਨਾ ਹੋ ਗਈ ਸੀ, ਧਰਮ ਨੂੰ ਹਟਾ ਧਰਮ ਦੇ ਉੱਤੇ ਖਹਿ ਹੋ ਰਹੀ ਸੀ, ਧਰਮ ਨੂੰ ਥੱਲੇ ਕਰਨ ਲਈ, ਧਰਮ ਨੂੰ ਉੱਚਾ ਚੁੱਕਣ ਦੇ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਸੰਸਾਰ ਵਿੱਚ ਆਏ। ਅੱਜ ਵਿਸ਼ਵ ਭਰ ਦੇ ਵਿੱਚ, ਦੁਨੀਆਂ ਦੇ ਕੋਨੇ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਾਦੁਰਭਾਵ ਦਾ ਦਿਹਾੜਾ ਮਨਾਇਆ ਜਾ ਰਿਹਾ। ਮੈਂ ਆਪ ਸੰਗਤਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਬਹੁਤ ਵੱਡੇ ਯਤਨ ਦੇ ਨਾਲ, ਉਚੇਚੇ ਯਤਨ ਨਾਲ ਇੱਥੇ ਅੱਜ ਦਾ ਸਤਸੰਗ ਰੱਖ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ 543ਵਾਂ ਤੇ ਵਰਤਮਾਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ 93ਵਾਂ ਗੁਰਪੁਰਬ ਮਨਾਇਆ ਹੈ। ਗੁਰੂ ਨਾਨਕ ਦੇ ਬਾਰੇ ਮੈਂ ਅਰਜ਼ ਕੀਤੀ ਸੀ, ਉਹ ਸੰਸਾਰ ਵਿੱਚ ਆਏ ਪਹਿਲੇ ਗੁਰੂ ਸਾਹਿਬਾਨ ਵੀ ਆ ਕੇ ਉਹ ਚਲੇ ਗਏ, ਪਰ ਗੁਰੂ ਨਾਨਕ ਨੇ ਇੱਕ ਗਾਢੀ ਰਾਹ ਇਹ ਚਲਾਇਆ ਸੀ ਕਿ ਮਾਰਿਆ ਸਿੱਕਾ ਜਗੱਤਰ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਥਾਪਿਆ ਲਾਹਣਾ ਜੀਵਦੈ ਗੁਰਿਆਈ ਸਿਰ ਛੱਤਰ ਫਿਰਾਇਆ, ਜੋਤੀ ਜੋਤ ਮਿਲਾਇਕ ਹੈ ਸਤਿਗੁਰ ਨਾਨਕ ਰੂਪ ਵਟਾਇਆ। ਗੁਰੂ ਨਾਨਕ ਨੇ ਆਖਿਆ ਸੀ ਮੇਰੀ ਜੋਤ ਬੁੱਝੇਗੀ ਨਹੀਂ, ਇਹ ਸਾਰਾ ਕਲਯੁੱਗ ਜਗਦੀ ਰਹੇਗੀ। ਤੇ ਪੁੱਛਿਆ ਗੁਰੂ ਨਾਨਕ ਨੂੰ ਜਦੋਂ ਮੱਕੇ ਮਦੀਨੇ ਗਏ ਨਾ, ਉਹਨਾਂ ਆਖਿਆ ਜੀ ਫੇਰ ਆਓਗੇ? ਗੁਰੂ ਨਾਨਕ ਕਹਿਣ ਲੱਗੇ ਮੈਂ ਬਾਰ ਬਾਰ ਆਉਂਦਾ ਰਹਾਂਗਾ, ਫਿਰ ਕਦੋਂ ਆਓਗੇ? ਗੁਰੂ ਨਾਨਕ ਕਹਿਣ ਲੱਗੇ ਦਸਵਾਂ ਜਾਮਾ ਧਾਰੋਂ ਜਬੈ ਨਾਮ ਗੋਬਿੰਦ ਸਿੰਘ ਹੋਸੀ ਤਬੈ, ਮੇਰਾ ਦਸਵਾਂ ਜਾਮਾ ਵੀ ਹੋਵੇਗਾ, ਭਾਵ ਇੱਕ ਤੋਂ ਦੋ, ਦੋ ਤੋਂ ਤਿੰਨ, ਤਿੰਨ ਤੋਂ ਚਾਰ, 10 ਜਾਮੇ ਤੱਕ ਮੈਂ ਆਵਾਂਗਾ। ਇਹ ਜੋਤ ਬੁੱਝੇਗੀ ਨਹੀਂ, ਆਖਿਆ ਸੀ ਕਲਯੁੱਗ ਦੀ ਸੁਣਿਆਰ ਜਾ 432,000 ਸਾਰਾ ਕਲਯੁੱਗ ਭੋਗ ਸੀ ਨਾਨਕ ਧਰ ਅਵਤਾਰ, ਗੁਰੂ ਨਾਨਕ ਦੀ ਜੋਤ ਜਗਦੀ ਰਹੇਗੀ। ਆਖਿਆ ਦਸਵਾਂ ਜਾਮਾ ਧਾਰੋਂ ਜਬੈ ਨਾਮ ਗੋਬਿੰਦ ਸਿੰਘ ਹੋਸੀ ਤਬੈ, ਸਿੰਘ ਕਰੂੰ ਸਭ ਕੇਸਾ ਧਾਰੀ, ਪੋਹਲ ਛਕਾਉ ਖੰਡੇ ਧਾਰੀ, ਆਵਾਂਗਾ ਦਸਵੇਂ ਜਾਮੇ ਵਿੱਚ। ਦਸਵਾਂ ਜਾਮਾ ਆਇਆ ਗੁਰੂ ਗੋਬਿੰਦ ਸਿੰਘ ਜੀ ਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੁੱਛਿਆ ਜੀ ਤੁਸੀਂ ਅੱਗੇ ਤੁਹਾਡੀ ਕੀ ਖੇਡ ਹੋਵੇਗੀ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਤੁਹਾਨੂੰ ਬਚਨ ਭੁੱਲ ਗਿਆ, ਇਹ ਨਾ ਕਦੀ ਭੁੱਲਿਓ, ਮੈਂ ਫਿਰ ਆਵਾਂਗਾ, ਇਹ ਜੋਤ ਜਗਦੀ ਰਹੇਗੀ। ਕਦੋਂ ਜੀ? ਕਹਿਣ ਲੱਗੇ ਰਾਮ ਸਿੰਘ ਮੇਰੋ ਹੋਏ ਨਾਮਾ, ਬਾਢੀ ਸੁੱਤ ਭੈਣੀ ਕੋ ਧਾਮਾ, ਤਿਸ ਮੈਂ ਰਾਮ ਸਿੰਘ ਮਮਸਾਰਾ, ਦੇਸ ਮਾਲਵੇ ਮੈਂ ਅਵਤਾਰਾ। ਮੈਂ ਆਵਾਂਗਾ, ਫਿਰ ਆਵਾਂਗਾ, 12ਵੇਂ ਜਾਮੇ ਦੇ ਵਿੱਚ ਆਵਾਂਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਆਏ, 12ਵੇਂ ਨਾਨਕ ਬਣ ਕੇ। ਉਸ ਤੋਂ ਬਾਅਦ ਸਤਿਗੁਰੂ ਜੀ ਪਰਦੇਸ ਗਏ, ਆਖਿਆ ਮੇਰਾ ਹੀ ਰੂਪ ਮੇਰੇ ਵੀਰ ਨੂੰ ਜਾਣਨਾ, ਭਾਵ ਬੁੱਧ ਸਿੰਘ ਹਰਾਂ ਨੂੰ, ਜਿਨ੍ਹਾਂ ਦਾ ਨਾਮ ਬਦਲ ਕੇ ਬਾਅਦ ਚੋਂ ਹਰੀ ਸਿੰਘ ਕੀਤਾ। ਆਖਿਆ ਇਹਨਾਂ ਨੂੰ ਭੁੱਲਿਓ ਨਾ, ਇਹਨਾਂ ਦੇ ਧੱਕੇ ਹੋਏ ਨੂੰ, ਮੇਰੇ ਧੱਕੇ ਹੋਏ ਨੂੰ ਇਹ ਬਖਸ਼ ਸਕਦੇ ਆ, ਪਰ ਇਹਨਾਂ ਦੇ ਧੱਕੇ ਹੋਏ ਨੂੰ ਮੈਂ ਨਹੀਂ। ਤੇ ਸਤਿਗੁਰੂ ਹਰੀ ਸਿੰਘ ਜੀ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਸਤਿਗੁਰੂ ਪ੍ਰਤਾਪ ਸਿੰਘ, ਤੇ ਉਸ ਤੋਂ ਬਾਅਦ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇਸ ਤਰ੍ਹਾਂ ਦੇ ਕਈ ਪ੍ਰਮਾਣ ਮਿਲਦੇ ਨੇ ਕਿ ਜਿਨ੍ਹਾਂ ਤੋਂ ਇਹ ਸਿੱਧ ਹੁੰਦਾ ਕਿ ਗੁਰੂ ਨਾਨਕ ਦੀ ਜੋਤ ਅਜੇ ਬੁੱਝੀ ਨਹੀਂ, ਜਿਉਂ ਦੀ ਤਿਉਂ ਜੇ ਕਿਸੇ ਨੇ ਉਹ ਜੋਤ ਵੇਖਣੀ ਹੋਏ ਸ੍ਰੀ ਭੈਣੀ ਸਾਹਿਬ ਜਾ ਕੇ ਵਰਤਮਾਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲੈਣ, ਉਹਨਾਂ ਦਾ ਪਾਰ ਉਤਾਰਾ ਹੋ ਸਕਦਾ ਹੋ ਜਾਵੇਗਾ, ਕਿਉਂਕਿ ਗੁਰੂ ਨਾਨਕ ਦੀ 15ਵੀਂ ਜੋਤ ਅਜੇ ਵੀ ਜਗਦੀ ਪਈ ਹੈ। ਕਈ ਪ੍ਰਮਾਣ ਮਿਲਦੇ ਨੇ, ਸਬੂਤ ਮਿਲਦੇ ਨੇ, ਜਿਨ੍ਹਾਂ ਤੋਂ ਪਤਾ ਲੱਗਦਾ ਕਿ ਇਹ ਗੁਰੂ ਨਾਨਕ ਦੀ 15ਵੀਂ ਜੋਤ ਹੈ। ਸੋ ਐਸੇ ਸਤਿਗੁਰੂ ਜੀ ਦਾ ਵੀ ਅਸੀਂ ਅੱਜ ਗੁਰਪੁਰਬ ਦਾ ਦਿਹਾੜਾ ਮਨਾ ਰਹੇ ਹਾਂ, 93। ਮੈਨੂੰ ਸੈਕਟਰੀ ਜੀ ਹੋਰਾਂ ਪਾਸੋਂ ਹੁਕਮ ਹੋਇਆ, ਇਸ਼ਾਰਾ ਮਿਲ ਗਿਆ ਕਿ ਸਮਾਪਤੀ ਕਰ ਦਿੱਤੀ ਜਾਏ। ਆਪ ਸਭ ਸੰਗਤਾਂ ਨੂੰ ਇੱਕ ਵਾਰ ਫੇਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 543ਵੇਂ ਤੇ ਵਰਤਮਾਨ ਸਤਿਗੁਰੂ ਜੀ ਦੇ 93 ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਖਿਮਾ ਦਾ ਜਾਚਕ ਹਾਂ। ਬੋਲਦਿਆਂ ਬੜੇ ਯੋਗ ਸ਼ਬਦ ਨਿਕਲ ਗਏ ਹੋਣਗੇ, ਸਾਧ ਸੰਗਤ ਬਖਸ਼ਣ ਯੋਗ ਹੈ। ਗੁਰਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਹੋਈਆਂ ਨੇ, ਬੜੀ ਆਸ ਹੈ ਸਤਿਗੁਰੂ ਜੀ ਬੜੇ ਬਖਸ਼ਿੰਦ ਨੇ, ਮੇਰੇ ਅਗੁਣਾਂ ਨੂੰ ਨਾ ਚਿਤਾਰਦੇ ਹੋਏ ਭੁੱਲਾਂ ਮਾਫ਼ ਕਰਨਗੇ। ਸੋ ਆਈਆਂ ਹੋਈਆਂ ਸੰਗਤਾਂ ਦਾ ਇੱਕ ਵਾਰ ਫਿਰ ਧੰਨਵਾਦ। ਆਈਏ ਸਭ ਗੱਜ ਕੇ ਆਖੀਏ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਸਤਿ ਸ੍ਰੀ ਅਕਾਲ।